ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਸੱਤ ਸੌ ਸੱਤਰ AM ਦੇ ਪਿਆਰੇ ਸਰੋਤਿਓ, ਮੇਰਾ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਐਤਵਾਰ ਨੂੰ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਮਾਇੰਡ ਐਂਡ ਬੋਡੀ ਜਿਹੜਾ ਪ੍ਰੋਗਰਾਮ ਹੈ, ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਤੁਸੀਂ ਕਦੇ ਕੋਈ ਰੀਅਲ ਸਟੇਟ ਦੇ ਸੰਬੰਧੀ ਕੋਈ ਵੀ ਤੁਸੀਂ ਮਕਾਨ ਲੈਣਾ, ਮਕਾਨ ਵੇਚਣਾ, ਕੋਈ ਬਿਜ਼ਨਸ ਲੈਣਾ, ਬਿਜ਼ਨਸ ਵੇਚਣਾ, ਤਾਂ ਹਮੇਸ਼ਾ ਹੀ ਮੇਰੀ ਤੁਹਾਨੂੰ ਤਾਕੀਦ ਹੁੰਦੀ ਹੈ ਕਿ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਸਾਂਝੀ ਰੋਟੀ ਕਰਕੇ, ਦਾਰੂ ਕਰਕੇ ਸਾਈਨ ਨਾ ਕਰੋ, ਕਿਉਂਕਿ ਅੱਜ ਪ੍ਰੋਪਰਟੀਜ਼ ਦੀਆਂ ਜਿਹੜੀਆਂ ਕੀਮਤਾਂ ਨੇ ਬਹੁਤ ਜ਼ਿਆਦਾ ਵੱਧ ਗਈਆਂ ਨੇ, ਅਤੇ ਕਮਿਸ਼ਨ ਉਨੀ ਆ, 19% ਹੀ ਹੈ। ਸੋ ਢੇਰ ਸਾਰੇ ਪੈਸੇ ਰੀਅਲ ਸਟੇਟ ਦੇ ਬੰਦੇ ਕਮਾਉਂਦੇ ਨੇ। ਹਾਂ, ਮਿਹਨਤ ਤਾਂ ਬਹੁਤ ਹੈ, ਮੈਂ ਇਹ ਵੀ ਨਹੀਂ ਕਹਿੰਦਾ। ਇੱਕ ਭਾਈ ਸਾਹਿਬ ਮੇਰੇ ਨਾਲ ਨਾਰਾਜ਼ ਹੋ ਗਏ ਸੀਗੇ ਕਿ ਅਸੀਂ ਮਿਹਨਤ ਵੀ ਬਹੁਤ ਕਰਦੇ ਹਾਂ। ਆਫਕੋਰਸ ਮਿਹਨਤ ਕਰਕੇ ਹੀ ਪੈਸੇ ਮਿਲਦੇ ਨੇ, ਪਰ ਜਿੰਨੀ ਮਿਹਨਤ ਕਰਦੇ ਨੇ ਉਹਨਾਂ ਤੋਂ ਕਈ ਗੁਣਾ ਜ਼ਿਆਦਾ ਪੈਸੇ ਮਿਲਦੇ ਨੇ। ਸੋ ਮੈਂ ਜਿਹੜੇ ਪੁਆਇੰਟ 'ਤੇ ਆਉਣਾ ਉਹ ਇਹ ਹੈ ਕਿ ਤੁਸੀਂ ਬੜੀ ਖੁਸ਼ੀ ਦੇ ਨਾਲ ਤੁਸੀਂ ਆਪਣਾ ਜਿਹੜਾ ਹੈਗਾ ਇੱਕ ਬੰਦੇ ਨੂੰ ਬੁਲਾਓ, ਪਰ ਮੈਂ ਕਹਿੰਦਾ ਬੇਸ਼ੱਕ ਉਹਨੂੰ ਦੇ ਦਿਓ, ਪਰ ਉਸ ਨੂੰ ਬੁਲਾਉਣ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਇੱਕ ਵਾਰ, ਦੋ ਵਾਰ, ਤਿੰਨ ਵਾਰ ਦੂਜੇ ਬੰਦਿਆਂ ਨੂੰ ਵੀ ਬੁਲਾ ਲਓ, ਉਹਨਾਂ ਨਾਲ ਵੀ ਰਾਇ ਮਸ਼ਵਰਾ ਕਰ ਲਓ, ਉਹਨਾਂ ਨਾਲ ਵੀ ਸਵਾਲ ਜਵਾਬ ਕਰ ਲਓ। ਉਸ ਤੋਂ ਬਾਅਦ ਜੇ ਤੁਹਾਡਾ ਮਨ ਮੰਨੇ ਕਿ ਵਾਕਈ ਆਹ ਫਲਾਣਾ ਬੰਦਾ ਵਧੀਆ, ਉਹਦੇ ਨਾਲ ਸਾਈਨ ਕਰੋ। ਪਰ ਇੱਕ ਵਾਰ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਬੁਲਾ ਲਓ, ਫੋਨ ਕਰਨ ਦਾ ਕੋਈ ਨੁਕਸਾਨ ਨਹੀਂ, ਉਹਨਾਂ ਨਾਲ ਗੱਲਬਾਤ ਕਰੋ, ਅਤੇ ਜੇ ਗੱਲਬਾਤ ਕਰਕੇ ਤੁਹਾਨੂੰ ਲੱਗੇ ਕਿ ਵਾਕਿਆ ਹੀ ਬਹੁਤ ਵਧੀਆ ਇਨਸਾਨ ਨੇ, ਬਹੁਤ ਵਧੀਆ ਗੱਲਾਂ ਕਰਦੇ ਨੇ, ਬਹੁਤ ਜ਼ਿਆਦਾ ਤੁਹਾਨੂੰ ਪੈਸਿਆਂ ਦਾ ਵੀ ਮਦਦ ਕਰਦੇ ਨੇ, ਸਾਰੀਆਂ ਗੱਲਾਂ ਨੇ, ਫਿਰ ਤੁਸੀਂ ਸਾਈਨ ਕਰੋ। ਅਦਰਵਾਈਜ਼ ਜਿੱਥੇ ਵੀ ਤੁਸੀਂ ਚੰਗਾ ਸਮਝਦੇ ਉੱਥੇ ਤੁਸੀਂ ਸਾਈਨ ਕਰ ਲਓ। ਸੋ ਅਰਫਾ ਜੀ ਦਾ ਜਿਹੜਾ ਨੰਬਰ ਹੈ ਉਹ ਹੈਗਾ 6478986245। ਬੜਾ ਸਿੰਪਲ ਜਿਹਾ ਨੰਬਰ, ਮੈਂ ਰੋਜ਼ ਹੀ ਦੱਸਦਾ, ਅਤੇ ਜੇ ਕਿਤੇ ਨੰਬਰ ਭੁੱਲ ਵੀ ਗਏ ਤਾਂ 770 ਰੇਡੀਓ ਦੇ ਉੱਤੇ, ਜਿੱਥੇ ਅੱਜ ਮੈਂ ਪ੍ਰੋਗਰਾਮ ਕਰ ਰਹੇ ਹਾਂ, ਤੁਸੀਂ ਇਸ ਪ੍ਰੋਗਰਾਮ ਦੇ ਉੱਪਰ ਕਿਸੇ ਵੀ ਰੇਡੀਓ ਸਟੇਸ਼ਨ ਦਾ, ਚਾਹੇ ਪ੍ਰੋਗਰਾਮ ਹੋਵੇ, ਉਹਨਾਂ ਤੋਂ ਅਰਫਾ ਜੀ ਦਾ ਨੰਬਰ ਲੈ ਸਕਦੇ ਹੋ। ਬਸ ਸ਼ਰਤ ਹੈ ਕਿ ਤੁਹਾਨੂੰ ਸਟੂਡੀਓ ਦਾ ਨੰਬਰ, ਰੇਡੀਓ ਸਟੇਸ਼ਨ ਦਾ ਨੰਬਰ ਪਤਾ ਹੋਣਾ ਚਾਹੀਦਾ, ਅਤੇ ਉਹ ਹੈਗਾ 416-620-1778। ਇਸ ਰੇਡੀਓ ਸਟੇਸ਼ਨ ਦੇ ਫੋਨ ਕਰਕੇ ਤੁਸੀਂ ਕੋ ਅਰਫਾ ਜੀ ਦਾ ਨੰਬਰ ਦੇ ਦਿਓ, ਉਹਨਾਂ ਦਾ ਨੰਬਰ ਲੈ ਕੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਜੇ ਤੁਹਾਨੂੰ ਬਹੁਤ ਵਧੀਆ ਲੱਗੇ ਕਿ ਵਾਕਈ ਜੋ ਮੈਂ ਤੁਹਾਨੂੰ ਕਿਹਾ ਉਹ ਤੁਹਾਡੇ ਪੈਸੇ ਵੀ ਢੇਰ ਸਾਰੇ ਬਚਾਉਣਗੇ, ਵਧੀਆ ਡੀਲ ਵੀ ਲੈ ਕੇ ਦੇਣਗੇ, ਹਰ ਤਰ੍ਹਾਂ ਤੁਹਾਡੀ ਮਦਦ ਵੀ ਕਰਨਗੇ, 100% ਤੁਹਾਨੂੰ ਲੱਗੇ ਕਿ ਇਮਾਨਦਾਰ ਨੇ, ਫਿਰ ਤੁਸੀਂ ਉਹਨਾਂ ਨਾਲ ਡੀਲ ਕਰੋ। ਔਰ ਮੈਂ ਤੁਹਾਨੂੰ ਰੈਸਟ ਅਸ਼ੋਰ ਕਿ ਜਦੋਂ ਤੁਸੀਂ ਇੱਕ ਵਾਰ ਡੀਲ ਕਰ ਲਓਗੇ ਤਾਂ ਫਿਰ ਤੁਸੀਂ ਸਦਾ ਦੇ ਲਈ ਉਹਨਾਂ ਦਾ ਨਾਂ ਰਿਕਮੈਂਡ ਕਰਿਆ ਕਰੋਗੇ, ਕਿਉਂਕਿ ਇਹ ਮੈਂ ਜਾਤੀ ਤਜਰਬਾ ਦੱਸ ਰਿਹਾ ਕਿ ਹਾਓ ਨਾਈਸ, ਹੰਬਲ, ਓਨੈਸਟ ਲੇਡੀ ਸ਼ੀ ਇਜ਼। ਸੋ ਰੀਅਲ ਸਟੇਟ ਦੇ ਸੰਬੰਧੀ ਜੇ ਤੁਸੀਂ ਢੇਰ ਸਾਰੇ ਪੈਸੇ ਬਚਾਉਣੇ ਆ, ਵਧੀਆ ਡੀਲ ਲੈਣੀ ਹੈ, ਵਧੀਆ ਫਰੈਂਡ ਤੁਸੀਂ ਲੱਭਣਾ, ਵਧੀਆ ਮਾਂ, ਵਧੀਆ ਭੈਣ ਲੱਭਣੀ ਹੈ, ਤਾਂ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਫੋਨ ਕਰ ਲਓ, ਅਤੇ ਤੁਹਾਨੂੰ ਉਹ ਡੈਫੀਨੇਟਲੀ ਤੁਹਾਨੂੰ ਇਸ ਤਰ੍ਹਾਂ ਦੀਆਂ ਡੀਲਸ ਲੈ ਕੇ ਦੇਣਗੇ। ਜੇ ਤੁਸੀਂ ਈਵਨ ਮਕਾਨ ਵੀ ਲੈਣਾ ਤਾਂ ਵੀ ਮਕਾਨ ਦੇ ਵਿੱਚੋਂ ਤੁਹਾਨੂੰ ਇੰਨੇ ਪੈਸੇ ਵਾਪਸ ਕਰਨਗੇ, ਕਿਉਂਕਿ ਉਹ ਕਈ ਲੋਕਾਂ ਨੂੰ ਭੁਲੇਖ ਹੈ ਕਿ ਜੇ ਅਸੀਂ ਮਕਾਨ ਲਿਆ ਜੀ ਤੁਹਾਡੇ ਕੋਲ ਨਹੀਂ ਅਸੀਂ ਕੁਛ ਲੈਣਾ, ਉਹ ਭਾਈ ਸਾਹਿਬ, ਉਹ ਭੈਣ ਜੀ ਸਾਡੇ ਕੋਲ ਤਾਂ ਨਹੀਂ ਲੈਣਾ, ਪਰ ਸਾਡੇ ਕਰਕੇ ਤੁਹਾਨੂੰ ਕਿੰਨਾ ਮਿਲਣਾ, ਉਹਦੇ ਵਿੱਚੋਂ ਸਾਨੂੰ ਕੀ ਦਿਓਗੇ, 1% ਦਿਓਗੇ, 2 ਦਿਓਗੇ, 2.5 ਦਿਓਗੇ, 1.5 ਦਿਓਗੇ, ਉਹਨਾਂ ਨਾਲ ਖੁੱਲ੍ਹ ਕੇ ਗੱਲ ਕਰ ਲਓ। ਉਹ ਜਿਹੜੀ ਪੈਸੇ ਨੇ ਉਹਦੇ ਨਾਲ ਮੌਰਗੇਜ ਜਿਹੜੀ ਹੈਗੀ ਆਪਣੀ, ਜਿਹਨੂੰ ਕਹਿੰਦੇ ਨੇ ਉਹ ਡਾਊਨ ਪੇਮੈਂਟ ਵੀ ਕਈ ਵਾਰੀ ਕਵਰ ਹੋ ਜਾਂਦੀ ਹੈ। ਸੋ ਇਸ ਕਰਕੇ ਹੁਣ ਉਹ ਗੱਲਾਂ ਨਹੀਂ, 150 ਵਾਲੀ ਵੀ ਫਰਿੱਜ ਲੈਤਾ, ਸਟੋਵ ਲੈਤਾ, ਕਾਰਪੇਟ ਲੈਤੀ, ਕੁਰਸੀ ਲੈਤੀ, ਮੇਜ਼ ਲੈਤੇ। ਸੋ ਤੁਸੀਂ ਖੁੱਲ੍ਹ ਕੇ ਗੱਲ ਕਰੋ, ਅਤੇ ਮੈਨੂੰ ਪੂਰਾ ਯਕੀਨ ਹੈ ਕਿ ਜਦੋਂ ਤੁਸੀਂ ਅਰਫਾ ਜੀ ਨਾਲ ਗੱਲ ਕਰ ਲਓਗੇ ਅੰਦਰੋਂ ਹੀ ਬਾਗੋ ਬਾਗ ਹੋ ਜਾਓਗੇ ਵੀ ਸਾਡੇ ਤਾਂ ਢੇਰ ਸਾਰੇ ਪੈਸੇ ਵੀ ਵੱਧ ਗਏ, ਨਾਲੇ ਡੀਲ ਵੀ ਵਧੀਆ ਲੈ ਲਈ। ਸੋ ਨੰਬਰ ਮੈਂ ਫਿਰ ਰਿਪੀਟ ਕਰ ਦੇਣਾ, 6478986245 ਉਹਨਾਂ ਦਾ ਨੰਬਰ ਹੈ, ਸੋ ਅੱਜ ਦਾ ਜਿਹੜਾ ਟੋਪਿਕ ਹੈ, ਵੈਸੇ ਤਾਂ ਜਿਹੜਾ ਲਾਸਟ ਵੀਕ ਟੋਪਿਕ ਸੀਗਾ ਉਹ ਆਪਾਂ ਸਪਿਰਚੁਅਲ ਟੀਚਰ ਕਾਮਲ ਮੁਰਸ਼ਦ ਜਿਹੜਾ ਸੀਗਾ, ਪੂਰਨ ਸਤਿਗੁਰੂ, ਕੋਈ ਵੀ ਸ਼ਬਦ ਕਹਿ ਲਓ, ਪੂਰਨ ਸਤਿਗੁਰੂ ਕਹਿ ਲਓ, ਕਾਮਲ ਮੁਰਸ਼ਦ ਕਹਿ ਲਓ, ਸਪਿਰਚੁਅਲ ਮਾਸਟਰ ਕਹਿ ਲਓ, ਪਰਫੈਕਟ ਲਿਵਿੰਗ ਮਾਸਟਰ ਕਹਿ ਲਓ, ਪਰਫੈਕਟ ਸੇਂਟ ਕਹਿ ਲਓ, ਇਹ ਇਹਦੇ ਉੱਤੇ ਸੀਗਾ। ਅਤੇ ਲਾਸਟ ਵੀਕ ਕਿਉਂਕਿ ਆਪਣਾ ਕੀ ਨਾਂ ਸੀਗਾ, ਲਾਸਟ ਵੀਕ ਥੋੜ੍ਹੀ ਜਿਹੀ ਇਲੈਕਸ਼ਨਾਂ ਦਾ ਟਾਈਮ ਸੀਗਾ, ਸੋ ਉਸ ਕਰਕੇ ਲਾਸਟ ਵੀਕ ਆਪਾਂ ਹਰਿੰਦਰ ਮੱਲੀ ਜਿਹੜੇ ਕਿ ਲਿਬਰਲ ਪਾਰਟੀ ਦੇ ਸੀ ਉਹ ਹਾਰ ਗਏ ਨੇ, ਉਹਨਾਂ ਨੂੰ ਲਿਆ ਸੀਗਾ। ਅਤੇ ਨਾਲ ਹੀ ਹਰਪ੍ਰੀਤ ਗਰੇਵਾਲ ਜਿਹੜੇ ਕਿ ਜਗਦੀਸ਼ ਗਰੇਵਾਲ ਦੇ ਫਰਜ਼ੰਦ ਨੇ, ਬੇਟੇ ਨੇ, ਉਹਨਾਂ ਨੂੰ ਲਿਆ ਸੀਗਾ। ਚਲੋ ਦੋ ਦੇ ਵਿੱਚੋਂ ਇੱਕ ਜਿੱਤ ਗਏ, ਹਰਜੀਤ ਗਰੇਵਾਲ ਜਿੱਤ ਗਏ, ਉਹਨਾਂ ਨੂੰ ਵਧਾਈਆਂ। ਸੋ ਇਸ ਕਰਕੇ ਲਾਸਟ ਵੀਕ ਜਿਹੜਾ ਸਾਡਾ ਥੋੜ੍ਹਾ ਜਿਹਾ ਸਮਾਂ ਬਚਿਆ ਸੀਗਾ ਉਹਦੇ ਉੱਤੇ ਸਿਰਫ ਅਸੀਂ ਪਰਫੈਕਟ ਮਾਸਟਰ ਦੇ ਉੱਤੇ ਜਿਹੜੇ ਡਿਫਰੈਂਟ ਡਿਫਰੈਂਟ ਟੋਪਿਕ ਨੇ ਉਹਨਾਂ 'ਚੋਂ ਇੱਕ ਟੋਪਿਕ ਲਿਆ ਸੀਗਾ ਕਿ ਵਟ ਇਜ਼ ਦਾ ਨੀਡ ਫਾਰ ਸਪਿਰਚੁਅਲ ਟੀਚਰ, ਪਰਫੈਕਟ ਮਾਸਟਰ ਕਾਮਲ ਮੁਰਸ਼ਿਦ ਦੀ ਕੀ ਲੋੜ ਹੈ, ਉਹਨੂੰ ਵੀ ਸਮਰਾਈਜ਼ ਕੀਤਾ ਸੀ ਕਿਉਂਕਿ 20-25 ਮਿੰਟ ਮਿਲਦੇ ਸੀਗੇ। ਪਰ ਅੱਜ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਪਰਫੈਕਟ ਮਾਸਟਰ ਹੈ ਜਾਂ ਸਪਿਰਚੁਅਲ ਟੀਚਰ ਹੈ, ਕਾਮਲ ਮੁਰਸ਼ਿਦ ਹੈ, ਪੂਰਨ ਸੰਤ ਹੈ, ਪੂਰਨ ਸਤਿਗੁਰੂ ਹੈ, ਉਹਦੇ ਜਿਹੜੇ 6 ਛੋਟੇ ਛੋਟੇ ਅਲੱਗ ਅਲੱਗ ਟੋਪਿਕ ਨੇ ਉਹਨਾਂ ਸਾਰਿਆਂ ਨੂੰ ਸਿੰਪਲ ਤਰੀਕੇ ਨਾਲ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਐਂਡ ਬਿਫੋਰ ਵੀ ਸਟਾਰਟ ਦੈਟ ਟੋਪਿਕ, ਲੈਟਸ ਸੀ ਦਾ ਫਸਟ ਸੌਂਗ ਐਂਡ ਦੈਨ ਵੀ ਵਿਲ ਕੰਟੀਨਿਊ। ਸੋ ਜੇ ਫੋਨ ਕਰਨਾ ਤਾਂ ਸਟੂਡੀਓ 'ਚ ਕਰ ਲਿਓ, 416-620-1778। ਸੁਣੋ ਗਾਣਾ।
मुझे तूने दाता बहुत कुछ दिया है, तेरा शुक्रिया है, तेरा शुक्रिया। मुझे तूने दाता बहुत कुछ दिया है, तेरा शुक्रिया है, तेरा शुक्रिया है। मुझे तूने भगवन बहुत कुछ दिया है, तेरा शुक्रिया है, तेरा
ਸਤਰੇਮ ਦੇ ਪਿਆਰੇ ਸਰੋਤਿਓ। ਅੱਜ ਆਪਾਂ ਸਪਿਰਚੁਅਲ ਟੀਚਰ ਦੇ ਉੱਪਰ, ਕਾਮਲ ਮੁਰਸ਼ਦ ਦੇ ਉੱਤਰ, ਪੂਰਨ ਸੰਤ ਸਤਿਗੁਰੂ ਦੇ ਉੱਪਰ, ਇਸ ਟੋਪਿਕ ਦੇ ਉੱਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਦੇ ਨਾਲ ਰਿਲੇਟਡ ਜਿੰਨੇ ਵੀ ਕੁਐਸਚਨ ਨੇ, ਡਾਊਟਸ ਨੇ, ਕੋਈ ਸ਼ੱਕ ਨੇ, ਉਹਨੂੰ ਸਿੰਪਲ, ਵੈਰੀ ਸਿੰਪਲ ਭਾਸ਼ਾ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ। ਜਿਹੜਾ ਪਰਫੈਕਟ ਮਾਸਟਰ ਹੈ ਜਾਂ ਸਪਿਰਚੁਅਲ ਟੀਚਰ ਹੈ, ਇਹਦੇ ਉੱਤੇ ਡਿਫਰੈਂਟ ਡਿਫਰੈਂਟ ਟੋਪਿਕ ਦੇ ਉੱਤੇ ਕੁਐਸਚਨ ਨੇ। ਜਿਸ ਤਰ੍ਹਾਂ ਪਹਿਲਾ ਜਿਹੜਾ ਸਵਾਲ ਹੁੰਦਾ ਕਿ ਹੂ ਇਜ਼ ਸਪਿਰਚੁਅਲ ਟੀਚਰ, ਸੰਤ ਕਹਿੰਦੇ ਕਿਹਨੂੰ ਨੇ, ਕਾਮਲ ਮੁਰਸ਼ਿਦ ਕਹਿੰਦੇ ਕਿਹਨੂੰ ਨੇ, ਇਸ ਨੂੰ ਆਪਾਂ ਥੋੜ੍ਹੇ ਸ਼ਬਦਾਂ 'ਚ ਗੱਲ ਕਰਾਂਗੇ। ਇੱਕ ਤਾਂ ਇਹ ਸਵਾਲ ਹੈ, ਦੂਸਰਾ ਸਵਾਲ ਹੈ ਕਿ ਵਟ ਇਜ਼ ਦਾ ਡਿਫਰੈਂਸ ਬਿਟਵੀਨ ਸੇਂਟ ਐਂਡ ਪਰਫੈਕਟ ਮਾਸਟਰ। ਸੰਤ ਹੁੰਦੇ ਨੇ ਜਿਵੇਂ ਮੀਰਾਬਾਈ ਸੰਤ ਸੀਗੀ, ਅਤੇ ਰਵਿਦਾਸ ਉਹ ਸੰਤ ਦੇ ਨਾਲ ਨਾਲ ਪਰਫੈਕਟ ਮਾਸਟਰ ਸੀਗੇ। ਸੋ ਸੰਤ ਅਤੇ ਪਰਫੈਕਟ ਮਾਸਟਰ 'ਚ ਕੀ ਡਿਫਰੈਂਸ ਹੈ। ਤੀਸਰਾ ਆਪਣਾ ਟੋਪਿਕ ਹੋਏਗਾ ਕਿ ਵਟ ਇਜ਼ ਦਾ ਪਰਪਜ਼ ਫਾਰ ਕਮਿੰਗ ਇਨ ਟੂ ਦਿਸ ਵਰਲਡ, ਦੀਅਰ ਪਰਪਜ਼ ਫਾਰ ਕਮਿੰਗ ਇਨ ਟੂ ਦਿਸ ਵਰਲਡ। ਉਹਦੇ ਸੰਤ ਮਹਾਂਪੁਰਸ਼ ਆਉਂਦੇ ਨੇ, ਸਤਿਗੁਰੂ ਆਉਂਦੇ ਨੇ, ਕਾਮਨ ਮੁਰਸ਼ਿਦ ਆਉਂਦੇ ਨੇ, ਉਹ ਦੁਨੀਆਂ ਦੇ ਅੰਦਰ ਜਨਮ ਕਿਉਂ ਲੈਂਦੇ ਨੇ, ਉਹਨਾਂ ਦਾ ਪਰਪਜ਼ ਕੀ ਹੁੰਦਾ। ਅਗਲਾ ਕੁਐਸਚਨ ਹੋਏਗਾ ਕਿ ਹਾਊ ਵੀ ਕੈਨ ਰੈਕੋਗਨਾਈਜ਼ ਜਿਹੜੇ ਪਰਫੈਕਟ ਮਾਸਟਰ ਹੁੰਦੇ ਨੇ, ਕਾਮਲ ਮੁਰਸ਼ਿਦ ਹੁੰਦੇ ਨੇ, ਪੂਰਨ ਸੰਤ ਹੁੰਦੇ ਨੇ, ਉਹਨਾਂ ਦੀ ਪਹਿਚਾਣ ਕੀ ਕਰੀਏ, ਉਹਨਾਂ ਦੀਆਂ ਕਿਹੜੀਆਂ ਨਿਸ਼ਾਨੀਆਂ ਨੇ। ਖਿਆਲ ਰੱਖਿਓ, ਕਲਯੁੱਗ ਦਾ ਜ਼ਮਾਨਾ ਹੈ, 21ਵੀਂ ਸਦੀ ਹੈ, ਨਿਸ਼ਾਨੀਆਂ ਬੜੀਆਂ ਔਖੀਆਂ ਨੇ। ਜਿਹੜੀਆਂ ਸਾਨੂੰ ਅਸਲੀ ਲੱਗਦੀਆਂ ਉਹ ਨਕਲੀ ਨਿਕਲਦੀਆਂ ਨੇ, ਅਤੇ ਜਿਹੜੇ ਨਕਲੀ ਸਾਨੂੰ ਦਿਸਦੇ ਨੇ ਉਹ ਅਸਲੀ ਹੋ ਸਕਦੇ ਨੇ। ਸੋ ਇਹ ਕਲਯੁੱਗ ਦਾ ਜ਼ਮਾਨਾ ਹੈ, ਬੜਾ ਸੋਚ ਸਮਝ ਕੇ, ਦਿਮਾਗ ਖੋਲ੍ਹ ਕੇ, ਅਤੇ ਰੱਬ ਕੋਲੋਂ ਕਰੋ ਕਿ ਸਾਨੂੰ ਕਾਮਲ ਮੁਰਸ਼ਦ ਨਾਲ ਮਿਲਾਪ ਕਰਾ ਦੇ, ਨਹੀਂ ਤਾਂ ਟੱਕਰਾਂ ਮਾਰਦੇ ਹਾਂ, ਨਕਲੀ ਸੰਤਾਂ ਕੋਲ ਮਿਲ ਜਾਂਦੇ, ਫਿਰ ਪਤਾ ਨਹੀਂ ਲੱਗਦਾ। ਸੋ ਆਪਾਂ ਕੋਸ਼ਿਸ਼ ਕਰਾਂਗੇ ਸਿੰਪਲ ਤਰੀਕੇ ਨਾਲ ਕਿ ਹਾਊ ਵੀ ਕੈਨ ਰੈਕੋਗਨਾਈਜ਼। ਨੈਕਸਟ ਟੋਪਿਕ ਜਿਹੜਾ ਪੰਜਵਾਂ ਹੋਏਗਾ ਕਿ ਵਾਈ ਵੀ ਨੀਡ ਦਾ ਪਰਫੈਕਟ ਲਿਵਿੰਗ ਮਾਸਟਰ, ਉਹਦੀ ਲੋੜ ਕਿਉਂ ਹੈ। ਪਿਛਲੇ ਵੀਕ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਥੋੜ੍ਹਾ ਜਿਹਾ ਪੋਲੀਟੀਕਲ ਅੱਧਾ ਟਾਈਮ ਲਾਇਆ ਸੀਗਾ, ਸੋ ਅੱਧੇ ਟਾਈਮ ਕਰਕੇ ਜਿਹੜੇ ਐੱਮ ਪੀ ਪੀ ਦੀਆਂ ਇੱਥੇ ਇਲੈਕਸ਼ਨਾਂ ਹੋਈਆਂ ਸੀ, ਜਿਹਨੂੰ ਇੰਡੀਆ ਦੇ ਵਿੱਚ ਐੱਮ ਐੱਲ ਏ ਦੀਆਂ ਇਲੈਕਸ਼ਨਾਂ ਕਹਿ ਦਿੰਦੇ ਨੇ, ਦੋ ਕੈਂਡੀਡੇਟ ਲਾਸਟ ਵੀਕ ਆਏ ਸੀਗੇ, ਇੱਕ ਲਿਬਰਲ ਪਾਰਟੀ ਤੋਂ ਹਾਰ ਗਏ ਨੇ, ਮੱਲੀ ਸਾਹਿਬ ਦੀ ਬੇਟੀ ਸੀਗੀ ਹਰਿੰਦਰ ਮੱਲੀ, ਅਤੇ ਦੂਜੇ ਕੈਂਡੀਡੇਟ ਪੀ ਸੀ ਪਾਰਟੀ ਤੋਂ ਸੀ, ਡੱਗ ਫੋਰਡ ਦੀ ਪਾਰਟੀ ਦੇ ਸੀਗੇ ਹਰਦੀਪ ਗਰੇਵਾਲ, ਉਹ ਜਿੱਤ ਗਏ ਨੇ। ਚਲੋ 50% ਜਿਹੜਾ ਆਪਣਾ ਪ੍ਰੋਗਰਾਮ ਹੈ ਉਹ ਸਫਲ ਹੋ ਗਿਆ, ਪਰ ਅੱਧਾ ਟਾਈਮ ਜਿਹੜਾ ਸੀਗਾ ਉਹ ਆਪਾਂ ਨੀਡ ਫਾਰ ਏ ਪਰਫੈਕਟ ਲਿਵਿੰਗ ਮਾਸਟਰ ਦੇ ਉੱਤੇ ਕੀਤਾ ਸੀ, ਇਹਨੂੰ ਬੜਾ ਸ਼ਾਰਟ ਕੀਤਾ ਸੀਗਾ, ਪਰ ਅੱਜ ਜੇ ਟਾਈਮ ਮਿਲਿਆ ਇਹਨੂੰ ਥੋੜ੍ਹਾ ਜਿਹਾ ਹੋਰ ਆਪਾਂ ਅਲੈਬੋਰੇਟ ਕਰਾਂਗੇ, ਇਹਨੂੰ ਸਿੰਪਲ ਤਰੀਕੇ ਨਾਲ ਦੇਵਾਂਗੇ, ਅਤੇ ਨਾਲ ਹੀ ਆਪਾਂ ਇਹ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਹਾਊ ਵੀ ਹੈਵ ਬਿਨ ਬਿਹੇਵਿੰਗ ਟੂਵਰਡਸ ਦੈਮ, ਕਿ ਉਹਦੇ ਪੂਰਨ ਸੰਤ ਹੁੰਦੇ ਨੇ ਸਦੀਆਂ ਤੋਂ, ਉਹਨਾਂ ਨਾਲ ਅਸੀਂ ਕਿਹੋ ਜਿਹਾ ਵਰਤਾਅ ਕਰਦੇ ਹਾਂ। ਦੇਖ ਲਓ, ਪਹਿਲਾਂ ਜਿਵੇਂ ਹੁਣ ਪੁੱਛੋ ਸ਼ੁਰੂ ਕਰਦੇ ਹਾਂ, ਹਾਊ ਵੀ ਹੈਵ ਬਿਨ ਬਿਹੇਵਿੰਗ ਟੂਵਰਡਸ ਦੈਮ, ਇਹਦਾ ਮਤਲਬ ਕੀ ਹੈ ਵੀ ਜਿੰਨੇ ਵੀ ਅੱਜ ਤੱਕ ਦੁਨੀਆ 'ਚ ਪੂਰਨ ਸੰਤ ਸਤਿਗੁਰੂ ਔਲੀਆ ਆਏ ਨੇ ਸਾਡੇ, ਅਸੀਂ ਭਾਵੇਂ ਹੁਣ, ਮੇਰਾ ਨਾਂ ਰਵੀ ਹੈ, ਅਤੇ ਪਹਿਲਾਂ ਹੋ ਸਕਦਾ ਪੁਰਸ਼ੋਤਮ ਹੋਵੇ, ਉਦੋਂ ਪਹਿਲਾਂ ਰਾਮ ਸਿੰਘ ਹੋਵੇ, ਉਦੋਂ ਪਹਿਲਾਂ ਮੁਹੰਮਦ ਅਲੀ ਹੋਵੇ, ਅਸੀਂ ਇਸ ਦੁਨੀਆ ਦੇ ਵਿੱਚ ਹਾਂ, ਜਦੋਂ ਵੀ ਸੰਤ ਆਏ ਅਸੀਂ ਕਿਸੇ ਨਾਲ ਚੰਗਾ ਸਲੂਕ ਨਹੀਂ ਕੀਤਾ। ਜੇ ਆਪਾਂ ਸ਼ੁਰੂ ਕਰੀਏ, ਜੀਸਸ ਕ੍ਰਾਈਸਟ ਇੱਥੇ ਆਏ ਸੂਲੀ 'ਤੇ ਚੜਾਇਆ, ਰਾਮ ਚੰਦਰ ਜੀ ਇੱਥੇ ਆਏ ਉਹਨਾਂ ਨੂੰ 14 ਸਾਲ ਬਨਵਾਸ ਜਨਾਨੀ ਦੇ ਨਾਲ ਭੇਜਤਾ ਮਾਤਾ ਸੀਤਾ ਦੇ ਨਾਲ, ਕ੍ਰਿਸ਼ਨ ਜੀ ਆਏ ਉਹਨਾਂ ਨੂੰ ਤਸ਼ੱਦਦ ਕੀਤਾ, ਹਾਂਜੀ, ਫਿਰ ਤੁਸੀਂ ਗੁਰੂ ਨਾਨਕ ਸਾਹਿਬ ਆਏ, ਉਹ ਜਿਹੜੇ ਪਿੰਡ ਜੀ ਆਉਂਦੇ ਸੀ ਪੱਥਰ ਮਾਰਦੇ ਸੀ, ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਸੀ ਤੱਤੇ ਤਵਿਆਂ 'ਤੇ ਬਿਠਾਤਾ ਸੀ, ਸੁਕਰਾਤ ਨੂੰ ਜ਼ਹਿਰ ਪਿਆ ਤੀ, ਮੀਰਾਬਾਈ ਨੂੰ ਜ਼ਹਿਰ ਦਾ ਪਿਆਲਾ ਦਿੱਤਾ ਗਿਆ, ਬਖਸ਼ਦੇ ਬੁਖਸ਼ਦੇ ਸੀ ਕੁਛ ਨਹੀਂ, ਕਿਉਂਕਿ ਅਸੀਂ ਕਹਿੰਦੇ ਹਾਂ ਵੀ ਉਹ ਕੋਈ ਹੋਰ ਲੋਕ ਸੀਗੇ, ਅਸੀਂ ਨਹੀਂ ਕਰਦੇ, ਭਾਈ ਸਾਹਿਬ ਕਰਦੇ ਅਸੀਂ ਹਾਂ। ਹੁਣ ਕਿਹੜਾ ਜਿਹੜਾ ਕੋਈ ਪੂਰਨ ਸਤਿਗੁਰੂ ਜਿਹੜਾ ਪੂਰਨ ਹੈ, ਨਕਲੀ ਦੇ ਮਗਰ ਤਾਂ ਬੰਦੂਕਾਂ ਲੱਗੀਆਂ ਹੋਈਆਂ ਨੇ, ਸਿਕਿਉਰਿਟੀ ਲੱਗੀ ਹੋਈ ਹੈ, ਉਹਦੇ ਚੇਲੇ ਚਾਪਟੇ ਆਏ, ਜਿਹਨੇ ਕੋਈ ਸਵਾਲ ਪੁੱਛਿਆ ਸਿੱਧਾ ਉਹਨੂੰ ਪੁੱਛ ਕੇ ਦੇਖ ਲਓ, ਸਿੱਧਾ ਹੀ ਪੁੱਛਣਾ, ਸ਼ਾਮ ਤੱਕ ਤੁਹਾਨੂੰ ਘਰੇ ਨਹੀਂ ਵੜਨ ਦਿੰਦੇ ਵਾਲਾ, ਚੱਕ ਕੇ ਉਹ ਮਾਰਦਾ, ਪਰ ਗੋਲੀ ਮਾਰ ਪੈਂਦੇ, ਪਤਾ ਵੀ ਨਹੀਂ ਲੱਗਦਾ, ਉੱਪਰ ਤੱਕ ਉਹਨਾਂ ਦੀ ਪਹੁੰਚ ਹੁੰਦੀ ਹੈ, ਪੁਲਿਸ ਨਾਲ ਵੀ, ਐੱਮ ਐੱਲ ਏਆਂ ਨਾਲ ਵੀ, ਮਿਨਿਸਟਰਾਂ ਨਾਲ ਵੀ, ਪ੍ਰਧਾਨ ਮੰਤਰੀਆਂ ਨਾਲ ਵੀ, ਜੇ ਕੋਈ ਸਾਡੇ ਵਰਗਾ ਕੋਈ ਸਿੱਧਾ ਸਵਾਲ ਪੁੱਛ ਵੀ ਲਵੇ, ਅਗਲਾ ਮਗਰ ਪਾ ਆਉਂਦਾ, ਉਹ ਨਹੀਂ ਪਤਾ ਲੱਗਦਾ ਵੀ ਉਹ ਮਰ ਗਿਆ, ਫਿਰ ਕਹਿੰਦੇ ਨੇ ਮਰ ਗਿਆ ਇਹਨੂੰ ਬੂਟੇ ਦੇ ਵਿੱਚ ਲਾ ਦਿਓ। ਸੋ ਨਕਲੀ ਦੀ ਨਹੀਂ, ਅਸਲੀ ਦੀ ਗੱਲ ਕਰਦੇ, ਜਿਹੜੇ ਅਸਲੀ ਸੰਤ ਹੁੰਦੇ ਨੇ, ਜਿਹਦੀ ਲੋਕਾਂ ਨੂੰ ਪੂਜਾ ਕਰਨੀ ਚਾਹੀਦੀ ਹੈ, ਆਰਾਧਨਾ ਕਰਨੀ ਚਾਹੀਦੀ ਹੈ, ਇੱਜ਼ਤ ਕਰਨੀ ਚਾਹੀਦੀ ਹੈ, ਪਰ ਸਮੇਂ 'ਤੇ ਅਸੀਂ ਕਿਸੇ ਨੂੰ ਬਖਸ਼ਿਆ ਨਹੀਂ। ਜੀਸਸ ਕ੍ਰਾਈਸਟ ਨੂੰ ਜਦੋਂ ਸੂਲੀ ਦੇ ਉੱਤੇ ਚੜਾਇਆ ਜਾ ਰਿਹਾ ਸੀਗਾ, ਕਿੱਲ ਠੋਕੇ ਜਾ ਰਹੇ ਸੀਗੇ, ਉਹ ਦੇਖੋ ਕੀ ਕਹਿੰਦੇ ਸੀਗੇ, ਜੇ ਚਾਹੁੰਦੇ ਉਹ ਸ਼ਰਾਬ ਦੇ ਦਿੰਦੇ, ਪਰ ਉਹਨਾਂ ਨੇ ਨਹੀਂ ਕਿਹਾ, ਉਹ ਕਹਿੰਦੇ ਉਹ ਫਾਦਰ ਫਰਗਿਵ ਦੈਮ ਐਜ਼ ਦੇ ਨੋ ਨਾਟ ਵਟ ਦੇ ਡੂ, ਕਿ ਉਹ ਪਰਮ ਪਿਤਾ ਪਰਮੇਸ਼ਰ ਇਹ ਲੋਕਾਂ ਨੂੰ ਮਾਫ਼ ਕਰੀ ਜਿਹੜੇ ਮੇਰੇ ਥੋੜਿਆਂ ਨਾਲ ਕਿੱਲ ਠੋਕ ਰਹੇ ਨੇ, ਬਿਕੋਜ਼ ਦੇ ਡਜ਼ਨਟ ਨੋ ਵਟ ਦੇ ਆਰ ਡੂਇੰਗ, ਤਾਂ ਹੀ ਕਿਹਾ ਸੀ ਨਾ ਉਹ ਫਾਦਰ ਫਰਗਿਵ ਦੈਮ ਐਜ਼ ਦੇ ਨੋ ਨਾਟ ਵਟ ਦੇ ਆਰ ਡੂਇੰਗ, ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕੀ ਕਰ ਰਹੇ ਨੇ, ਜੇ ਪਤਾ ਹੁੰਦਾ ਤਾਂ ਕਿੱਲ ਨਹੀਂ ਪੈਰਾਂ 'ਚ ਮੇਰੇ ਪੈਣਾ ਸੀਗਾ। ਸੋ ਜਿਹੜੇ ਪੂਰਨ ਸਤਿਗੁਰੂ ਹੁੰਦੇ ਨੇ, ਅਸੀਂ ਉਹਨਾਂ ਨਾਲ ਜਾਤੀਆਂ ਕਰਦੇ ਹਾਂ, ਵਧੀਕੀਆਂ ਕਰਦੇ ਹਾਂ, ਪਰ ਉਹ ਸਾਡੇ 'ਤੇ ਫਿਰ ਵੀ ਤਰਸ ਖਾਂਦੇ ਨੇ। ਪੰਜਵੀਂ ਪਾਤਸ਼ਾਹੀ ਦਾ ਦੇਖੋ ਕਿੰਨਾ ਵਧੀਆ ਸ਼ਬਦ ਨੇ, ਤੇਰਾ ਭਾਣਾ ਮਿੱਠਾ ਲਾਗੇ, ਕਹਿੰਦੇ ਮੈਂ ਰੱਬ ਦੀ ਭਾਣਾ, ਵਾਹਿਗੁਰੂ ਦੀ ਭਾਣੇ ਦੇ ਵਿੱਚ ਰਹਿ ਰਹੇ ਹਾਂ, ਅਤੇ ਜੋ ਤੂੰ ਕੋ ਕਰ ਰਿਹਾ ਠੀਕ ਹੈ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਮੇਰੀ ਲਾਈਫ ਦਾ ਪਰਪਜ਼ ਹੀ ਇਹ ਹੈ। ਸੋ ਅਸੀਂ ਜਿਹੜਾ ਮੈਂ ਪਿਛਲਾ ਜਿਹਾ ਟੋਪਿਕ ਲਿਆ ਸੀਗਾ ਕਿ ਹਾਊ ਵੀ ਹੈਵ ਬਿਨ ਬਿਹੇਵਿੰਗ ਟੂਵਰਡਸ ਦੈਮ, ਸਿੰਪਲ ਤਰੀਕੇ ਨਾਲ ਹੈ ਕਿ ਜਿਹੜੇ ਪੂਰਨ ਸੰਤ ਹੁੰਦੇ ਨੇ ਨਾ, ਅਸੀਂ ਉਹਨਾਂ ਨਾਲ ਚੰਗਾ ਸਲੂਕ ਨਹੀਂ ਕਰਦੇ, ਜਿਹੜੇ ਨਕਲੀ ਸੰਤ ਹੁੰਦੇ ਨੇ ਉਹ ਤੋਂ ਡਰਦੇ ਮਾਰੇ ਅਸੀਂ ਕੁਛ ਬੋਲਦੇ ਨਹੀਂ, ਬਸ ਆਹੀ ਸਾਡੀ ਹਕੀਕਤ ਹੈ। ਸੋ ਪਹਿਲਾ ਜਿਹੜਾ ਟੋਪਿਕ ਹੈ ਉਹ ਹੈਗਾ ਕਿ ਹੂ ਇਜ਼ ਸਪਿਰਚੁਅਲ ਟੀਚਰ, ਹੂ ਇਜ਼ ਸਪਿਰਚੁਅਲ ਮਾਸਟਰ, ਹੂ ਇਜ਼ ਕਾਮਲ ਮੁਰਸ਼ਦ, ਹੂ ਇਜ਼ ਪੂਰਨ ਸੰਤ, ਹੂ ਇਜ਼ ਪੂਰਨ ਮੁਰਸ਼ਦ, ਹੂ ਇਜ਼ ਪੂਰਨ ਸਤਿਗੁਰੂ। ਸੋ ਸਿੰਪਲ ਤਰੀਕੇ ਨਾਲ, ਕਿਉਂਕਿ ਇਸੇ ਟੋਪਿਕ ਦੇ ਉੱਤੇ ਆਪਾਂ 2 ਦਿਨ ਬੋਲ ਸਕਦੇ ਹਾਂ, ਮੇਰਾ ਇਹ ਟੋਪਿਕ ਹੈ, ਪਰ ਮੈਂ ਬਿਫੋਰ ਆਈ ਸਟਾਰਟ ਦਿਸ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਇਹ ਜਿਹੜੇ ਸਾਡੇ ਮੇਰੇ ਟੋਪਿਕਸ ਨੇ ਇਹ ਯੂਟਿਊਬ 'ਤੇ ਵੀ ਤੁਸੀਂ ਦੇਖ ਸਕਦੇ ਹੋ, ਇਹ ਫੇਸਬੁੱਕ ਦੇ ਉੱਤੇ ਵੀ ਨੇ ਅਤੇ ਤੁਸੀਂ ਮੇਰੀ ਵੈਬਸਾਈਟ 'ਤੇ ਵੀ ਜਾ ਕੇ ਦੇਖ ਸਕਦੇ ਹੋ, ਲਾਈਵ ਤਾਂ ਤੁਸੀਂ ਸੁਣ ਹੀ ਰਹੇ ਹੋ। ਸੋ ਜੇ ਤੁਹਾਨੂੰ ਚੰਗੇ ਲੱਗਣ ਤਾਂ ਕੋਈ ਫਰਕ ਨਹੀਂ ਪੈਂਦਾ, ਸਾਡੀ ਇਹ ਮਾੜੇ ਜਿਹੇ ਖੂਨ ਦੇ ਵਿੱਚ ਥੋੜ੍ਹੀ ਜਿਹੀ ਖਰਾਬੀ ਹੈ ਕਿ ਸਾਨੂੰ ਚੰਗੀ ਆਪ ਨੂੰ ਲੱਗਦੀ, ਅਸੀਂ ਕਹਿੰਦੇ ਕਿਸੇ ਨੂੰ ਅੱਗੇ ਨਹੀਂ ਦੱਸਣਾ। ਤੁਸੀਂ ਕੀ ਆ ਸ਼ੇਅਰ ਕਰ ਦਿਓ ਅਤੇ ਜੇ ਬੁਰੀ ਲੱਗਦੀ ਆ ਤਾਂ ਤੁਸੀਂ ਮੈਨੂੰ ਈਮੇਲ ਕਰ ਦਿਓ ਕਿ ਮੈਨੂੰ ਚੰਗਾ ਟੋਪਿਕ ਨਹੀਂ ਲੱਗਦਾ। ਜੇ ਨਹੀਂ ਲੱਗਦਾ ਈਮੇਲ ਵੀ ਨਾ ਕਰੋ, ਸੁਣਨਾ ਬੰਦ ਕਰ ਦਿਓ, ਫਿਰ ਠੀਕ ਹੈ। ਸੁਣਦੇ ਵੀ ਅਸੀਂ ਚੋਰੀ ਛਿਪ ਕੇ, ਪਰ ਕੋਈ ਚੰਗੀ ਗੱਲ ਅੱਗੇ ਨਹੀਂ ਪ੍ਰਚਾਰ ਕਰਨਾ, ਜਿਹਦੇ ਕਰਕੇ ਅਸੀਂ ਉੱਥੇ ਦੇ ਉੱਥੇ ਫਸੇ ਹੋ ਜਾਂਦੇ ਹਾਂ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗੇ ਤਾਂ ਉਹ ਯੂਟਿਊਬ ਦੇ ਉੱਤੇ ਵੀ, ਫੇਸਬੁੱਕ ਦੇ ਵੀ ਉੱਤੇ ਅਤੇ ਮੇਰੀ ਵੈਬਸਾਈਟ 'ਤੇ ਹੈ, ਉਹ ਅੱਗੇ ਸਬਸਕ੍ਰਾਈਬ ਕਰ ਲਓ। ਜੇ ਕੋਈ ਹੋਰ ਫਾਇਦਾ ਲੈ ਲਏ ਆਪਣਾ ਕੀ ਨੁਕਸਾਨ ਹੈ, ਕਿਉਂਕਿ ਇੱਕ ਪਾਸੇ ਤਾਂ ਕਹਿੰਦੇ ਰੱਬ ਸਾਡੇ ਅੰਦਰ ਬੈਠਾ, ਦੂਜੇ ਪਾਸੇ ਅਸੀਂ ਜਿਹੜਾ ਪਿਆਰ ਨੂੰ ਫੈਲਾਉਣਾ ਨਹੀਂ ਚਾਹੁੰਦੇ, ਨਫ਼ਰਤ ਨੂੰ ਅਸੀਂ ਫੱਟ ਫੈਲਾ ਦਿੰਦੇ ਹਾਂ। ਸੋ ਮੇਰੀ ਇਹ ਬੇਨਤੀ ਹੈ ਕਿ ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗੇ ਤਾਂ ਇਹਨੂੰ ਅੱਗੇ ਸਬਸਕ੍ਰਾਈਬ ਕਰੋ। ਦੂਸਰੀ ਮੈਂ ਗੱਲ ਦੱਸਣੀ ਚਾਹੁੰਦਾ ਕਿ ਸਾਡੇ ਜਿਹੜੇ ਗੈਸਟ ਆਏ ਹੋਏ ਸੀਗੇ, ਐਕਚੁਅਲ ਅੱਜ ਮੈਂ ਪ੍ਰੋਗਰਾਮ ਘਰ ਤੋਂ ਹੀ ਕਰਨਾ ਚਾਹੁੰਦਾ ਸੀ, ਜਾਂ ਕਿਤੇ ਪਾਰਟੀ ਤੋਂ ਪਿਕਨਿਕ ਤੋਂ ਕਰਨਾ ਸੀਗਾ, ਉਹ ਸਰਸੇ ਤੋਂ ਆਏ ਨੇ। ਸਰਸਾ ਜਿਹੜਾ ਹਰਿਆਣਾ ਸਟੇਟ ਦੇ ਵਿੱਚ ਹੈ, ਉੱਥੇ ਡਾਕਟਰ ਐੱਮ ਆਰ ਬਾਂਸਲ ਅਤੇ ਉਹਨਾਂ ਦੇ ਵਾਈਫ ਜਿਹੜੇ ਨੇ ਉਹ ਗਾਇਨਾਕਾਲੋਜਿਸਟ ਨੇ, ਦੋਨੇ ਹਸਬੈਂਡ ਵਾਈਫ ਡਾਕਟਰ ਨੇ, ਉਹਨਾਂ ਦੇ ਉਹਨਾਂ ਦਾ ਬੇਟਾ ਵੀ ਉੱਥੇ ਆਪਥੋਮੋਲੋਜਿਸਟ ਹੈ, ਉਹਨਾਂ ਦੀ ਨੂੰਹ ਵੀ ਜਿਹੜੀ ਉਹ ਵੀ ਗਾਇਨਾਕਾਲੋਜਿਸਟ ਹੈ, ਉਹ ਅੱਜ ਕੱਲ੍ਹ ਕੈਨੇਡਾ ਦੇ ਦੌਰੇ 'ਤੇ ਆਏ ਨੇ। ਉਹ 6-7 ਦਿਨ ਟੋਰਾਂਟੋ ਰੁਕਣਗੇ, ਫਿਰ ਕੈਲਗਰੀ ਅਤੇ ਵੈਂਕੂਵਰ ਉਹਨਾਂ ਨੇ ਚਲੇ ਜਾਣਾ। ਅੱਜ ਕੱਲ੍ਹ ਉਹ ਸਾਡੇ ਕੋਲ ਰੁਕੇ ਨੇ। ਜੇ ਕੋਈ ਸਰਸੇ ਦਾ ਭੈਣ ਭਰਾ ਉਹਨਾਂ ਨੂੰ ਮਿਲਣਾ ਚਾਹੁੰਦਾ, ਕੋਈ ਗੱਲਬਾਤ ਕਰਨਾ ਚਾਹੁੰਦਾ, ਮੈਂ ਆਪਣਾ ਨੰਬਰ ਦੇ ਦਿੰਦਾ 6477-7120, 6477-7120, ਕਿਉਂਕਿ ਮੇਰਾ ਕੰਮ ਹੈ ਥੋੜ੍ਹਾ ਜਿਹਾ ਮਿਲਾਉਣਾ। ਜੇ ਕੋਈ ਗੱਲਬਾਤ ਕਰਨੀ ਹੈ ਤੁਸੀਂ ਸ਼ੋਰ ਮੈਨੂੰ ਫੋਨ ਕਰ ਲਓ ਅਤੇ ਮੈਂ ਤੁਹਾਡੀ ਗੱਲਬਾਤ ਕਰਾ ਦਿਆਂਗਾ। ਸੋ ਉਹ ਅੱਜ ਪਾਰਟੀ ਸੀ ਸਾਡੀ ਚਿੰਕੂਜ਼ੀ ਵੈਲਨੈਸ, ਚਿੰਕੂਜ਼ੀ ਪਾਰਕ ਦੇ ਵਿੱਚ। ਸੋ ਉੱਥੇ ਆਏ ਸੀਗੇ ਅਤੇ ਬਾਕੀ ਵੀ ਰਿਸ਼ਤੇਦਾਰਾਂ ਨੂੰ, ਹੋਰ ਭੈਣ ਭਰਾਵਾਂ ਨੂੰ ਮਿਲੇ, ਕਿਉਂਕਿ ਮੈਂ ਰੇਡੀਓ ਪ੍ਰੋਗਰਾਮ ਸੀ, ਧੁੱਪ ਬੜੀ ਸੀਗੀ ਅਤੇ ਖਾਣਾ ਵੀ ਬਹੁਤ ਸੀਗਾ। ਸੋ ਮੈਂ ਸੋਚਿਆ ਕਿ ਮੈਂ ਪਰਸਨਲ ਜਾ ਕੇ ਰੇਡੀਓ 'ਤੇ ਆਪਣਾ ਪ੍ਰੋਗਰਾਮ ਕਰ ਲਾਂ। ਸੋ ਇਹ ਦੋ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਸੀਗਾ। ਲੈਟਸ ਕਮ ਬੈਕ ਟੂ ਦਾ ਪੁਆਇੰਟ ਕਿ ਹੂ ਇਜ਼ ਸਪਿਰਚੁਅਲ ਮਾਸਟਰ। ਛੋਟੇ ਸ਼ਾਰਟਕੱਟ ਕਰਾਂਗੇ, ਆਸਾਨ ਤਰੀਕੇ ਨਾਲ ਕਰਾਂਗੇ ਕਿ ਗੁਰੂ ਕਿਹਨੂੰ ਕਹਿੰਦੇ ਨੇ। ਗੁਰੂ ਮੀਨਸ ਵਨ ਹੂ ਬ੍ਰਿੰਗਸ ਲਾਈਟ ਇਨ ਟੂ ਡਾਰਕਨੈਸ, ਇੱਕ ਟੋਪਿਕ ਕਿ ਸਾਡਾ ਜਿਹੜਾ ਹਨੇਰਾ ਹੈ ਅਗਿਆਨਤਾ ਦਾ, ਗੁਰੂ ਦਾ ਕੰਮ ਹੈ ਕਿ ਉਹਦੇ ਵਿੱਚ ਚਾਨਣ ਲਿਆਉਣਾ, ਉਹਦੇ ਵਿੱਚ ਗਿਆਨ ਪੈਦਾ ਕਰਨਾ, ਜਿਹੜੀਆਂ ਗਲਤ ਫਹਿਮੀਆਂ ਉਹਨਾਂ ਨੂੰ ਦੂਰ ਕਰਦਾ। ਇਨ ਰਿਐਲਿਟੀ ਗੁਰੂ ਇਜ਼ ਨਾਟ ਦਾ ਨੇਮ, ਬਟ ਹੀ ਇਜ਼ ਏ ਪਾਵਰ ਵਿਚ ਇਜ਼ ਮੈਨੀਫੈਸਟਡ ਇਨ ਅਵਰ ਬਾਡੀ। ਗੁਰੂ ਕੋਈ ਨਾਂ ਦਾ ਨਾਂ ਨਹੀਂ ਹੈ, ਜਿਵੇਂ ਆਪਾਂ ਕਹਿੰਦੇ ਰਾਮਚੰਦਰ, ਹਾਂਜੀ ਕ੍ਰਿਸ਼ਨ ਭਗਵਾਨ, ਗੁਰੂ ਨਾਨਕ ਸਾਹਿਬ, ਸੁਕਰਾਤ ਜੀ, ਜੀਸਸ ਕ੍ਰਾਈਸਟ, ਮੁਹੰਮਦ ਸਾਹਿਬ, ਇਹ ਨਾਂ ਨਹੀਂ ਹੈ। ਇਹ ਜਦੋਂ ਨਾਂ ਲੈਂਦੇ ਹਾਂ, ਜਦੋਂ ਗੁਰੂ ਨਾਨਕ ਦਾ ਨਾਂ ਲੈਂਦੇ ਹਾਂ, ਜਦੋਂ ਰਾਮਚੰਦਰ ਦਾ ਨਾਂ ਲੈਂਦੇ ਹਾਂ, ਜਦੋਂ ਮੁਹੰਮਦ ਸਾਹਿਬ ਦਾ ਨਾਂ ਲੈਂਦੇ ਹਾਂ, ਜਦੋਂ ਜੀਸਸ ਕ੍ਰਾਈਸਟ ਦਾ ਨਾਂ ਲੈਂਦੇ ਹਾਂ, ਉਹ ਜਿਸ ਟਾਈਮ ਸਰੀਰ ਦੇ ਵਿੱਚ ਸੀਗੇ ਨਾ, ਉਹ ਸਰੀਰ ਦੇ ਵਿੱਚ ਜਿਹੜੀ ਪਾਵਰ ਹੈ ਸਾਡੇ 'ਚ ਵੀ ਹੈ, ਵੀ ਆਰ ਪੋਟੈਂਸ਼ੀਅਲ ਗੋਡ, ਪਰ ਸਾਡੇ ਅਸੀਂ ਪ੍ਰਗਟ ਨਹੀਂ ਕੀਤੀ, ਅਸੀਂ ਮਿਹਨਤ ਕਰਕੇ ਉਹਨੂੰ ਦੀਵਾ ਜਲਾਇਆ ਨਹੀਂ, ਬੁਝਿਆ ਹੈ, ਪਰ ਉਹਨਾਂ ਨੇ ਅੰਦਰੋਂ ਮਿਹਨਤ ਕਰਕੇ ਦੀਵਾ ਜਲਾ ਲਿਆ, ਜਿਹੜੀ ਅਣਹਦ ਬਾਣੀ ਸੁਣੀ ਅਤੇ ਉਹ ਪਰਮਾਤਮਾ ਦੇ ਰੂਪ ਹੋ ਗਏ। ਸੋ ਕਹਿਣ ਦਾ ਮਤਲਬ ਇਹ ਹੈ ਵੀ ਗੁਰੂ ਉਹਨੂੰ ਕਹਿੰਦੇ ਨੇ ਜਿਹਦੇ ਅੰਦਰ ਅਣਹਦ ਸ਼ਬਦ ਦੀਆਂ ਧੁਨਕਾਰਾਂ ਵੱਜ ਰਹੀਆਂ ਨੇ ਅਤੇ ਉਨ ਉਹ ਪ੍ਰਕਾਸ਼ ਅੰਦਰੋਂ ਜਦੋਂ ਵੀ ਚਾਹੇ ਅੱਖ ਮੀਚਦਾ, ਉਹ ਪ੍ਰਕਾਸ਼ ਰੱਬੀ ਪ੍ਰਕਾਸ਼ ਨੂੰ ਦੇਖਦਾ, ਉਹਨੂੰ ਆਪਾਂ ਗੁਰੂ ਕਹਿੰਦੇ ਹਾਂ। ਸੋ ਇਹੀ ਕਹਿਣਾ, ਇਨ ਰਿਐਲਿਟੀ ਦਾ ਗੁਰੂ ਇਜ਼ ਨਾਟ ਦਾ ਨੇਮ, ਬਟ ਹੀ ਇਜ਼ ਏ ਪਾਵਰ ਵਿਚ ਇਜ਼ ਮੈਨੀਫੈਸਟਡ ਇਨ ਦਿਸ ਬਾਡੀ। ਗੁਰੂ ਕੀ ਕੰਮ ਕਰਦਾ? ਗੁਰੂ ਇਜ਼ ਅਵਰ ਟਰੂ ਆਈਡਲ ਇਨ ਵਿਚ ਸਪਿਰਚੁਅਲ ਪ੍ਰੋਗਰੈਸ ਇਜ਼ ਮੇਡ। ਜਦੋਂ ਅਸੀਂ ਕੋਈ ਰੂਹਾਨੀ ਤਰੱਕੀ ਕਰਦੇ ਹਾਂ ਨਾ, ਤਾਂ ਉਹਦੇ ਲਈ ਗੁਰੂ ਜਿਹੜਾ ਹੈ ਬਹੁਤ ਵੱਡਾ ਰੋਲ ਪਲੇ ਕਰਦਾ। ਜਿਵੇਂ ਕਿ ਮੈਂ ਲਾਸਟ ਵੀ ਕਿਹਾ ਸੀਗਾ ਕਿ ਇਫ ਯੂ ਗੋ ਫਾਰ ਏ ਹਜ ਟੇਕ ਏ ਹਾਜੀ ਵਿਦ ਯੂ। ਜੇ ਹਜ 'ਤੇ ਜਾਣਾ, ਜੇ ਤੁਹਾਡੇ ਨਾਲ ਹਾਜੀ ਹੋਵੇ ਜਿਹਨੇ ਪਹਿਲਾਂ ਹਜ ਕੀਤਾ ਹੋਇਆ, ਤਾਂ ਤੁਹਾਨੂੰ ਆਸਾਨੀ ਹੋ ਜੂਗੀ। ਜੇ ਕਾਰ ਚਲਾਉਣੀ ਸਿੱਖਣੀ ਹੈ, ਜੇ ਤੁਹਾਡੇ ਕੋਲ ਇੰਸਟਰਕਟਰ ਹੋਊਗਾ, ਉਹ ਨਾਲ ਬੈਠ ਕੇ ਉਹਦੇ ਕੋਲ ਹੁੰਦਾ, ਉਹਦੇ ਨਾਲ ਬੈਠ ਕੇ ਸਿਖਾਉਂਦਾ, ਫਿਰ ਤੁਹਾਨੂੰ ਪੂਰੇ ਉਹਦੇ ਗੁਣ ਆ ਜਾਂਦੇ ਨੇ। ਸੋ ਇਸ ਕਰਕੇ ਸਪਿਰਚੁਅਲ ਦਾ ਮਤਲਬ ਹੈ, ਗੁਰੂ ਦਾ ਮਤਲਬ ਹੈ ਲਿਵਿੰਗ ਗੁਰੂ, ਜਿਹੜਾ ਕਿ ਪ੍ਰੈਜੈਂਟ ਹੋਵੇ। ਨਹੀਂ ਤਾਂ ਸਾਨੂੰ ਕੀ ਪਤਾ, ਕੋਈ ਤੁਸੀਂ ਦੱਸੋ ਜੇ ਕੋਈ ਬਿਮਾਰੀ ਦਾ ਇਲਾਜ ਕਰਨਾ ਹੋਵੇ, ਤਾਂ ਜਿਹੜਾ ਅੱਜ ਤੋਂ 400 ਸਾਲ, 200 ਸਾਲ, 100 ਸਾਲ, 5000 ਸਾਲ ਪਹਿਲਾਂ ਡਾਕਟਰ ਹੋ ਗਿਆ, ਤੁਸੀਂ ਉਦੋਂ ਦਵਾਈ ਪੁੱਛ ਸਕਦੇ ਹੋ? ਦਵਾਈ ਲੈਣ ਦੇ ਲਈ ਤੁਹਾਨੂੰ ਪ੍ਰੈਜੈਂਟ, ਜਿਹੜਾ ਬੰਦਾ ਜਿਉਂਦਾ ਡਾਕਟਰ ਹੈ ਉਹ ਤੋਂ ਹੀ ਫਾਇਦਾ ਲੈ ਸਕਦੇ ਹੋ। ਜੇ ਕੋਈ ਟੀਚਰ ਕੋਲ ਜਾਣਾ ਹੋਵੇ, ਜਿਹੜਾ ਪ੍ਰੈਜੈਂਟ ਜਿਉਂਦਾ ਜਾਗਦਾ ਟੀਚਰ ਹੈ, ਉਹਦੇ ਕੋਲ ਉਹੀ ਤੁਹਾਨੂੰ ਗਿਆਨ ਦੇ ਸਕਦਾ, ਦੂਜਾ ਨਹੀਂ। ਸੋ ਇਸ ਕਰਕੇ ਜਿਹੜਾ ਆਪਾਂ ਗੁਰੂ ਹੈ, ਗੁਰੂ ਦਾ ਮਤਲਬ ਇਹ ਹੈ ਸਿੰਪਲ ਤਰੀਕੇ ਨਾਲ ਇਹ ਕਹਿ ਲਓ, ਜਿਸ ਮਿਲੀਏ ਮਨ ਹੋਏ ਆਨੰਦਾ, ਸੋ ਸਤਿਗੁਰੂ ਕਹੀਏ, ਮਨ ਕੀ ਦੁਵਿਧਾ ਬਿਨਸ ਜਾਏ, ਹਰ ਪਰਮ ਪਦ ਲਈਏ। ਜਿਹੜੇ ਸਾਡੇ ਜਦੋਂ ਅਸੀਂ ਗੁਰੂ ਕੋਲ ਜਾਂਦੇ ਹਾਂ, ਜਿੰਨੇ ਵੀ ਸਾਡੇ ਰੂਹਾਨੀਅਤ ਦੇ ਜਾਂ ਹੋਰ ਸ਼ੰਕੇ ਹੁੰਦੇ ਨੇ, ਸਵਾਲ ਹੁੰਦੇ ਨੇ, ਗੁਰੂ ਕੋਲ ਜਾ ਕੇ ਉਹ ਸਾਰੇ ਸ਼ੰਕੇ ਦੂਰ ਹੋ ਜਾਂਦੇ ਨੇ, ਸਾਡਾ ਅੰਧੇਰਾ ਦੂਰ ਹੋ ਜਾਂਦਾ, ਸਾਨੂੰ ਆਪਣੀ ਜ਼ਿੰਦਗੀ ਦਾ ਪਰਪਜ਼ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਦੇ ਪਰਪਜ਼ ਨੂੰ ਪੂਰਾ ਕਰਨਾ। ਸੋ ਅਜਿਹਾ ਟੀਚਰ ਜਿਹੜਾ ਹੈਗਾ ਉਸ ਨੂੰ ਗੁਰੂ ਕਿਹਾ ਜਾਂਦਾ। ਦੂਸਰਾ ਟੌਪਿਕ ਸੀਗਾ ਸੇਂਟ ਅਤੇ ਗੁਰੂ, ਸੇਂਟ ਅਤੇ ਪਰਫੈਕਟ ਮਾਸਟਰ 'ਚ ਕੀ ਫਰਕ ਹੈ। ਸਿੰਪਲ ਐਗਜ਼ਾਮਪਲ ਦੇ ਦਾਂਗਾ ਕਿ ਜਿਸ ਤਰ੍ਹਾਂ ਇੱਕ ਵਕੀਲ ਹੈ ਅਤੇ ਜੱਜ ਹੈ, ਜੱਜ ਜਿਹੜਾ ਫੈਸਲੇ ਲਿਖਦਾ, ਡਿਸੀਜਨ ਕਰਦਾ, ਉਹ ਜਦੋਂ ਮੋਹਰ ਲਾ ਆਉਂਦਾ ਨਾ, ਉਹ ਫੈਸਲਾ ਫਾਈਨਲ ਹੁੰਦਾ। ਕਿਸੇ ਦੇ ਲਾ ਦੇ ਉਹਨੂੰ ਫਾਂਸੀ ਚੜ੍ਹਾ ਦਿਓ, ਚੜ੍ਹਾਉਣੀ ਪੈਂਦੀ ਹੈ। ਪਰ ਜੇ ਵਕੀਲ ਕਹਿ ਦੇ ਫਾਂਸੀ ਚੜ੍ਹਾ ਦਿਓ, ਨਹੀਂ ਚੜ੍ਹਾਉਣੀ ਪੈਂਦੀ। ਕਿਉਂ? ਵਟ ਇਜ਼ ਦਾ ਡਿਫਰੈਂਸ ਵਕੀਲ ਐਂਡ ਦੀਸ ਜੱਜ? ਵਕੀਲ ਦੇ ਕੋਲ ਅਤੇ ਜੱਜ ਦੇ ਕੋਲ ਐਜੂਕੇਸ਼ਨ ਸੇਮ ਹੈ, ਉਹਨੇ ਵੀ ਲਾ ਕੀਤੀ ਵੀ ਹੈ, ਉਹਨੇ ਵੀ ਲਾ ਕੀਤੀ ਵੀ ਹੈ, ਪਰ ਫਰਕ ਇਹ ਹੈ ਕਿ ਸਰਕਾਰ ਨੇ ਉਹਨਾਂ ਵਕੀਲਾਂ ਵਿੱਚੋਂ ਕੁਛ ਨੂੰ ਚੁਣ ਕੇ ਉਹਨਾਂ ਨੂੰ ਪਾਵਰ ਦੇ ਤੀ ਕਿ ਤੁਸੀਂ ਫੈਸਲੇ ਕਰਨੇ ਹੈ। ਐਜੂਕੇਸ਼ਨ ਇੱਕੋ ਜਿਹੀ ਹੈ, ਪਰ ਉਹਨੂੰ ਪਾਵਰ ਦਿੱਤੀ ਹੈ ਫੈਸਲੇ ਕਰਨ ਦੀ। ਬਿਲਕੁਲ ਉਸੇ ਤਰ੍ਹਾਂ ਜਿਹੜੇ ਸੰਤ ਹੁੰਦੇ ਨੇ ਉਹ ਵੀ ਰੂਹਾਨੀ ਤਰੱਕੀ ਕਰਦੇ ਨੇ, ਬਾਹਲਾ ਬਰੀਕੀ 'ਚ ਨਹੀਂ ਜਾਂਦੇ। ਉਹਨਾਂ ਨੇ ਵੀ ਅੰਦਰਲਾ ਪਰਦਾ ਖੁੱਲ੍ਹਾ ਹੁੰਦਾ ਅਤੇ ਗੁਰੂ ਦਾ ਵੀ ਹੁੰਦਾ, ਪਰ ਗੁਰੂ ਨੂੰ ਪਰਮਾਤਮਾ ਵੱਲੋਂ ਇਹ ਹੁਕਮ ਹੁੰਦਾ ਵੀ ਤੂੰ ਗਿਆਨ ਦਾ ਪ੍ਰਚਾਰ ਕਰਕੇ ਮੇਰੇ ਨਾਲ ਲੋਕਾਂ ਦਾ ਮਿਲਾਪ ਕਰਾ, ਦੇਸੀ ਢੰਗ ਨਾਲ, ਸਿੰਪਲ ਢੰਗ ਨਾਲ, ਇਹਦਾ ਫਰਕ ਇਹੀ ਹੈ। ਤੀਸਰੀ ਗੱਲ ਹੈ ਕਿ ਵੋਟ ਇਜ਼ ਦਾ ਪਰਪਜ਼ ਫਾਰ ਦੇਅਰ ਕਮਿੰਗ ਇਨ ਟੂ ਦਿਸ ਵਰਲਡ, ਉਹ ਦੁਨੀਆਂ ਦੇ ਵਿੱਚ ਕਿਉਂ ਆਉਂਦੇ ਨੇ। ਜੇ ਉਹ ਕਹਿੰਦੇ ਰੱਬ ਦਾ ਰੂਪ ਹੈ, ਰੱਬ ਦੇ ਨਾਲ ਮਿਲੇ ਹੋਏ ਨੇ, ਫਿਰ ਇੱਥੇ ਟੱਕਰਾਂ ਮਾਰਨ ਕਾਹਦੇ ਲਈ ਆਉਂਦੇ ਨੇ? ਇਹ ਗੰਦੀ ਦੁਨੀਆਂ ਦੇ ਵਿੱਚ ਗੰਦਮੰਦ ਲੋਕਾਂ 'ਚ ਇੰਨੇ ਅੱਤਿਆਚਾਰ ਹੋ ਰਹੇ ਨੇ। ਉਹ ਜੀਸਸ ਕ੍ਰਾਈਸਟ ਨੇ ਇਹਦਾ ਉੱਤਰ ਦਿੱਤਾ ਸੀਗਾ। ਜੀਸਸ ਕ੍ਰਾਈਸਟ ਬਾਈਬਲ ਦੇ ਵਿੱਚ ਲਿਖਦੇ ਨੇ, ਫਾਰ ਆਈ ਕਮ ਡਾਊਨ ਫਰੋਮ ਹੈਵਨ ਨਾਟ ਟੂ ਡੂ ਮਾਈ ਓਨ ਵਿਲ ਬਟ ਦਾ ਵਿਲ ਆਫ ਹਿਮ ਦੈਟ ਸੈਂਟ ਮੀ, ਕਿ ਮੈਂ ਆਪਣੀ ਮਰਜ਼ੀ ਦੇ ਨਾਲ ਇਸ ਦੁਨੀਆਂ 'ਚ ਨਹੀਂ ਆਇਆ, ਕਿਉਂਕਿ ਉੱਥੇ ਤਾਂ ਮੈਂ ਪਰਮਾਤਮਾ ਦੇ ਨਾਲ ਇੱਕਮਿਕ ਹੋਇਆ ਵਾ ਸੀ, ਆਪਣੀ ਮਰਜ਼ੀ ਨਾਲ ਨਹੀਂ ਆਇਆ, ਪਰ ਉਹਦੇ ਹੁਕਮ ਨਾਲ, ਨਾਟ ਟੂ ਡੂ ਮਾਈ ਓਨ ਵਿਲ ਬਟ ਦਾ ਵਿਲ ਆਫ ਹਿਮ ਦੈਟ ਸੈਂਟ ਮੀ, ਕਿ ਉਹਦੇ ਹੁਕਮ ਨਾਲ, ਉਹਦਾ ਕਹਿਣਾ ਮੰਨ ਕੇ, ਉਹਦਾ ਹੁਕਮ ਮੰਨ ਕੇ ਵੀ ਚੱਲ ਤੂੰ ਦੁਨੀਆਂ ਦੇ ਵਿੱਚ। ਹੁਣ ਗੱਲ ਹੈ ਵੀ ਕਿਉਂ ਦੁਨੀਆਂ 'ਚ ਆਉਂਦੇ ਨੇ? ਦੇਖੋ, ਹਕੀਕਤ ਇਹ ਹੈ ਕਿ ਦੁਨੀਆਂ ਦੇ ਵਿੱਚ ਜਦੋਂ ਅਸੀਂ ਜਨਮ ਲੈਂਦੇ ਹਾਂ ਨਾ, ਰੱਬ ਦਾ ਜਿਹੜਾ ਅਸੀਂ ਪਰਪਸ ਸੀਗਾ ਆਪਣੀ ਜ਼ਿੰਦਗੀ ਦਾ, ਰੱਬ ਨੂੰ ਯਾਦ ਕਰਨ ਦੀ ਥਾਂ 'ਤੇ ਦੁਨੀਆਂ ਦੀਆਂ ਮੈਲਾਂ 'ਚ ਲਿਬੜ ਜਾਂਦੇ ਹਾਂ। ਪੈਸੇ, ਟਕੇ, ਝੂਠ, ਬਿਨਾਂ ਮਤਲਬ ਛੋਟੀ ਛੋਟੀ ਗੱਲ ਪਿੱਛੇ ਝੂਠ ਹੀ ਝੂਠ ਬੋਲੀ ਜਾਂਦੇ ਹਾਂ। ਸੋ ਉਹ ਝੂਠ ਕਰਕੇ ਜਿਹੋ ਜਿਹਾ ਅਸੀਂ ਬੀਜਦੇ ਹਾਂ, ਨਫ਼ਰਤਾਂ ਕਰਦੇ ਹਾਂ, ਹੇਰਾਫੇਰੀਆਂ ਕਰਦੇ ਹਾਂ, ਜਿਹੋ ਜਿਹਾ ਅਸੀਂ ਬੀਜਦੇ ਹਾਂ, ਆਫਕੋਰਸ ਉਹੋ ਜਿਹਾ ਅਸੀਂ ਫਲ ਵੱਢਣਾ। ਅਤੇ ਜਦੋਂ ਫਲ ਵੱਢਣਾ ਉਦੋਂ ਤਾਂ ਜੋ ਉਦੋਂ ਚੀਕਾਂ ਨਿਕਲਦੀਆਂ ਨੇ, ਇਹ ਤਾਂ ਸੋਚਦੇ ਨਹੀਂ ਵੀ ਉਦੋਂ ਕਿਹੋ ਜਿਹੇ ਪੁੱਠੇ ਸਿੱਧੇ ਕਰਮ ਕੀਤੇ ਨੇ। ਜਦੋਂ ਚੀਕਾਂ ਨਿਕਲਦੀਆਂ ਫਿਰ ਰੋਂਦੇ ਹਾਂ, ਹਾੜੇ ਕੱਢਦੇ ਹਾਂ, ਰੱਬ ਦੇ ਅੱਗੇ ਫਰਿਆਦ ਕਰਦੇ ਹਾਂ। ਔਰ ਰੱਬ ਦੀ ਖਾਸੀਅਤ ਇਹ ਹੈ ਕਿ ਰੱਬ ਦਿਆਲੂ ਹੈ, ਉਹ ਜਦੋਂ ਸਾਡੇ ਹੰਝੂ ਨਿਕਲਦੇ ਨੇ ਨਾ, ਉਹ ਫਿਰ ਤਰਸ ਖਾਂਦਾ, ਉਹ ਕਹਿੰਦਾ ਵੀ ਇਹਨਾਂ ਨੂੰ ਸਮਝਾਓ ਕੋਈ, ਵੀ ਤੁਸੀਂ ਮਾੜੇ ਕੰਮ ਨਾ ਕਰੋ। ਉਹ ਸਮਝਾਉਣ ਦੇ ਲਈ ਫਿਰ ਉਹ ਆਪਣੇ ਵਿੱਚੋਂ ਕਿਸੇ ਨੂੰ ਮਨੁੱਖੀ ਸਰੀਰ, ਸਾਡੇ ਵਰਗਾ ਸਰੀਰ ਧਾਰ ਕੇ ਦੁਨੀਆਂ 'ਚ ਭੇਜਦਾ, ਇਹ ਗੱਲ ਹੈ। ਉਹ ਫਿਰ ਜਦੋਂ ਦੁਨੀਆਂ 'ਚ ਜਿਹੜੇ ਬੰਦੇ ਉਹਨੂੰ ਰੈਕੋਗਨਾਈਜ਼ ਕਰਦੇ ਨੇ, ਉਹ ਪਿਆਰ ਨਾਲ ਸਮਝਾਉਂਦੇ ਨੇ, ਉਹ ਤਰ ਜਾਂਦੇ ਨੇ। ਜਿਹੜੇ ਨਹੀਂ ਸਮਝਾਉਂਦੇ ਤਾਂ ਉਹ ਉੱਥੇ ਰਹਿ ਜਾਂਦੇ ਨੇ। ਕਈ ਵਾਰੀ ਲੋਕ ਕਹਿੰਦੇ ਨੇ ਵੀ ਦੇਖੋ ਜੀ, ਇੱਥੇ ਗੁਰੂ ਨਾਨਕ ਸਾਹਿਬ ਆਏ ਜਾਂ ਅੱਜ ਦੇ ਜ਼ਮਾਨੇ 'ਚ ਫਲਾਣਾ ਪੂਰਨ ਸੰਤ ਹੈ, ਪਰ ਫਿਰ ਵੀ ਦੁਨੀਆਂ 'ਚ ਹੇਰਾਫੇਰੀ ਹੁੰਦੀ ਹੈ, ਝੂਠ ਫਰੇਬ ਹੁੰਦੇ ਨੇ, ਕਤਲ ਹੋ ਰਹੇ ਨੇ, ਕੋਵਿਡ ਆ ਗਿਆ, ਹਾਂਜੀ ਰਸ਼ੀਆ ਨੇ ਉਹਦੇ 'ਤੇ ਅਟੈਕ ਕਰਦਾ, ਹਜ਼ਾਰਾਂ ਬੰਦੇ ਮਰੀ ਜਾਂਦੇ ਨੇ। ਕਿਉਂ? ਦੇਖੋ, ਇਹਦਾ ਉੱਤਰ ਬੜਾ ਸਿੰਪਲ ਹੈ ਕਿ ਜਦੋਂ ਦੀ ਇਹ ਕਾਇਨਾਤ ਬਣੀ ਹੈ, ਕਿੱਡੇ ਉੱਚ ਕੋਟੀ ਦੇ ਮਹਾਤਮਾ ਆਏ ਨੇ ਇੱਥੇ, ਰਾਮ ਚੰਦਰ ਜੀ ਆਏ ਨੇ, ਕ੍ਰਿਸ਼ਨ ਭਗਵਾਨ ਆਏ ਨੇ, ਜੀਸਸ ਆਇਆ, ਹਨੂੰਮਾਨ ਜੀ ਆਏ ਨੇ, ਹਾਂਜੀ ਸੁਕਰਾਤ ਆਇਆ, ਅਤੇ ਗੁਰੂ ਨਾਨਕ ਸਾਹਿਬ ਆਏ ਨੇ, ਦਸਾਂ ਪਾਤਸ਼ਾਹ ਆਈਆਂ ਨੇ। ਜੇ ਉਹ ਜਦੋਂ ਸੀਗੇ ਉਦੋਂ ਵੀ ਦੁਨੀਆਂ ਨਰਕਾਂ ਦਾ ਘਰ ਸੀਗਾ। ਜੇ ਉਹਨਾਂ ਦੇ ਆਉਣ ਨਾਲ ਉਹ ਦੁਨੀਆਂ ਨੂੰ ਨਹੀਂ ਬਦਲ ਸਕਦੇ, ਤਾਂ ਤੁਸੀਂ ਕੀ ਸੋਚਦੇ ਹੋ ਜਾਂ ਅਸੀਂ ਕੀ ਸੋਚਦੇ ਹਾਂ ਕਿ ਅੱਜ ਜਿਹੜਾ ਪੂਰਨ ਸੰਤ ਹੈ ਉਹ ਦੁਨੀਆਂ ਨੂੰ ਬਦਲ ਦੂਗਾ? ਨਹੀਂ 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 ਨਹੀਂ, ਉਹ ਬਿਲਕੁਲ ਨਹੀਂ ਬਦਲੂਗਾ। ਲੋੜ ਹੈ ਅਸੀਂ ਆਪਣੇ ਬੂਟ ਪਾ ਲਈਏ, ਅਸੀਂ ਦੁਨੀਆਂ ਦੇ ਕੰਡੇ ਨਹੀਂ ਖਤਮ ਕਰ ਸਕਦੇ। ਜੇ ਅਸੀਂ ਆਪਣੇ ਬੂਟ ਪੈਰਾਂ 'ਚ ਪਾ ਲਈਏ, ਕੰਡਿਆਂ ਦੇ ਉੱਪਰ ਜਿੰਨਾ ਮਰਜ਼ੀ ਤੁਰੀ ਫਿਰੋ, ਤੁਹਾਡੇ ਪੈਰਾਂ ਨੂੰ ਉਹ ਛਿੱਲਦੇ ਨਹੀਂ, ਤੁਹਾਡੇ ਪੈਰਾਂ 'ਚੋਂ ਖੂਨ ਨਹੀਂ ਨਿਕਲਦਾ। ਉਸੇ ਤਰ੍ਹਾਂ ਜਿਹੜੇ ਪੂਰਨ ਸੰਤ ਸਤਿਗੁਰੂ ਕਾਮਲ ਮੁਰਸ਼ਦ ਸਪਿਰਚੁਅਲ ਟੀਚਰ ਆਉਂਦੇ ਨੇ, ਉਹ ਉਹਨਾਂ ਦੀਆਂ ਟੀਚਿੰਗ ਮੰਨ ਕੇ ਜਦੋਂ ਅਸੀਂ ਪ੍ਰੈਕਟੀਕਲ ਉਹਨੂੰ ਜਾਮਾ ਦਿੰਦੇ ਹਾਂ, ਫਿਰ ਅਸੀਂ ਸਾਡੇ 'ਤੇ ਅਸਰ ਨਹੀਂ ਹੁੰਦਾ, ਸਾਡੀ ਜਿਹੜੀ ਜ਼ਿੰਦਗੀ 'ਚ ਆਉਣ ਦਾ ਪਰਪਸ ਪੂਰਾ ਹੋ ਜਾਂਦਾ। ਜੇ ਅਸੀਂ ਉਹਨਾਂ ਦੇ ਮਗਰ ਗੇੜੇ ਹੀ ਕੱਟੀ ਚੱਲੀਏ,
ਉਹਨੇ ਫਲਾਣੇ ਥਾਂ 'ਤੇ ਆਏ ਨੇ, ਧਿਮਕੇ ਥਾਂ 'ਤੇ ਆਏ ਨੇ, ਚਾਰ ਚਾਰ ਮਹੀਨੇ ਸੇਵਾ ਕਰੀ ਚਲੋ, ਉਹ ਕੋਈ ਫਾਇਦਾ ਨਹੀਂ, ਕਿਉਂਕਿ ਉਹ ਪਰਮਾਤਮਾ ਨੂੰ ਪਤਾ ਕੀ ਗੱਲ ਹੈ। ਜੇ ਤਾਂ ਅਸਲੀ ਹੋਵੇ ਉਹਦੇ ਮੂੰਹ 'ਚੋਂ ਇੱਕ ਵਾਰੀ ਗੱਲ ਪੂਰਨ ਸੰਤ 'ਚੋਂ ਨਿਕਲੀ ਪੱਕੀ ਹੈ, ਜਿਹੜੇ ਨਕਲੀ ਹੁੰਦੇ ਨੇ ਉਹ ਪ੍ਰੋਗਰਾਮ ਬਣਾਉਂਦੇ ਨੇ, ਮਾਲਕ ਉਹਦਾ ਚੇਂਜ ਕਰਦਾ ਤਾਂ ਉਹਨਾਂ ਨੂੰ ਵੀ ਇਸ਼ਾਰਾ ਕਰਦਾ ਕਿ ਬੰਦੇ ਦੇ ਪੁੱਤ ਬਣ ਜਾਓ ਤੁਸੀਂ, ਹੈ ਨਾ, ਐਵੇਂ ਲੋਕਾਂ ਨੂੰ ਦਿਖਾਵਾ ਨਾ ਕਰੋ, ਪਰ ਉਹ ਨਹੀਂ ਬਣਦੇ। ਫਿਰ ਅਖੀਰ 'ਚ ਰਿਜ਼ਲਟ ਉਹੀ ਬਾਬਾ ਰਹੀਮ ਰਾਮ ਰਹੀਮ ਵਾਲਾ, ਬਾਪੂ ਆਸਾਰਾਮ ਵਾਲਾ, ਆਪਣੇ ਆਪ ਨੂੰ ਰੱਬ ਕਹਿੰਦੇ ਸੀ, ਅੱਜ ਉਹ ਜੇਲ੍ਹਾਂ 'ਚ ਕਦੇ ਛੱਲੀਆਂ ਤੋੜਦੇ ਨੇ, ਕਦੇ ਬੂਟੇ ਲਾਉਂਦੇ ਨੇ, ਕਦੇ ਸਫਾਈਆਂ ਕਰਦੇ ਨੇ। ਹਾਂਜੀ, ਪਹਿਲਾਂ ਲੋਕ ਉਹਨੂੰ ਹੱਥ ਜੋੜਦੇ ਸੀ, ਹੁਣ ਉਹ ਸਫਾਈਆਂ ਨੂੰ ਹੱਥ ਜੋੜਦੇ ਨੇ ਜੇਲ੍ਹ 'ਚ ਬਹਿ ਕੇ। ਸੋ ਕਹਿਣ ਦਾ ਮੇਰਾ ਮਤਲਬ, ਵੀ ਆਰ ਟਾਕਿੰਗ ਅਬਾਊਟ ਦਾ ਪਰਫੈਕਟ ਮਾਸਟਰ, ਦੁਨੀਆਂ 'ਚ ਗੰਦ ਜੋ ਮਰਜ਼ੀ ਹੋਵੇ ਆਪਾਂ ਕੀ ਕਰਨਾ। ਸੋ ਜੀਸਸ ਕ੍ਰਾਈਸਟ ਨੇ ਕਿਹਾ ਸੀ, ਫਾਰ ਆਈ ਕਮ ਡਾਊਨ ਫਰੋਮ ਹੈਵਨ ਨਾਟ ਟੂ ਡੂ ਮਾਈ ਓਨ ਵਿਲ ਬਟ ਦਾ ਵਿਲ ਆਫ ਹਿਮ ਦੈਟ ਸੈਂਟ ਮੀ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ, ਜਨਮ ਮਰਨ ਦੋਹੋਂ ਮੇਂ ਨਾਹੀਂ, ਜਨ ਪਰਪਕਾਰੀ ਆਏ, ਜੀਆ ਦਾਨ ਦੇ ਭਗਤੀ ਲਾਇਨ ਹਰਸ਼ੋ ਲੈਣ ਮਿਲਾਏ। ਕਿ ਗੁਰੂ ਕਿਉਂ ਦੇ ਨੇ, ਉਹ ਜਨਮ ਮਰਨ 'ਚ ਨਹੀਂ ਹੈ, ਉਹ ਜਦੋਂ ਚਾਹੁਣ ਉੱਪਰ ਚਲੇ ਜਾਂਦੇ, ਕਿਉਂਕਿ ਉਹਨਾਂ ਦੀ ਆਤਮਾ ਉਹਨਾਂ ਦੇ ਪਰਦ ਅੰਦਰੋਂ ਖੁੱਲ੍ਹਾ ਹੁੰਦਾ, ਪਰ ਉਹ ਜਨ ਪਰਪਕਾਰੀ ਆਏ, ਉਹ ਲੋਕਾਂ ਦੇ ਕਲਿਆਣ ਲਈ ਇੱਥੇ ਆਉਂਦੇ ਨੇ। ਜੀਆ ਦਾਨ ਦੇ ਭਗਤੀ ਲਾਇਨ ਹਰਸ਼ੋ ਲੈਣ ਮਿਲਾਏ, ਉਹ ਨਾਮਦਾਨ ਦੇ ਕੇ ਸਾਨੂੰ ਦੱਸਦੇ ਨੇ ਵੀ ਕਿਵੇਂ ਤੁਸੀਂ ਅੰਦਰਲਾ ਪਰਦਾ ਖੋਲ੍ਹਣਾ, ਜਦੋਂ ਅਸੀਂ ਮਿਹਨਤ ਕਰਦੇ ਹਾਂ ਅਸੀਂ ਵੀ ਪਰਮਾਤਮਾ ਨਾਲ ਮਿਲਾਪ ਕਰ ਸਕਦੇ ਹਾਂ, ਇਹ ਉਹਨਾਂ ਦਾ ਪਰਪਸ ਹੁੰਦਾ। ਨੈਕਸਟ ਟੋਪਿਕ, ਜਿਹੜਾ ਲਾਸਟ ਟੋਪਿਕ ਆਪਾਂ ਲਾਸਟ ਵੀ ਕੀਤਾ ਸੀ, ਉਹ ਕਿ ਵਾਈ ਵੀ ਨੀਡ ਏ ਪਰਫੈਕਟ ਲਿਵਿੰਗ ਮਾਸਟਰ, ਸਾਨੂੰ ਉਸ ਸਤਿਗੁਰੂ ਦੀ, ਪੂਰਨ ਸਤਿਗੁਰੂ ਦੀ ਲੋੜ ਕਿਉਂ ਹੈ। ਰਾਬਿਆ ਬਸਰੀ ਨੇ ਇੱਕ ਬੜਾ ਸਿੱਧੀ ਜਿਹੀ ਗੱਲ ਕੀਤੀ ਹੈ। ਰਾਬਿਆ ਬਸਰੀ ਇਰਾਕ ਦੇ ਵਿੱਚ ਬਹੁਤ ਪਹੁੰਚੀ ਹੋਈ ਸੰਤ ਹੋਈ ਹੈ, ਕਿਤੇ ਆਪਾਂ ਪਹਿਲਾਂ ਵੀ ਕੀਤਾ ਸੀ ਕਿਤੇ ਇਸ ਟੋਪਿਕ ਦੇ ਉੱਤੇ ਰਾਬਿਆ ਬਸਰੀ ਦੇ, ਕਿਸ ਦਿਨ ਫਿਰ ਵੀ ਆਪਾਂ ਮੈਂ ਰਾਬਿਆ ਬਸਰੀ ਉੱਤੇ ਕਰੂੰਗਾ। ਰਾਬਿਆ ਬਸਰੀ ਇੰਨੀ ਸਿੱਧੀ ਲੈਂਗੁਏਜ ਦੇ ਵਿੱਚ ਕਹਿੰਦੀ ਹੈ, ਕਹਿੰਦੀ ਸਾਰੀ ਉਮਰ ਆਟਾ ਗੁੰਨਿਆ, ਆਟਾ ਗੁੰਨਦੀਆਂ ਨਾ ਲੇਡੀਜ਼, ਸਾਰੀ ਉਮਰ ਆਟਾ ਗੁੰਨਿਆ, ਲੱਖਾਂ ਕਿਤੇ ਪੇੜੇ, ਜੋ ਰੋਟੀ ਬਣਾਉਣੇ ਤੋੜ ਕੇ ਪੇੜੇ ਕਰਦੇ ਹਾਂ। ਰਾਬਿਆ ਬਸਰੀ ਕੀ ਲਿਖਦੀ ਹੈ, ਸਾਰੀ ਉਮਰ ਆਟਾ ਗੁੰਨਿਆ, ਲੱਖਾਂ ਕਿਤੇ ਪੇੜੇ, ਰਾਬਿਆ ਬਸਰੀ ਮੁਰਸ਼ਦ ਵਾਜੋਂ ਕੋਈ ਨਾ ਆਵੇ ਨੇੜੇ। ਜਦੋਂ ਦੁੱਖ ਤਕਲੀਫ ਆਉਂਦੀ ਹੈ ਨਾ, ਮੁਸੀਬਤ ਪੈਂਦੀ ਹੈ, ਉਦੋਂ ਪੂਰਨ ਗੁਰੂ ਹੀ ਕੰਮ ਆਉਂਦਾ, ਅਦਰਵਾਈਜ਼ ਕੋਈ ਨਹੀਂ ਕੰਮ ਆਉਂਦਾ। ਗੁਰੂ ਕਿਵੇਂ ਕੰਮ ਆਉਂਦਾ, ਗੁਰੂ ਜਦੋਂ ਵੀ ਸਾਡੇ 'ਤੇ ਇਸ ਤਰ੍ਹਾਂ ਦੀ ਮੁਸੀਬਤ ਆਉਂਦੀ ਹੈ ਨਾ, ਜਦੋਂ ਭੈਣ ਭਰਾ ਦੁਨੀਆ ਸਭ ਦੇ ਹੱਥ ਖੜ੍ਹੇ ਹੋ ਜਾਂਦੇ ਨੇ, ਕੋਈ ਨਹੀਂ ਸਾਡੀ ਮਦਦ ਕਰਦਾ, ਅਤੇ ਗੁਰੂ ਉਸ ਵੇਲੇ ਅਜਿਹੀ ਯੁਕਤੀ ਦਿੰਦਾ, ਅਜਿਹਾ ਢੰਗ ਦੱਸਦਾ ਜਿਹਦੇ ਨਾਲ ਅਸੀਂ ਉਸ ਮੁਸੀਬਤ ਦੇ ਵਿੱਚੋਂ ਨਿਕਲ ਜਾਂਦੇ ਹਾਂ। ਲਾਈਟ ਨੋਟ ਦੇ ਵਿੱਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਗੁਰੂ ਇੱਕ ਬਜ਼ੁਰਗ ਦੇ ਤੌਰ 'ਤੇ ਕੰਮ ਕਰਦਾ, ਕਹਿੰਦੇ ਇੱਕ ਵਾਰ ਕੋਈ ਮੁੰਡਾ ਜਿਹੜਾ ਸੀਗਾ ਥੋੜ੍ਹਾ ਜਿਹਾ ਦਿਮਾਗ ਵੱਲੋਂ ਮੇਰੇ ਵਰਗਾ ਸੀ, ਸਿਧਰਾ ਜਿਹਾ, ਅਤੇ ਉਹ ਕਿਸੇ ਕੁੜੀ ਨੂੰ ਕਾਲਜ ਵਾਲੀ ਨੂੰ ਪਿਆਰ ਕਰਦਾ ਸੀ। ਕੁੜੀ ਦੇ ਮਾਂ ਬਾਪ ਬੜੇ ਅਮੀਰ ਸੀਗੇ, ਅਤੇ ਉਹ ਕੁੜੀ ਕਹਿੰਦੀ ਵੀ ਬਾਪੂ ਤੂੰ ਇਹ ਮੁੰਡੇ ਨਾਲ ਮੇਰਾ ਵਿਆਹ ਕਰ ਦੇ, ਮੈਂ ਵੀ ਉਹਨੂੰ ਪਿਆਰ ਕਰਦੀ ਹਾਂ, ਇਹ ਵੀ ਪਿਆਰ ਮੈਨੂੰ ਕਰਦਾ, ਅਤੇ ਜੇ ਤੂੰ ਨਾ ਕੀਤਾ ਮਰ ਜੂ। ਉਹਨੇ ਪਹਿਲਾਂ ਦਬਕੇ ਦੁਬਕੇ ਮਾਰੇ, ਮੁੰਡੇ 'ਤੇ ਕੋਈ ਅਸਰ ਨਹੀਂ, ਕਿਉਂਕਿ ਉਹਨੂੰ ਸੱਚਾ ਪਿਆਰ ਕਰਦਾ ਸੀ। ਫਿਰ ਬਾਪ ਨੇ ਸੋਚਿਆ ਵੀ ਆਪਾਂ ਐਂ ਕਰਦੇ ਹਾਂ, ਕੋਈ ਸਕੀਮ ਬਣਾਈਏ, ਵੀ ਕਿਉਂਕਿ ਸਿਧਰਾਜ ਹੈ, ਇਹਨੂੰ ਅਕਲ ਉਕਲ ਹੈ ਨਹੀਂ, ਅਤੇ ਕੋਈ ਇਸ ਤਰ੍ਹਾਂ ਦੀ ਸ਼ਰਤ ਲਾ ਦਿੰਦੇ ਹਾਂ, ਜੀ 'ਚ ਫਸਜੇ ਤਾਂ ਫਿਰ ਆਪਾਂ ਵਿਆਹ ਨਹੀਂ ਕਰਾਂਗੇ। ਉਹ ਜਦੋਂ ਮੁੰਡੇ ਨੂੰ ਬੁਲਾਇਆ ਉਹਨੇ, ਕਹਿੰਦਾ ਦੇਖ ਬੇਟਾ ਮੈਂ ਆਪਣੀ ਕੁੜੀ ਨਾਲ ਚੱਲ ਤੇਰਾ ਵਿਆਹ ਕਰ ਦੇਣਾ, ਪਰ ਮੇਰੀ ਇੱਕ ਸ਼ਰਤ ਹੈ। ਉਹ ਕਹਿੰਦਾ ਦੱਸੋ ਜੀ। ਕਹਿੰਦਾ ਸ਼ਰਤ ਇਹ ਹੈ, ਜਦੋਂ ਤੂੰ ਬਰਾਤ ਲੈ ਕੇ ਆਵੇਂ ਨਾ, ਤਾਂ ਸਿਰਫ ਯੰਗ ਬੱਚੇ ਹੋਣੇ ਚਾਹੀਦੇ ਨੇ, ਨੌਜਵਾਨ ਹੋਣੇ ਚਾਹੀਦੇ, ਕਿਸੇ ਬੁੜੇ ਨੂੰ ਨਾ ਲੈ ਕੇ ਆਈ, ਨਾ ਪਿਓ ਨੂੰ, ਨਾ ਚਾਚੇ ਨੂੰ, ਨਾ ਮਾਮੇ ਨੂੰ, ਨਾ ਤਾਏ ਨੂੰ, ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਨਾ ਲੈ ਕੇ ਆਈ, ਸਿਰਫ ਨੌਜਵਾਨਾਂ ਨੂੰ ਲੈ ਕੇ ਆਈ। ਉਹ ਕਹਿੰਦਾ ਠੀਕ ਹੈ ਜੀ, ਕੋਈ ਗੱਲ ਹੀ ਨਹੀਂ। ਹੁਣ ਉਹਨੂੰ ਪਤਾ ਸੀਗਾ ਵੀ ਬਜ਼ੁਰਗ ਆਉਣਗੇ ਅਤੇ ਬਜ਼ੁਰਗਾਂ ਤੋਂ ਬਿਨਾਂ ਰਹਿਣਾ ਨਹੀਂ। ਉਹਨੇ ਮਾਂ ਬਾਪ ਨੂੰ ਕਿਹਾ ਵੀ ਮੇਰੀ ਹੱਥ ਬੰਨ ਕੇ ਬੇਨਤੀ ਹੈ, ਮੈਨੂੰ ਉਹ ਕੁੜੀ ਨਾਲ ਸ਼ਾਦੀ ਕਰ ਲੈਂਦੇ ਹੋ, ਅਤੇ ਮੇਰੇ ਸਹੁਰੇ ਨੇ ਸ਼ਰਤ ਰੱਖੀ ਹੈ ਵੀ ਕੋਈ ਬਜ਼ੁਰਗ ਨਾ ਆਵੇ ਅਤੇ ਤੁਸੀਂ ਨਾ ਜਾਓ। ਸਾਰੇ ਮੰਨ ਗਏ, ਪਰ ਜਿਹੜਾ ਉਹਦਾ ਨਾਨਾ ਸੀਗਾ, ਉਹਦੀ ਮਾਂ ਦਾ ਪਿਓ ਮੁੰਡੇ ਦਾ, ਉਹ ਕਹਿੰਦਾ ਮੈਨੂੰ ਨਹੀਂ ਪਤਾ। ਕਈ ਵਾਰੀ ਇਹੋ ਜਿਹੇ ਵੀ ਉਹਨਾਂ ਨੇ ਫੁੱਫੇ ਹੁੰਦੇ ਨੇ ਵਿਆਹ 'ਚ, ਉਹ ਨਹੀਂ ਪਰਵਾਹ ਕਰਦੇ ਤੁਹਾਡੀ। ਉਹ ਕਹਿੰਦਾ ਮੈਨੂੰ ਨਹੀਂ ਪਤਾ ਕਾਕਾ, ਮੈਂ ਤਾਂ ਜਾਣਾ ਹੀ ਜਾਣਾ, ਤੇਰਾ ਵਿਆਹ ਹੋਵੇ ਨਾ ਹੋਵੇ ਮੈਂ ਤਾਂ ਜਾਣਾ ਹੀ ਜਾਣਾ। ਹੁਣ ਨਾਨੇ ਨੂੰ ਕੌਣ ਸਮਝਾਵੇ, ਨਾਨਾ ਦੋ ਨੰਨੇ ਨੇ, ਨਾ ਅਤੇ ਨਾ, ਉਹਨੇ ਨਾ ਹੀ ਪੁੱਠੇ ਕੰਮ ਹੀ ਕਰਨੇ ਨੇ, ਪਰ ਮੈਂ ਇਹ ਤਾਂ ਮੈਂ ਖੈਰ ਨਹੀਂ ਕਹਿਣਾ ਚਾਹੀਦਾ ਸੀ। ਨਾਨਾ ਨਾਨਾ ਜਦੋਂ ਵੜ ਗਿਆ ਵੀ ਇਹ ਕੀ ਕਰੀਏ, ਅਤੇ ਫਿਰ ਮੁੰਡੇ ਨੇ ਸਕੀਮ ਬਣਾਈ, ਕਹਿੰਦਾ ਨਾਨਾ ਐਂ ਕਰਦੇ ਹਾਂ ਤੈਨੂੰ ਬੋਰੀ 'ਚ ਬੰਦ ਕਰਦੇ ਹਾਂ। ਨਾਨੇ ਨੂੰ ਕਰਤਾ ਬੋਰੀ 'ਚ ਬੰਦ, ਅਤੇ ਵਿੱਚ ਕਰਤੇ ਛੇਕ, ਤਾਂ ਕਿ ਸਾਹ ਵੀ ਆਉਂਦਾ ਰਹੇ, ਅਤੇ ਜਦੋਂ ਉਦੋਂ ਆਪਣੇ ਕੀ ਕਹਿੰਦੇ ਨੇ ਬੈਲ ਗੱਡੀਆਂ 'ਚ ਬਰਾਤ ਚਲੀ ਗਈ, ਉਹਨੂੰ ਬੋਰੀ 'ਚ ਬੰਨ੍ਹ ਕੇ ਬੈਲ ਗੱਡੀ ਦੇ ਉੱਤੇ ਪਿੱਛੇ ਬੰਨ੍ਹਤਾ ਰੱਖਤਾ। ਜਦੋਂ ਕੁੜੀ ਦੇ ਘਰ ਪਹੁੰਚੇ, ਭੰਗੜਾ ਪਾ ਰਹੇ, ਆਜ ਮੇਰੇ ਯਾਰ ਕੀ ਸ਼ਾਦੀ ਹੈ, ਡਾਂਸ ਹੋ ਰਿਹਾ, ਖੂਬ ਹੋ ਰਿਹਾ, ਅਤੇ ਕੁੜੀ ਦੇ ਪਿਓ ਨੇ ਦੇਖਿਆ ਵੀ ਬਜ਼ੁਰਗ ਕੋਈ ਆਇਆ ਨਹੀਂ। ਸਾਰੇ ਪਾਸੇ ਦੇਖਿਆ, ਬਜ਼ੁਰਗ ਕੋਈ ਨਹੀਂ ਆਇਆ। ਉਹਨੇ ਕਹਿ ਲਿਆ ਵੀ ਹੁਣ ਕੁੜੀ ਦਾ ਤਾਂ ਵਿਆਹ ਕਰਨਾ, ਪੂ ਮਿਲਣੀ ਕਿੱਦਾਂ ਟਾਈਮ ਹੈ। ਉਹ ਬੰਦਾ ਸਮਾਰਟ ਸੀਗਾ, ਉਹਨੇ ਸ਼ਰਤ ਰੱਖਤੀ, ਕਹਿੰਦਾ ਕਾਕਾ ਕੁੜੀ ਨਾਲ ਅਸੀਂ ਮਿਲਣੀ ਕਰ ਦਿੰਦੇ ਹਾਂ, ਪਰ ਸਾਡੀ ਸ਼ਰਤ ਇੱਕ ਹੈ, ਅਸੀਂ ਦੇਖਣਾ ਵੀ ਇਸ ਮੇਰੀ ਕੁੜੀ ਇੰਨੀ ਪੜ੍ਹੀ ਲਿਖੀ ਹੈ, ਚੰਗੇ ਘਰੋਂ ਹੈ, ਮੇਰੀ ਇੱਕ ਸ਼ਰਤ ਹੈ। ਉਹ ਕਹਿੰਦਾ ਹਾਂਜੀ ਹੁਣ ਦੱਸੋ ਕਿਹੜੀ ਸ਼ਰਤ ਆ। ਪਹਿਲਾਂ ਤੁਸੀਂ ਕਿਹਾ ਜੀ ਬਜ਼ੁਰਗ ਨਾ ਲਿਆਓ, ਮੈਂ ਨਹੀਂ ਲੈ ਕੇ ਆਇਆ, ਹੁਣ ਦੱਸੋ ਤੁਹਾਡੀ ਦੂਜੀ ਸ਼ਰਤ ਕਿਹੜੀ ਹੈ। ਉਹ ਕਹਿੰਦਾ ਕਾਕਾ ਸ਼ਰਤ ਮੇਰੀ ਇਹ, ਆਪਦੇ ਘਰ ਦੇ ਸਾਹਮਣੇ ਨਦੀ ਜਾਂਦੀ ਹੈ, ਚੱਲ ਰਹੀ ਹੈ ਨਾ, ਪਾਣੀ ਭਰਿਆ ਜਾ ਰਿਹਾ, ਤੂੰ ਇਹਦੇ ਵਿੱਚੋਂ ਪਾਣੀ ਕੱਢ ਕੇ ਦੁੱਧ ਪਾ, ਇਹ ਜਿਹੜਾ ਪਾਣੀ ਇੰਨਾ ਚੱਲ ਰਿਹਾ ਪਾਣੀ ਦੀ ਥਾਂ 'ਤੇ, ਇਹ ਤੂੰ ਦੁੱਧ ਨਾ ਭਰ। ਉਹ ਕਹਿੰਦਾ ਪਤੰਦਰ ਉਹ ਇਹ ਕਿੱਥੋਂ ਹੋ ਗਿਆ, ਨਦੀ ਦੇ ਵਿੱਚ ਲੱਖਾਂ ਲੀਟਰ ਪਾਣੀ ਹੈ, ਮੈਂ 'ਚ ਕਿਵੇਂ ਪਾਊਂਗਾ, ਕਿੱਥੋਂ ਲਿਆਊਂਗਾ ਦੁੱਧ। ਉਹਨੇ ਕਿਹਾ ਵੀ ਇਹ ਬੁੜਾ ਜਿਹੜੀ ਕੁੜੀ ਦਾ ਜਿਹੜਾ ਮੇਰਾ ਸਹੁਰਾ ਚਲਾਕ ਹੈ, ਵਿਆਹ ਨਹੀਂ ਕਰਨਾ, ਉਹਨੇ ਸਕੀਮਾਂ ਸਕੂਮਾਂ ਬਣਾਈਆਂ। ਉਹ ਕਹਿੰਦੇ ਇੱਥੇ ਨਹੀਂ ਹੋਣਾ, ਕਿਵੇਂ ਪਾਣੀ ਕੱਢ ਕੇ ਦੁੱਧ ਕਿਵੇਂ ਪਾਵਾਂਗੇ। ਉਹ ਬਸ ਜੀ ਚੁੱਪ ਕਰਕੇ ਜਾਣ ਲੱਗੇ, ਜਦੋਂ ਜਾਣ ਲੱਗੇ ਪਹਿਲਾਂ ਭੰਗੜੇ ਪਾਉਂਦੇ ਸੀਗੇ, ਅਤੇ ਫਿਰ ਮੁੜ ਕੇ ਬੀਨ ਵੱਜਣ ਲੱਗ ਗਈ, ਹੈ ਨਾ, ਅਤੇ ਬੀਨ ਵੱਜ ਉਦਾਸੀ ਦੇ ਗੀਤ ਹੋਣ ਲੱਗ ਗਏ। ਜਦੋਂ ਉਦਾਸੀ ਦਾ ਗੀਤ ਹੋ ਗਏ, ਪਿੱਛੇ ਉਹ ਨਾਨਾ ਜੀ ਬੈਠੇ ਸੀ, ਉਹ ਕਹਿੰਦੇ ਆਹ ਕੀ ਗਾਣਾ ਜਿਹਾ ਹੋਰ ਜਿਹਾ ਹੀ ਲੱਗ ਗਿਆ ਉਦਾਸੀ ਦਾ। ਉਹਨੇ ਕਿਹਾ ਰੋਕੋ ਰੋਕੋ ਰੋਕੋ, ਗੱਡੀ ਰੁਕ ਗਈ। ਕਹਿੰਦੇ ਉਹ ਕੀ ਗੱਲ ਹੋ ਗਈ, ਕਹਿੰਦੇ ਨਾਨੇ ਉਹਨੇ ਸ਼ਰਤ ਲਾ ਤੀ ਯਾਰ ਪੁੱਠੀ। ਉਹ ਕਹਿੰਦਾ ਜਿਹੜੀ ਉਹਦੇ ਘਰ ਦੇ ਮੂਹਰੇ ਨਦੀ ਵਗਦੀ ਹੈ, ਉਹਦੇ 'ਚ ਕਿੰਨੀ ਤੇਜ਼ੀ ਨਾਲ ਪਾਣੀ ਆ ਰਿਹਾ, ਉਹ ਕਹਿੰਦਾ ਪਾਣੀ ਕੱਢ ਕੇ ਇਹਦੇ 'ਚ ਦੁੱਧ ਭਰੋ। ਕਹਿੰਦਾ ਹੁਣ ਦੁੱਧ ਇੱਥੋਂ ਕਿਵੇਂ ਲਿਆਈਏ। ਉਹ ਕਹਿੰਦਾ ਬਸ ਇੰਨੀ ਕੁ ਕਰ ਲਾ ਯਾਰ। ਉਹ ਕਹਿੰਦਾ ਇੰਨੀ ਕੁ ਗੱਲ ਆ? ਕਹਿੰਦਾ ਹਾਂ। ਕਹਿੰਦਾ ਮੈਂ ਦੱਸਦਾ। ਕਹਿੰਦਾ ਚਲੋ ਬਰਾਤ ਮੋੜ ਕੇ ਲੈ ਕੇ ਡਾਂਸ ਕਰੋ। ਉਹ ਕੁੜੀ ਦੇ ਪਿਓ ਨੂੰ ਕਹੋ ਕਿ ਉਹ ਕਹਿੰਦਾ ਨਾ ਵੀ ਪਾਣੀ ਕੱਢ ਕੇ ਦੁੱਧ ਪਾ ਦੇ। ਉਹਨੂੰ ਕਹਾਂ ਪਹਿਲਾਂ ਤੂੰ ਪਾਣੀ ਕੱਢ ਸਾਰਾ ਨਹਿਰ ਦਾ, ਫਿਰ ਅਸੀਂ ਦੁੱਧ ਪਾਵਾਂਗੇ। ਜਦੋਂ ਉਹਨੂੰ ਕਿਹਾ, ਕੁੜੀ ਦਾ ਪਿਓ ਕਹਿੰਦਾ ਵੀ ਇਹ ਤਾਂ ਕੰਮ ਖਰਾਬ ਹੈ, ਪਾਣੀ ਕਿਵੇਂ ਕੱਢੂਗਾ ਉਹ। ਉਹ ਕਹਿੰਦਾ ਚਲੋ ਠੀਕ ਹੈ, ਮੰਗਣੀ ਕਰਤੀ ਉਹਦੀ, ਮਿਲਣੀ ਕਰਤੀ। ਫਿਰ ਆ ਗਈ ਫੇਰਿਆਂ ਦੀ ਵਾਰੀ। ਕੁੜੀ ਦਾ ਪਿਓ ਕਹਿੰਦਾ ਵੀ ਕਾਕਾ ਗੱਲ ਇਹ ਆ, ਫੇਰੇ ਮੈਂ ਉਸ ਟਾਈਮ ਕਰਨੇ ਆ ਜਦੋਂ ਤੇਰੇ ਸਿਰ ਦੇ ਉੱਤੇ ਧੁੱਪ ਵੀ ਹੋਵੇ ਅਤੇ ਛਾਂ ਵੀ ਹੋਵੇ। ਕਦੇ ਅੱਜ ਤੱਕ ਸੋਚਿਆ ਜਾਂ ਧੁੱਪ ਹੋਊਗੀ ਜਾਂ ਛਾਂ ਹੋਊਗੀ? ਜੇ ਛਾਤਰੀ ਗੱਲ ਹੋਊ ਧੁੱਪ ਦੇ ਛਾਂ ਹੋ ਜੂਗੀ, ਫਿਰ ਥੱਲੇ ਤਾਂ ਛਾਂ ਹੈ। ਉਹ ਕਹਿੰਦਾ ਦੋਨੇ ਚੀਜ਼ਾਂ ਚਾਹੀਦੀਆਂ, ਧੁੱਪ ਵੀ ਹੋਣੀ ਚਾਹੀਦੀ ਹੈ, ਛਾਂ ਵੀ ਹੋਣੀ ਚਾਹੀਦੀ ਆ। ਉਹਨਾਂ ਨੂੰ ਲੱਗਿਆ ਪਤਾ ਵੀ ਕੁੜੀ ਦੇ ਪਿਓ ਨੇ ਵਿਆਹ ਨਹੀਂ ਕਰਨਾ, ਬਰਾਤ ਫੇਰ ਮੁੜ ਗਈ। ਨਾਨਾ ਫੇਰ ਉੱਠ ਖੜਿਆ, ਉਹ ਕਹਿੰਦਾ ਕੀ ਹੋ ਗਈ, ਹੁਣ ਕੀ ਹੋ ਗਿਆ? ਕਹਿੰਦਾ ਕੁੜੀ ਨੇ ਪਿਓ ਨੇ ਸ਼ਰਤ ਰੱਖੀ ਹੈ ਕਿ ਧੁੱਪ ਵੀ ਹੋਵੇ ਅਤੇ ਜਿਹੜੀ ਹੈ ਛਾਂ ਵੀ ਹੋਵੇ। ਉਹ ਕਹਿੰਦਾ ਇੰਨੀ ਕੁ ਗੱਲ ਆ, ਕੀ ਗੱਲ ਹੈ? ਉਹਨੇ ਚਾਰ ਦੋਸਤਾਂ ਨੂੰ ਬੁਲਾਇਆ, ਕਹਿੰਦਾ ਉਹ ਰਿਹਾ ਓਏ, ਕਹਿੰਦਾ ਮੰਜਾ ਚੱਕੋ ਪਿਆ, ਮੰਜਾ ਦੌਣ ਦਾ। ਕਹਿੰਦਾ ਮੰਜਾ ਰੱਖੋ ਮੁੰਡੇ ਦੇ ਸਿਰ 'ਤੇ। ਦੇਖੋ ਜਿਹੜਾ ਦੌਣ ਦੇ ਵਿੱਚ ਗਲੀਆਂ ਹੁੰਦੀਆਂ ਅਤੇ ਦੌਣ ਹੁੰਦੀ ਹੈ, ਜਿਹਦੇ ਵਿੱਚ ਦੌਣ ਹੋਊਗੀ ਉੱਥੇ ਉੱਥੇ ਛਾਂ ਹੋ ਜੂਗੀ ਅਤੇ ਗਲੀਆਂ ਵਿੱਚ ਦੀ ਲਾਈਟ ਆਊਗੀ, ਕਹਿੰਦਾ ਧੁੱਪ ਵੀ ਹੋਊਗੀ ਛਾਂ ਵੀ ਹੋਊਗੀ। ਜਦੋਂ ਉੱਥੇ ਪਹੁੰਚੇ, ਕਹਿੰਦੇ ਆਹ ਲਿਖੋ ਜੀ, ਹੋ ਗਿਆ ਕੰਮ। ਉਹ ਪਿਓ ਕਹਿੰਦਾ ਵੀ ਕੋਈ ਜ਼ਰੂਰ ਕੋਈ ਬਜ਼ੁਰਗ ਬੰਦਾ ਜਿਹੜੇ ਇਹੋ ਜਿਹੇ ਔਖੇ ਸਵਾਲਾਂ ਦੇ ਜਵਾਬ ਦਿੰਦਾ। ਕਹਿੰਦਾ ਮੈਂ ਲੱਭਦਾ। ਦੇਖਿਆ ਚਾਰ ਚਫੇਰੇ ਇਕੱਲੇ ਇਕੱਲੇ ਨੂੰ ਦੇਖਿਆ ਨਹੀਂ, ਉੱਥੇ ਦੇਖਿਆ ਇੱਕ ਬੋਰੀ ਪਈ ਹੈ। ਉਹਨੇ ਸੋਟੀ ਚੱਕੀ, ਉਹਨੇ ਕਿਹਾ ਦੇਖਦੇ ਹਾਂ ਬੋਰੀ 'ਚ ਹੈ ਕੀ। ਬੋਰੀ 'ਤੇ ਜੋ ਮਾਰੀਆਂ ਸੋਟੀਆਂ, ਨਾਨਾ ਕਹਿੰਦਾ ਹੁਣ ਚੁੱਪ ਕਰ ਜਾਓ, ਬੋਲੋ ਨਾ। ਉਹਨੇ ਸਾਹ ਘੜੀ ਲਿਆ, ਉਹਦੇ 40-50 ਸੋਟੀਆਂ ਮਾਰੀਆਂ, ਚੁੱਪ ਕਰਕੇ ਪਿਆ ਰਿਹਾ ਅਤੇ ਕੁੜੀ ਦੀ ਤੋਰਤੀ। ਜਦੋਂ ਕੁੜੀ ਤੋਰ ਕੇ ਘਰ ਆਏ ਅਤੇ ਉਹ ਕਹਿੰਦੇ ਵੀ ਨਾਨੇ ਨੂੰ ਤਾਂ ਕੱਢੋ ਬੋਰੀ 'ਚੋਂ। ਜਦੋਂ ਨਾਨੇ ਨੂੰ ਕੱਢਿਆ, ਨਾਨੇ ਦੇ ਸਾਰੇ ਪਿੰਡ 'ਤੇ ਨੀਲ ਪਏ ਹੋਏ ਸੀਗੇ ਸੋਟੀਆਂ ਖਾ ਖਾ ਕੇ। ਉਹ ਮੁੰਡਾ ਪੁੱਛਦਾ, ਨਾਨਾ ਨਾਨਾ ਆਹ ਸਾਰੇ ਪਿੰਡੇ 'ਤੇ ਨੀਲ ਕਾਹਦਾ ਪਿਆ? ਉਹ ਕਹਿੰਦਾ ਪੁੱਤ ਦੋਹਤੇ ਦਾ ਵਿਆਹ ਖਾ ਕੇ ਆਏ ਹਾਂ, ਦੋਹਤੇ ਦਾ ਵਿਆਹ ਖਾ ਕੇ ਆਇਆ। ਖੈਰ ਇਹ ਲਾਈਟ ਨੋਟ ਸੀ। ਸੋ ਕਹਿਣ ਦਾ ਮੇਰਾ ਮਤਲਬ ਇਹ ਵੀ ਜੇ ਦੁਨੀਆਂ ਦੇ ਵਿੱਚ ਕੋਈ ਜਿਹੜਾ ਸਿਆਣਾ ਬੰਦਾ ਹੁੰਦਾ, ਕਿੰਨੀਆਂ ਮੁਸ਼ਕਲਾਂ ਦੇ ਵਿੱਚੋਂ ਬਰਾਤ ਜਾਂ ਮੁੜਦੀ ਮੁੜਦੀ ਉਹਨੇ ਕੰਮ ਕਰਤੀ। ਪਰ ਜਿਹੜਾ ਗੁਰੂ ਹੈ ਰੂਹਾਨੀ ਤੌਰ 'ਤੇ, ਜਦੋਂ ਸਾਡੀਆਂ ਕੋਈ ਪ੍ਰੋਬਲਮਸ ਆਉਂਦੀਆਂ ਨਾ, ਇਹੋ ਜਿਹੀਆਂ ਪ੍ਰੋਬਲਮ ਸੋਲਵ ਕਰਦਾ, ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਆ ਜਾਂਦੀ ਹੈ। ਤੁਸੀਂ ਹੋਰ ਦੇਖੋ, ਕੋਈ ਪੂਰਨ ਸੰਤ ਸੀਗਾ, ਉਹ ਜੰਗਲਾਂ 'ਚ ਰਹਿੰਦਾ ਸੀਗਾ, ਉਹ ਜਿੱਥੇ ਬੰਦਗੀ ਕਰਦਾ ਸੀ, ਪਰਮਾਤਮਾ ਦੀ ਇਬਾਦਤ ਕਰਦਾ ਸੀਗਾ, ਉੱਥੇ ਉਹ ਮੂਰਤੀਕਾਰ ਵੀ ਸੀ। ਜਿਹੜੇ ਪੱਥਰ ਦੇ ਸੀ ਨਾ, ਉਹ ਛੈਣੀ 'ਤੇ ਥੌੜੀ ਲੈ ਕੇ ਟੱਕ ਮਾਰ 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 ਕੇ ਪਰਮਾਤਮਾ ਦੀਆਂ, ਕੋਈ ਹਨੂੰਮਾਨ ਜੀ ਬਿਨਾਤੀ, ਕੋਈ ਦੁਰਗਾ ਦੀ ਬਿਨਾਤੀ, ਕੋਈ ਸ਼ਿਵ ਜੀ ਦੀ ਬਿਨਾਤੀ, ਕੋਈ ਰਾਮਚੰਦਰ ਦੀ ਬਿਨਾਤੀ, ਕੋਈ ਕ੍ਰਿਸ਼ਨ ਦੀ ਬਿਨਾਤੀ, ਉਹ ਮੂਰਤੀਆਂ ਬਣਾਉਂਦਾ ਸੀ, ਲੋਕ ਉਹਨੂੰ ਮੰਦਰ 'ਚ ਲੈ ਜਾਂਦੇ ਸੀ। ਇੱਕ ਵਾਰੀ ਕੋਈ ਨੌਜਵਾਨ ਉਹਨਾਂ ਕੋਲ ਆਇਆ ਅਤੇ ਪੁੱਛਿਆ ਉਹਨਾਂ ਨੂੰ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ, ਬਾਬਾ ਜੀ, ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੀ ਕੰਪਨੀ ਦਾ, ਪੂਰਨ ਸੰਤ ਦੀ ਕੰਪਨੀ ਦਾ ਫਾਇਦਾ ਕੀ ਹੈ, ਸਾਨੂੰ ਫਾਇਦਾ ਕੀ ਮਿਲਦਾ ਤੁਹਾਡੇ ਨਾਲ? ਉਹ ਕਹਿੰਦਾ ਬੇਟਾ ਗੱਲ ਸੁਣ, ਉੱਥੇ ਬੈਠ। ਉੱਥੇ ਇੱਕ ਪੱਥਰ ਪਿਆ ਸੀਗਾ, ਇਹ ਪੱਥਰ ਦੀ ਮੂਰਤੀ ਬਣਾ ਰਹੇ ਸੀ, ਪੱਥਰ 'ਤੇ ਬੈਠ ਗਿਆ। ਕਹਿੰਦਾ ਹਾਂ, ਹੁਣ ਦਾ ਸਵਾਲ ਕੀ ਹੈ? ਕਹਿੰਦਾ ਜੀ, ਮੇਰਾ ਸਵਾਲ ਇਹ ਹੈ ਕਿ ਪੂਰਨ ਸੰਤ ਗੁਰੂ ਦੀ ਕੰਪਨੀ ਦਾ ਲਾਭ ਕੀ ਹੈ? ਉਹ ਕਹਿੰਦਾ ਬੇਟਾ, ਇਸ ਗੱਲ ਦਾ ਜਵਾਬ ਮੈਂ ਪਰਸੋਂ ਦਿਊਂਗਾ, ਦੋ ਦਿਨ ਠਹਿਰ ਕੇ, ਪਰ ਤੂੰ ਐਂ ਕਰ, ਆਹ ਜਿਹੜੇ ਪੱਥਰ ਦੇ ਉੱਤੇ ਬੈਠਾ ਨਾ, ਇਹਦੀ ਸੈਲਫੀ ਲੈ ਲਿਆ। ਸੈਲਫੀ ਹੁੰਦਾ ਨਾ ਵੀ ਉੱਪਰ ਬੈਠਾ, ਫੋਟੋ ਖਿੱਚਦਾ ਪੱਥਰ ਦੀ। ਕਹਿੰਦਾ ਭੁੱਲੀ ਨਾ ਪੱਥਰ ਨੂੰ ਕਿੱਥੇ ਬੈਠਾ ਸੀ ਅਤੇ ਕਿਹੜੇ ਕਿਵੇਂ ਨਿਸ਼ਾਨੀ। ਕਹਿੰਦਾ ਚੰਗੀ ਤਰ੍ਹਾਂ ਯਾਦ ਰੱਖ ਲੈ ਅਤੇ ਦੋ ਦਿਨਾਂ ਬਾਅਦ ਅਸੀਂ ਮੈਂ ਤੇਰਾ ਜਵਾਬ ਦੇਊਂਗਾ। ਉਹ ਕਹਿੰਦਾ ਠੀਕ ਹੈ। ਦੋ ਦਿਨਾਂ ਬਾਅਦ ਆਇਆ ਅਤੇ ਸੰਤ ਕੁਟੀਆ ਸੀਗੇ, ਕੁਟੀਆ ਦਾ ਦਰਵਾਜ਼ਾ ਖੜਕਾਇਆ, ਉਹ ਕਹਿੰਦਾ ਬੇਟਾ ਅੰਦਰ ਹੀ ਆ ਜਾ, ਮੈਨੂੰ ਪਤਾ ਤੂੰ ਆਏਗਾ। ਕਹਿੰਦਾ ਸਵਾਲ ਦੱਸ ਤੇਰਾ ਕੀ ਸੀ? ਕਹਿੰਦਾ ਜੀ ਮੈਂ ਤਾਂ ਇਹ ਪੁੱਛਿਆ ਸੀਗਾ ਵੀ ਜਿਹੜੇ ਪੂਰਨ ਸੰਤ ਨੇ ਉਹਨਾਂ ਦੀ ਕੰਪਨੀ ਦਾ ਸਾਨੂੰ ਲਾਭ ਕੀ ਹੈ। ਕਹਿੰਦਾ ਹਾਂ ਤੇਰਾ ਜਵਾਬ ਦਿੰਦਾ ਹੈ ਕਰ, ਜਿਹੜੇ ਪੱਥਰ 'ਤੇ ਤੂੰ ਬੈਠਾ ਸੀ ਤੈਨੂੰ ਯਾਦ ਨਾ, ਤੈਨੂੰ ਸੈਲਫੀ ਲਈ ਸੀ, ਉੱਥੇ ਜਾ ਕੇ ਬੈਠ, ਮੈਂ ਆਉਣਾ ਤੈਨੂੰ ਜਵਾਬ ਦੇਣ ਲਈ। ਉਹ ਚਲਿਆ ਗਿਆ, ਮੂਹਰੇ ਮੂਹਰੇ ਸੰਤ ਜੀ ਪਿੱਛੇ ਆ ਗਏ। ਜਦੋਂ ਉੱਥੇ ਪਹੁੰਚੇ ਉਹ ਮੁੰਡਾ ਜ਼ਮੀਨ 'ਤੇ ਪੂੰਜੇ ਹੱਥ ਜੋੜੀ ਬੈਠਾ ਸੀ। ਉਹ ਕਹਿੰਦਾ ਬੇਟਾ ਤੂੰ ਨੀਚੇ ਬੈਠਾ ਅਤੇ ਇਸ ਪੱਥਰ ਦੇ ਉੱਤੇ ਨਹੀਂ ਬੈਠਾ? ਕਹਿੰਦਾ ਹਾਂਜੀ, ਇਹ ਪੱਥਰ ਦੇ ਉੱਤੇ ਤਾਂ ਹੁਣ ਭਗਵਾਨ ਬਣ ਗਿਆ, ਅਤੇ ਭਗਵਾਨ ਦੇ ਉੱਪਰ ਥੋੜ੍ਹਾ ਬੈਠਿਆ ਜਾਂਦਾ, ਭਗਵਾਨ ਦੇ ਤਾਂ ਚਰਨਾਂ 'ਚ ਬੈਠਾ ਜਾਂਦਾ। ਕਹਿੰਦਾ ਉਸ ਦਿਨ ਇਹ ਪੱਥਰ ਸੀਗਾ, ਅੱਜ ਇਹ ਭਗਵਾਨ ਬਣ ਗਿਆ। ਕਹਿੰਦਾ ਹਾਂ ਬੇਟਾ ਗੱਲ ਸਮਝ ਲੈ, ਭਗਵਾਨ ਬਾਹਰੋਂ ਚੱਲ ਕੇ ਨਹੀਂ ਆਇਆ, ਮੈਂ ਕੀ ਕੀਤਾ ਕਿ ਛੈਣੀ ਅਤੇ ਥੌੜੀ ਲੈ ਕੇ ਜਿਹੜੇ ਵਾਧੂ ਇਹਦਾ ਸੀਮਿੰਟ ਸੀ ਉਹਨੂੰ ਕੱਢਤਾ ਅਤੇ ਵਿੱਚੋਂ ਭਗਵਾਨ ਪ੍ਰਗਟ ਹੋ ਗਿਆ। ਭਗਵਾਨ ਨੇ ਕਿਹੜਾ ਗੱਡੀ 'ਤੇ ਚੜ੍ਹ ਕੇ ਆਉਣਾ ਸੀ? ਸੋ ਸਤਿਗੁਰੂ ਇਹੀ ਕੰਮ ਕਰਦਾ ਕਿ ਸਾਡੇ ਸਰੀਰ ਦੇ ਵਿੱਚ ਜੋ ਵੀ ਮੈਲਾਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਝੂਠ ਫਰੇਬ ਹੈ, ਨਿੰਦਿਆ ਚੁਗਲੀ ਹੈ, ਚਲਾਕੀ ਹੈ, ਬੇਈਮਾਨੀ ਹੈ, ਠੱਗੀ ਹੈ, ਉਹਨੂੰ ਹੌਲੀ ਹੌਲੀ ਸਮਝਾ ਦਿੰਦਾ ਵੀ ਇਹਨਾਂ ਦਾ ਕੋਈ ਫਾਇਦਾ ਨਹੀਂ। ਜਿਸ ਤਰ੍ਹਾਂ ਉਸ ਸਤਿਗੁਰੂ ਨੇ ਛੈਣੀ ਅਤੇ ਥੌੜੀ ਨਾਲ ਵਾਧੂ ਸੀਮਿੰਟ ਲਾ ਕੇ ਭਗਵਾਨ ਦੀ ਮੂਰਤ ਬਣਾ ਤੀ, ਇਸੇ ਤਰ੍ਹਾਂ ਹੀ ਗੁਰੂ ਸਾਨੂੰ ਸਮਝਾਉਂਦਾ ਕਿ ਸਾਡੀ ਲਾਈਫ ਦਾ ਪਰਪਜ਼ ਕੀ ਹੈ। ਅਸੀਂ ਜਿਹੜੀ ਅੰਦਰ ਕਹਿੰਦੇ ਹੁੰਦੇ ਨਾ, ਦਿਲ ਕਾ ਹੁਜਰਾ ਸਾਫ਼ ਕਰ ਜਾਣਾ ਕਿ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਨੇ ਕੇ ਲੀਏ, ਕਿ ਜਿਹੜੇ ਸਾਡੇ ਦਿਲਾਂ ਦੇ ਅੰਦਰ ਮੈਲ, ਕਪਟ, ਨਫ਼ਰਤ, ਚਲਾਕੀ, ਠੱਗੀ, ਠੋਰੀ, ਆਪਣੇ ਨੂੰ ਓਵਰ ਸਮਾਰਟਨੈਸ ਹੈ, ਜਦੋਂ ਸਤਿਗੁਰੂ ਦੀ ਅਸੀਂ ਕੰਪਨੀ ਕਰਦੇ ਹਾਂ ਉਹ ਸਾਨੂੰ ਸਮਝਾਉਂਦਾ ਵੀ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ, ਜਾਣਾ ਤਾਂ ਖਾਲੀ ਹੱਥ ਹੈ। ਇੰਦਰਜੀਤ ਸਿੰਘ ਬਲ ਦੇ ਤੁਸੀਂ ਫਿਊਨਰਲ ਹੋਮ 'ਚ ਜਾਣਾ, ਅਖੀਰ 'ਚ ਨੰਗੇ ਹੋ ਪੈਣਾ ਉੱਥੇ, ਸੋ ਇਸ ਕਰਕੇ ਠੱਗੀਆਂ ਠੋਰੀਆਂ ਛੱਡ ਦਿਓ। ਸੋ ਉਸ ਕਰਕੇ ਇਹ ਸਤਿਗੁਰੂ ਦੀ ਰਹਿਮਤ ਹੈ। ਕਹਿੰਦੇ ਨੇ ਮੁਰਸ਼ ਦੇ ਕਾਮਿਲ ਸੇ ਮਿਲ ਸਿਤ ਕੌਰ ਸਬੂਰੀ ਸੇ ਐ ਤਕੀ ਜੋ ਤੁਝੇ ਦੇਗਾ ਫਹਿਮ ਸ਼ਾਹ ਰੱਗ ਕੇ ਪਾਣੇ ਕੇ ਲੀਏ, ਕਿ ਸਤਿਗੁਰੂ ਦਾ ਇਹ ਕੰਮ ਹੈ ਕਿ ਉਹ ਤੁਹਾਨੂੰ ਪਿਆਰ ਦੇ ਨਾਲ ਸਮਝਾਉਂਦੇ ਨੇ ਕਿ ਕਿਸ ਤਰ੍ਹਾਂ ਤੂੰ ਪਰਮਾਤਮਾ ਦਾ ਨਾਮ ਜਪਣਾ, ਕਿਸ ਤਰ੍ਹਾਂ ਮੈਡੀਟੇਸ਼ਨ ਕਰਨੀ ਹੈ ਜਿਹਦੇ ਨਾਲ ਤੇਰੇ ਅੰਦਰਲਾ ਜਿਹੜਾ ਦਰਵਾਜ਼ਾ ਉਹ ਖੁੱਲ੍ਹ ਜੇ। ਜੇ ਆਪਾਂ ਸੋਚੀਏ ਵੀ ਅਸੀਂ ਆਪਣੀ ਮਰਜ਼ੀ ਨਾਲ ਪੂਜਾ ਪਾਠ ਕਰਕੇ ਰੱਬ ਦਾ ਨਾਮ ਜਪ ਕੇ ਪਰਮਾਤਮਾ ਨੂੰ ਮਿਲਾਂਗੇ, ਇਟਸ ਨਾਟ ਪੋਸੀਬਲ ਟੂ ਫਾਈਂਡ ਗੋਡ ਬਾਈ ਅਵਰ ਓਨ ਇੰਡੀਪੈਂਡੈਂਟ ਐਫਰਟਸ। ਆਪਣ ਲਈ ਜੇ ਮਿਲੇ ਵਿਛੜ ਕਿਉਂ ਰੋਵਣ? ਆਪਣੀ ਮਿਹਨਤ ਨਾਲ ਤੁਸੀਂ ਕਦੇ ਵੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਏਤਾ ਚਾਨਣ ਹੁੰਦੇ ਆ ਗੁਰ ਬਿਨ ਕੋ ਅਧਾਰ, ਇਹ ਗੁਰੂ ਸਾਹਿਬ ਨੇ ਕਿਹਾ ਸੀਗਾ। ਇਸ ਕਰਕੇ ਬੁੱਲੇ ਸ਼ਾਹ ਕਹਿੰਦੇ ਨੇ, ਬੁੱਲਿਆ ਕਰ ਤੂੰ ਸੋਭਤ ਫਕਰਾਂ ਦੀ, ਤੇਰਾ ਰੱਬ ਨਾਲ ਹੋ ਜੂ ਮੇਲਾ। ਤੁਸੀਂ ਪੂਰਨ ਸਤਿਗੁਰੂ ਦੀ ਨਾਲ ਕੰਪਨੀ ਕਰੋ, ਉਹਦੀ ਸੰਗਤ ਕਰੋ, ਸੋਭਤ ਕਰੋ, ਅਤੇ ਡੈਫੀਨੇਟਲੀ ਜੋ ਕੁਛ ਉਹ ਕਹਿੰਦੇ ਉਹਦੇ 'ਤੇ ਅਮਲ ਕਰਨਾ, ਤਿੰਨ ਵਾਰ ਕਹਿਣਾ। ਸਿਰਫ ਇਹ ਨਹੀਂ ਗੇੜੇ ਮਾਰ ਕੇ ਪਿੱਛੇ ਪਿੱਛੇ ਭੱਜ ਕੇ ਸੇਵਾ ਕਰਕੇ ਸਤਸੰਗ ਸੁਣ ਕੇ ਆ ਜਾਓ, ਕੱਖ ਨਹੀਂ ਮਿਲਣਾ, ਅਮਲ ਕਰਨਾ ਜੋ ਉਹਦੀ ਟੀਚਿੰਗ ਦੇ ਉੱਤੇ, ਫਿਰ ਤੁਹਾਡਾ ਰੱਬ ਦੇ ਨਾਲ ਜ਼ਰੂਰ ਮਿਲਾਪ ਹੋਜੂਗਾ। ਇਹ ਨਹੀਂ ਹੈ ਵੀ 100 ਬੰਦੇ ਨਾਲ ਰਹਿਣਾ, ਕੰਪਨੀ ਕਰਨੀ ਹੈ, ਸੋਸ਼ਲਾਈਜ਼ਿੰਗ ਕਰਨੀ ਹੈ, ਜੱਫੀਆਂ ਪਾਉਣੀਆਂ ਨੇ, ਸੇਵਾ 'ਤੇ ਜਾਣਾ, ਇਕੱਲੇ ਰਹਿ ਕੇ ਤੁਹਾਨੂੰ ਰੱਬ ਮਿਲੂਗਾ ਜੋ ਤੁਸੀਂ ਆਈਸੋਲੇਟ ਹੋਵੋਗੇ। ਕਿਉਂਕਿ ਕਿਹਾ ਜਾਂਦਾ ਨਾਜ ਮੈਨੂੰ ਹੈ, ਨਾਜ ਦਾ ਮਤਲਬ ਮਾਨ, ਪ੍ਰਾਊਡ, ਨਾਜ ਮੈਨੂੰ ਹੈ ਆਪਣੇ ਮੁਰਸ਼ਦ ਦੇ, ਨਾਜ ਮੈਨੂੰ ਹੈ ਆਪਣੇ ਮੁਰਸ਼ਦ 'ਤੇ। ਮੁਰਸ਼ਦ ਬਿਨਾਂ ਕੋਈ ਸੱਚਾ ਯਾਰ ਨਹੀਂ, ਅਗਰ ਕੋਈ ਸੱਚਾ ਫਰੈਂਡ ਹੈ ਤਾਂ ਉਹ ਮੁਰਸ਼ਦ ਹੈ, ਕਾਮਲ ਮੁਰਸ਼ਦ। ਨਾਜ ਮੈਨੂੰ ਹੈ ਆਪਣੇ ਮੁਰਸ਼ਦ ਦੇ, ਮੁਰਸ਼ਦ ਬਿਨਾਂ ਕੋਈ ਸੱਚਾ ਯਾਰ ਨਹੀਂ। ਰਹਿਮਤ ਜਦ ਤੱਕ ਨਾ ਹੋਵੇ ਮੁਰਸ਼ਦ ਦੀ, ਬੇੜੀ ਹੁੰਦੀ ਜ਼ਿੰਦਗੀ ਦੀ ਪਾਰ ਨਹੀਂ। ਉਸਦਾ ਜੀਣਾ ਤਿਰਗ ਹੈ ਜੱਗ ਉੱਤੇ, ਉਸਦਾ ਜੀਣਾ ਹੈ ਤਿਰਗ ਜੱਗ ਉੱਤੇ, ਜਿਹਦਾ ਮੁਰਸ਼ਦ ਨਾਲ ਪਿਆਰ ਹੈ ਨਹੀਂ। ਕਰ ਸੇਵਾ ਬੰਦਗੀ ਮੁਰਸ਼ਦ ਦੀ, ਆਉਣਾ ਦੁਨੀਆਂ ਵਿੱਚ ਦੂਜੀ ਬਾਹਰ ਨਹੀਂ। ਇਹ ਦੁਨੀਆਂ 'ਚ ਇੱਕ ਵਾਰੀ ਆਏ ਹਾਂ, ਫਿਰ ਪਤਾ ਨਹੀਂ ਕੁੱਤੇ ਬਿੱਲੀਆਂ ਘੋੜੇ ਗੰਦੀ ਨਾਲੀ ਦੀਆਂ ਮੱਖੀਆਂ ਬਣਨੇ ਨੇ। ਸੋ ਇਹ ਜ਼ਿੰਦਗੀ 'ਚ ਆਏ ਹਾਂ, ਆਪਣਾ ਮੁਰਸ਼ਦ ਪਹਿਚਾਣੋ, ਮੁਰਸ਼ਦ ਦੇ ਕਿਹਾ ਮੰਨੋ ਪੂਰਨ ਸੰਤ ਦਾ, ਤਾਂ ਕਿ ਤੁਹਾਡਾ ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਸਕੇ। ਸੋ ਉਹ ਕਿਵੇਂ ਹੋਊਗਾ? ਉਸ ਤਰ੍ਹਾਂ ਜਿਸ ਤਰ੍ਹਾਂ ਬੁੱਲੇ ਸ਼ਾਹ ਕਹਿੰਦੇ ਨੇ ਕਿ ਅਪਰੂਵ ਫਰੋਮ ਹੀਅਰ ਐਂਡ ਪਲਾਂਟ ਦੇਅਰ। ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਅਪਰੂਟ ਫਰੋਮ ਹੀਅਰ ਐਂਡ ਪਲਾਂਟ ਦੇਅਰ, ਇੱਧਰੋਂ ਪੁੱਟ ਕੇ ਉੱਧਰ ਲਾਉਣਾ, ਮਤਲਬ ਕਿ ਯੂ ਹੈਵ ਟੂ ਡਿਟੈਚ ਯੂਅਰਸੈਲਫ ਫਰੋਮ ਦਾ ਵਰਲਡ, ਵਰਲਡੀ ਐਕਟੀਵਿਟੀ 'ਚੋਂ ਡਿਟੈਚ ਕਰੋ ਅਤੇ ਐਂਡ ਅਟੈਚ ਇਨਸਾਈਡ। ਜਦੋਂ ਤੁਹਾਨੂੰ ਅੰਦਰਲਾ ਆਨੰਦ ਆਉਣਾ ਸ਼ੁਰੂ ਹੋ ਜੂਗਾ, ਆਟੋਮੈਟਿਕਲੀ ਤੁਸੀਂ ਬਾਹਰੋਂ ਡਿਟੈਚ ਹੋ ਜਾਓਗੇ। ਇਹ ਮੁਰਸ਼ਦ ਦਾ ਕੰਮ ਹੈ। ਹੁਣ ਕੰਮ ਕੀ ਹੈ ਕੁਐਸਚਨ ਕੀ ਹੈ ਕਿ ਹਾਊ ਵੀ ਕੈਨ ਰੈਕੋਗਨਾਈਜ਼ ਉਹ ਪੂਰਨ ਸੰਤ ਸਤਿਗੁਰੂ ਨੂੰ ਅਸੀਂ ਪਹਿਚਾਨੀਏ ਕਿਵੇਂ। ਨਕਲੀ ਬਹੁਤ ਨੇ, ਬਹੁਤ ਮੁਸ਼ਕਿਲ ਕੰਮ ਹੈ। ਜਿਹੜੇ ਨਕਲੀ ਨੇ ਉਹਨਾਂ ਨੂੰ ਅਸਲੀ ਸਮਝੀ ਬੈਠੇ ਹਾਂ, ਅਤੇ ਜਿਹੜੇ ਅਸਲੀ ਹੈ ਉਹਨੂੰ ਅਸੀਂ ਰੈਕੋਗਨਾਈਜ਼ ਨਹੀਂ ਕਰਦੇ। ਫਿਰ ਮਤਲਬ ਜਿੰਨਾ ਕੁ ਸਾਨੂੰ ਸਮਝ ਆਉਂਦਾ ਥੋੜ੍ਹੀ ਜਿਹੀ ਅੱਖਾਂ ਖੋਲ੍ਹ ਕੇ ਰੱਖੋ। ਇਹ ਨਹੀਂ ਵੀ ਬਾਬਾ ਜੀ ਨੇ ਕਿਸੇ ਸੰਤ ਨੇ ਬੁਲਾ ਲਿਆ ਅੰਦਰ ਅਤੇ ਉਹਦੇ ਨਾਲ ਪੁੱਠੇ ਸਿੱਧੇ ਕੰਮ ਕਰਦਾ। ਉਹ ਕਹਿੰਦੇ ਕ੍ਰਿਸ਼ਨ ਦੀਆਂ ਵੀ ਗੋਪੀਆਂ ਸੀ, ਜਿਵੇਂ ਉਹ ਰਾਮ ਰਹੀਮ ਸਿੰਘ ਦੇ ਕੇਸ ਦੇ ਵਿੱਚ ਉਹ ਲੜਕੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਲੈਟਰ ਲਿਖ ਕੇ ਦਿੱਤਾ, ਬੰਦੂਕ ਕੋਲੇ ਰੱਖੀ ਹੈ, ਗੰਦੀਆਂ ਅੰਦਰ ਬਲਿਊ ਮੂਵੀਆਂ ਦੇਖਦਾ, ਕਾਲਜ ਵਿੱਚ ਹੀ ਖਿਲਾਏ ਵੇ ਨੇ, ਸਕੂਲ ਵਿੱਚ ਖਿਲਾਏ ਵੇ ਨੇ, ਕਦੇ ਇੱਧਰ ਇੰਗਲੈਂਡ ਜਾਂਦਾ, ਕਦੇ ਪਾਕਿਸਤਾਨ ਜਾਂਦਾ, ਕਦੇ ਉੱਧਰ ਜਾਂਦਾ, ਉੱਥੇ ਜਾ ਕੇ ਐਸ਼ ਕਰਦਾ, ਉੱਪਰੋਂ ਹੱਥ ਜੋੜੀ ਜਾਂਦਾ ਵੀ ਬੜਾ ਭਗਤ ਹੈ। ਬਈ ਵਿਗੜੇ ਹੁੰਦੇ ਨੇ ਬਾਬੇ, ਇਸ ਤਰ੍ਹਾਂ ਖਿਆਲ ਰੱਖਿਓ, ਪਰ ਸਾਡਾ ਫਰਜ਼ ਆ ਕਿ ਆਪਣੀਆਂ ਅੱਖਾਂ ਖੋਲ੍ਹ ਕੇ ਰੱਖੋ। ਸਾਨੂੰ ਕੋਈ ਪੂਰਨ ਸੰਤ ਮਿਲਿਆ, ਉਹ ਕਹਿੰਦਾ ਜੀ ਮੈਂ ਸੁੱਚੇ ਭਾਂਡਿਆਂ 'ਚ ਖਾਣਾ ਖਾਂਦੇ ਹਾਂ, ਉਹ ਕਦੇ ਮੰਜੇ 'ਤੇ ਬਹਿ ਕੇ ਕੁਰਲੀ ਕਰਦਾ, ਕੁਰਲੀ ਵੀ ਵਿੱਚੀ ਕਰੀ ਜਾਂਦਾ ਥਾਲੀ ਦੇ। ਇਹੋ ਜਿਹੇ ਸੱਚੇ ਸੁੱਚੇ ਸੰਤ ਨਹੀਂ ਹੁੰਦੇ। ਸੱਚੇ ਸੰਤ ਜਿਹੜੇ ਨੇ ਕਿ ਮਰ ਜਾਊਂ ਮੰਗੂ ਨਹੀਂ ਆਪਣੇ ਤਨ ਕੇ ਕਾਜ, ਪਰਮਾਰਥ ਕੇ ਕਾਰਨੇ ਮੁਝੇ ਨਾ ਵੇ ਲਾਜ। ਸੱਚੇ ਸੰਤ ਦੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਉਹ ਹੱਕ ਹਲਾਲ ਦੀ ਕਮਾਈ ਖਾਂਦਾ, ਲੋਕਾਂ ਦੀ ਕਮਾਈ ਨਹੀਂ। ਅੱਜ ਕੱਲ੍ਹ ਕਹਿੰਦੇ ਟਰੱਸਟ ਬਣਾ ਦਿਓ, ਟਰੱਸਟ ਬਣਾ ਕੇ ਆਪਣੇ ਮੁੰਡੇ ਕੁੜੀਆਂ ਨੂੰ ਦੇਈ ਜਾਂਦਾ ਵੀ ਮੈਂ ਤਾਂ ਕੁਛ ਕਰਦਾ ਨਹੀਂ। ਉਹਨੂੰ ਪੁੱਛੋ ਤੇਰੀ ਇਨਕਮ ਕਿੱਥੋਂ ਹੈ? ਆ ਜਿਹੜੇ ਵਧੀਆ ਵਧੀਆ ਕੱਪੜੇ ਪਾਈ ਫਿਰਦਾ, ਪੌਮਾਂ ਦੇ, ਕੈਵਿਨ ਕਲਾਈਨ ਦੇ, ਤੂੰ ਵਧੀਆ ਵਧੀਆ ਕੱਪੜੇ ਪਾਉਣਾ, ਬੂਟ ਪਾਉਣਾ, ਜਰਾਬਾਂ ਪਾਉਣਾ, ਅੰਡਰਵੀਅਰ ਪਾਉਣਾ, ਤੇਰੇ ਕੋਲ ਆਉਂਦੇ ਕਿੰਨੇ? ਨਾਲੇ ਸੰਤ ਤਾਂ ਬੜੇ ਸਿੰਪਲ ਹੁੰਦੇ ਨੇ, ਆਉਂਦੇ ਤਾਂ ਸੰਗਤ 'ਚ ਨੇ, ਇਨਕਮ ਦਾ ਸੋਰਸ ਉਹਦਾ ਕੋਈ ਵੀ ਨਹੀਂ। ਸੋ ਇਸ ਕਰਕੇ ਇੱਕ ਨਿਸ਼ਾਨੀ ਆ, ਮਰ ਜਾਊਂ ਮੰਗੂ ਨਹੀਂ ਆਪਣੇ ਤਨ ਕੇ ਕਾਜ, ਪਰਮਾਰਥ ਕੇ ਕਾਜ ਮੇਂ ਮੁਝੇ ਨਾ ਵੇ ਲਾਜ। ਜਾਂ ਇਹਨੂੰ ਇੰਝ ਕਹਿ ਲਓ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਪਾਏ ਜਾਏ, ਪਾ ਲਾਗੇ ਪਾਏ ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੋਏ। ਕਿ ਗੁਰੂ ਪੀਰ ਹੋ ਕੇ ਜਿਹੜੇ ਲੋਕਾਂ ਕੋਲ ਮੰਗਦੇ ਫਿਰਦੇ ਨੇ ਚੰਦੇ ਦੇ ਉਹ ਦੇ, ਉਹਨਾਂ ਨੂੰ ਨਹੀਂ। ਜੇ ਕੋਈ ਪਰਮਾਰਥ ਲਈ ਕੰਮ ਕਰਦਾ ਉਹ ਪਤਾ ਹੁੰਦਾ, ਅਤੇ ਜਿਹੜਾ ਕੋਈ ਆਪਣੇ ਲਈ ਕੰਮ ਕਰਦਾ ਉਹਦੇ ਪੈਰ ਨਾ ਕਦੇ ਵੀ ਲਾਓ, ਪੈਰੀ ਹੱਥ ਨਾ ਲਾਓ, ਉਹਨੂੰ ਹੱਥ ਨਾ ਬਾਹਲੇ ਜੋੜੋ, ਕਿਉਂਕਿ ਹੱਥ ਜੋੜਨ ਕਰਕੇ ਹੀ ਉਹਨਾਂ ਦਾ ਪਖੰਡ ਜ਼ਿਆਦਾ ਵਧੀ ਜਾਂਦਾ। ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੋਏ। ਸੋ ਇਸ ਕਰਕੇ ਪਹਿਚਾਣ ਕਰਨੀ ਬੜੀ ਮੁਸ਼ਕਿਲ ਹੈ। ਉਹ ਲੋਕਾਂ ਨੂੰ ਉਹਨਾਂ ਦੀ ਲੈਂਗੁਏਜ ਤੋਂ ਪਤਾ ਲੱਗ ਜਾਂਦਾ। ਜਿਹੜਾ ਬੰਦਾ ਦੂਜਿਆਂ ਨੂੰ ਟਿਚਰਾਂ ਕਰਦਾ, ਮਖੌਲ ਕਰਦਾ, ਅਤੇ ਇੱਕ ਧਰਮ ਨੂੰ ਦੂਜੇ ਧਰਮ ਦੇ ਨਾਲ ਲੜਾਉਂਦਾ, ਵੱਡੇ 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 ਬੰਦਿਆਂ ਦੀਆਂ ਗੱਲਾਂ ਸੁਣਦਾ, ਉਹਦੇ ਨਾਲ ਹਰ ਵਾਰ ਕੰਪਨੀਆਂ, ਉਹਨਾਂ ਦੇ ਸੈੱਲਫੋਨ ਇੱਕ ਦੂਜੇ ਨੇ, ਗਰੀਬ ਬੰਦੇ ਦੀ ਕੋਈ ਆਓ ਭਗਤ ਨਹੀਂ। ਹਾਂਜੀ, ਇਹੋ ਜਿਹੇ ਬੰਦੇ, ਜਿਹੜਾ ਬੰਦਾ ਪੂਰਨ ਸੰਤ ਦੀ ਨਿਸ਼ਾਨੀ ਹੈ, ਜਿਹੜਾ ਇੱਕ ਵਾਰੀ ਗੱਲ ਕਹਿ ਦੇ ਉਹ ਪੱਥਰ 'ਤੇ ਲਕੀਰ ਹੈ। ਇਹ ਨਹੀਂ ਤੀਜੇ ਮਹੀਨੇ ਹੋਰ, ਚੌਥੇ ਮਹੀਨੇ ਹੋਰ, ਪੰਜਵੇਂ ਮਹੀਨੇ ਹੋਰ, ਜਿਹੜਾ ਕੋਈ ਉਹ ਸਾਲ ਤੱਕ ਹੀ, ਜੇ 10 ਸਾਲ ਦਾ ਹੀ ਕੋਈ ਗੱਲ, 10 ਸਾਲ ਬਾਅਦ ਵੀ ਕਹਿ ਦੇ ਉਹ ਪੱਕੀ ਹੁੰਦੀ ਹੈ। ਇਹ ਨਹੀਂ ਵੀ ਮੈਂ ਅੱਜ ਆਉਣਾ ਇੱਥੇ, ਕੱਲ੍ਹ ਨੂੰ ਆਉਣਾ ਉੱਥੇ, ਫਿਰ ਚੇਂਜ, ਇੱਥੇ ਕੋਵਿਡ ਆਊਗਾ ਨਹੀਂ ਆਊਗਾ, ਆਹ ਕਰ ਲਓ ਵਾਹ ਕਰ ਲਓ। ਉਹ ਪੂਰਨ ਸੰਤ ਕੋਈ ਨਹੀਂ ਹੁੰਦੇ। ਪੂਰਨ ਸੰਤ ਆ ਜਿਹੜੀ ਇੱਕ ਵਾਰੀ ਗੱਲ ਨਿਕਲ ਜੇ, ਮੈਂ ਕਹਿੰਦਾ ਮਹਾਰਾਜ ਚਰਨ ਸਿੰਘ ਪੂਰਨ ਸੰਤ ਸੀਗੇ, ਜਿਹੜੀ ਇੱਕ ਵਾਰ ਗੱਲ ਕਹਿੰਦੇ ਸੀ ਪੱਥਰ 'ਤੇ ਲਕੀਰ ਹੁੰਦੀ, ਕਬੀਰ ਸਾਹਿਬ ਪੂਰਨ ਸੰਤ ਸੀਗੇ, ਗੁਰੂ ਨਾਨਕ ਸਾਹਿਬ ਪੂਰਨ ਸੰਤ ਸੀਗੇ, ਜਿਹੜੀ ਗੱਲ ਕਹੀ ਉਹ ਪੱਕੀ। ਜਦੋਂ ਅਸੀਂ ਟਾਈਮ ਟੂ ਟਾਈਮ ਚੇਂਜ ਕਰਦੇ ਹਾਂ ਫਿਰ ਤਾਂ ਐਵੇਂ ਹੀ ਹੈ, ਪਰ ਸਾਨੂੰ ਸਮਝਣਾ ਕੀ ਹੈ ਕਿ ਹੀ ਇਜ਼ ਐਜ਼ ਹਾਈ ਐਜ਼ ਹੀ ਇਜ਼ ਅਲੋਨ ਕੈਨ ਅੰਡਰਸਟੈਂਡ। ਥੋੜ੍ਹੀ ਜਿਹੀ ਆਪ ਵੀ ਮਿਹਨਤ ਕਰੋ। ਜਿੰਨਾ ਚਿਰ ਭਗਤੀ ਕਰਕੇ ਤੁਸੀਂ ਅੰਦਰਲਾ ਪਰਦਾ ਨਹੀਂ ਖੋਲ੍ਹਦਾ, ਥੋੜ੍ਹਾ ਮੋਟਾ ਦਾ ਖੋਲ੍ਹੋ, ਫਿਰ ਹੀ ਤੁਹਾਨੂੰ ਪਤਾ ਲੱਗੂਗਾ। ਜਦੋਂ ਸਾਡਾ ਹੀ ਪਰਦਾ ਖੁੱਲ੍ਹਾ, ਫਿਰ ਜਿਹੜਾ ਬੰਦ ਪਿਆ, ਫਿਰ ਜਿਹਨੂੰ ਮਰਜ਼ੀ ਸੰਤ ਸਮਝੀ ਜਾਓ। ਇਹ ਵਡੂਚਾ ਹੋਏ ਕੋਏ, ਕਿਸ ਉੱਚੇ ਕੋ ਜਾਣੇ ਸੋਏ। ਪਹਿਲਾਂ ਆਪ ਵੀ ਮਿਹਨਤ ਕਰੀਏ, ਅਸੀਂ ਦੂਜਿਆਂ ਨੂੰ ਕਾਹਦੇ ਲਈ ਲਾਹਨਤਾਂ ਪਾਉਂਦੇ ਹਾਂ ਵੀ ਉਹ ਚੰਗਾ ਨਹੀਂ, ਉਹ ਮਾੜਾ ਨਹੀਂ। ਵੀ ਹੈਵ ਨੋ ਰਾਈਟ ਟੂ ਕ੍ਰਿਟੀਸਾਈਜ਼, ਵੀ ਹੈਵ ਨੋ ਰਾਈਟ ਟੂ ਗਿਵ ਜਜਮੈਂਟ। ਪਰ ਜੇ ਤੁਹਾਨੂੰ ਅੰਦਰ ਤੁਹਾਨੂੰ ਪੂਰਾ ਗਿਆਨ ਹੈ, ਫਿਰ ਤੁਸੀਂ ਕਿਸੇ ਬਾਰੇ ਕਹਿ ਸਕਦੇ ਹੋ ਕੰਸਟਰਕਟਿਵ ਤਰੀਕੇ ਦੇ ਨਾਲ, ਮਾੜੀ ਲੈਂਗੁਏਜ ਦੇ ਵਿੱਚ ਨਹੀਂ, ਤਾਂ ਕਿਸੇ ਨੂੰ ਸਾਵਧਾਨ ਕਰਨਾ ਵੀ ਗਲਤ ਰਸਤੇ ਦੇ, ਤਾਂ ਉਹਦਾ ਹੀ ਭਲਾ ਹੋਵੇ। ਸੋ ਇਸ ਕਰਕੇ ਪੂਰਨ ਸੰਤ ਦੀ ਹੈ ਵੀ ਕਾਲ ਖਾਏ ਕੁਛ ਹੱਥੋਂ ਦੇ, ਆਪਣੀ ਹੱਕ ਹਲਾਲ ਦੀ ਕਮਾਈ ਕਰਦੇ ਨੇ, ਕਿਸੇ ਨੂੰ ਟੀਚਰ ਮਖੌਲ ਨਹੀਂ ਕਰਦੇ, ਜੋ ਕੁਛ ਕਹਿੰਦੇ ਨੇ। ਇੱਕ ਵਾਰੀ ਕਹਿਣ ਜੇ 10 ਸਾਲਾਂ ਬਾਅਦ ਦੀ ਗੱਲ ਕਹਿਣ, ਉਹ ਪੱਕੀ ਹੁੰਦੀ ਆ ਪੱਥਰ 'ਤੇ ਲਕੀਰ। ਕਹਿੰਦੇ ਨੇ ਸੰਤ ਦਾ ਮੂੰਹ 'ਚੋਂ ਨਿਕਲਿਆ ਵਾਕ ਜਿਹੜਾ ਪੂਰਨ ਸੰਤ ਹੋਵੇ ਉਹ ਬਦਲ ਨਹੀਂ ਸਕਦਾ, ਜਿਹੜਾ ਬਦਲ ਜਾਂਦਾ ਉਹ ਪੂਰਨ ਸੰਤ ਨਹੀਂ ਹੈ। ਅੱਜ ਕਹੇ ਕੋਵਿਡ 3 ਮਹੀਨਿਆਂ ਨੂੰ ਬੰਦ ਹੋ, 3 ਮਹੀਨੇ ਭਾਵੇਂ 6 ਮਹੀਨਿਆਂ ਨੂੰ, ਅੱਜ ਮੈਂ ਸਤਸੰਗ ਇੱਥੇ ਕਰਨਾ, ਕੱਲ੍ਹ ਨੂੰ ਮੈਂ ਉੱਥੇ ਕਰਨਾ, ਹੁਣ ਕੈਂਸਲ ਕਰਦੇ ਹੋ ਜੀ, ਆਹ ਕਰਦੇ ਹੋ, ਬਾਅਦ ਕਹਿੰਦੇ ਪੂਰਨ ਸੰਤ ਕਹਿੰਦੇ ਟੱਟੂ ਆ ਉਹ, ਸੋਰੀ, ਉਹ ਤਾਂ ਨਕਲੀ ਨੇ, ਲੋਕਾਂ ਨੂੰ ਠੱਗਦੇ ਨੇ। ਜਿਹੜਾ ਪੂਰਨ ਸੰਤ ਹੁੰਦਾ ਉਹਦੀ ਤਾਂ ਗੱਲ 'ਚੋਂ ਇੱਕ ਵਾਰੀ ਜ਼ਬਾਨ 'ਚੋਂ ਇੱਕ ਸ਼ਬਦ ਨਿਕਲਿਆ ਉਹ ਪੂਰਨ ਹੁੰਦਾ, ਉਹਦੇ ਜਿਹੜੇ ਨਜ਼ਦੀਕੀ ਹੁੰਦੇ ਨੇ ਉਹ ਵੀ ਪੂਰਨ ਹੁੰਦੇ ਨੇ। ਉਹ ਕੰਪਨੀ ਤੋਂ ਹੀ ਪਤਾ ਲੱਗ ਜਾਂਦਾ ਵੀ ਜਿਹੜੀ ਕੰਪਨੀ ਵਿਗੜੀ ਉਹ ਸੰਤ ਵੀ ਉਸ ਤਰ੍ਹਾਂ ਵਿਗੜਿਆ ਹੋਊਗਾ। ਕਿੰਨੇ ਲੋਕ ਨੇ, ਲੱਖਾਂ ਲੋਕ, ਜਿਹੜੇ ਸਰਸੇ ਵਾਲਿਆਂ ਨੂੰ ਪੂਜਦੇ ਨੇ, ਬਾਪੂ ਆਸਾ ਰਾਮ ਨੂੰ ਪੂਜਦੇ ਨੇ, ਖੋਰ ਨੂੰ ਪੂਜਦੇ ਨੇ, ਅੱਜ ਉਹ ਜੇਲ੍ਹਾਂ 'ਚ ਨੇ, ਹਾਲੇ ਵੀ ਨਹੀਂ ਮੰਨਦੇ ਉਹ ਤਾਂ ਅੰਧ ਵਿਸ਼ਵਾਸੀ ਨੇ, ਮੰਨੀ ਚੱਲੋ। ਪਰ ਸਾਡਾ ਅੰਦਰ ਨਾ ਉਹਨਾਂ ਦਾ ਕਲਿਆਣ ਹੋਣਾ ਨਾ ਸਾਡਾ ਹੋਣਾ। ਕਲਿਆਣ ਦੋ ਤਰੀਕੇ ਨਾਲ, ਇੱਕ ਪੂਰਨ ਸੰਤ ਮਿਲ ਜੇ, ਅਤੇ ਜੇ ਉਹ ਮਿਲ ਗਿਆ ਤਾਂ ਉਹਦੇ ਉੱਤੇ ਫਿਰ ਸਾਡੀ ਮਿਹਨਤ ਕਰਨਾ ਵੀ ਫਰਜ਼ ਆ। ਜੇ ਮਿਹਨਤ ਨਹੀਂ ਕਰਦੇ ਫਿਰ ਸਾਡਾ ਕਸੂਰ ਹੈ 100%। ਮਿਹਨਤ ਕਰੋ, ਫਿਰ ਦੇਖੋ, ਪ੍ਰਗਟ ਕਰੋ। ਜਦੋਂ ਤੁਸੀਂ ਕਰ ਲਿਆ ਫਿਰ ਤੁਹਾਨੂੰ ਕੋਈ ਲੋੜ ਹੀ ਨਹੀਂ ਪੈਂਦੀ, ਫਿਰ ਤੁਹਾਨੂੰ ਇਕੱਠਾਂ ਦੇ ਵਿੱਚ ਵੀ ਉੱਥੇ ਜਾਣਾ, 100 ਬੰਦਾ, ਦੋ ਪਾਵਰਸ ਹੁੰਦੀਆਂ, ਕਿਸ ਤਰ੍ਹਾਂ ਸਾਡੇ 'ਤੇ ਅਸਰ ਕਰਦਾ। ਕਹਿੰਦੇ ਨੇ ਉਹਦੇ, ਉਹ ਇਹ ਨਹੀਂ ਹੈ ਵੀ ਇੰਡੀਆ 'ਚ ਬੈਠਾ ਅਤੇ ਅੱਜ ਉਹ ਕੈਨੇਡਾ ਜਾਊਗਾ ਤੁਹਾਡੇ ਸਾਡਾ ਉਦੋਂ ਹੀ ਮਿਲਾਪ ਹੋਊਗਾ। ਜਿੱਥੇ ਮਰਜ਼ੀ ਦੁਨੀਆ 'ਚ ਬੈਠਾ, ਜਦੋਂ ਤੁਸੀਂ ਉਹਨੂੰ ਯਾਦ ਕਰਦੇ ਹੋ ਉਹਦੀ ਰਹਿਮਤ ਸਾਰੀ ਦੁਨੀਆ ਦੇ ਵਿੱਚ ਫੈਲਦੀ ਹੈ। ਕਹਿੰਦੇ ਨੇ ਕਿ ਇੱਕ ਵਾਰ ਪੂਰਨ ਜਿਹੜੇ ਸੰਤ ਸੀ ਸੁਲਤਾਨ ਬਾਹੂ ਦੀ ਜਿਹੜੀ ਬੁੱਕ ਹੈ ਉੱਥੇ ਮੈਂ ਪੜ੍ਹਿਆ, ਉੱਥੇ ਇਹਦਾ ਜ਼ਿਕਰ ਆਉਂਦਾ ਕਿ ਬਗਦਾਦ ਦੇ ਵਿੱਚ ਮੁਰਸ਼ਿਦ ਸੀਗਾ, ਉਹ ਗੌਂਸ, ਸ਼ਾਇਦ ਨਾ ਮੈਨੂੰ ਪੂਰਾ ਭੁੱਲ ਗਿਆ, ਗੌਂਸ ਸੀਗੇ। ਕਹਿੰਦੇ ਇੱਕ ਵਾਰ ਉਹ ਸਤਸੰਗ ਕਰ ਰਹੇ ਸੀਗੇ, ਉਹਦੇ ਚੇਲੇ ਬੈਠੇ ਸੀਗੇ ਅਤੇ ਉਹਨੂੰ ਆਵਾਜ਼ ਸੁਣੀ, ਉਹਨੇ ਅਸਮਾਨ ਕੰਨੀ ਨੂੰ ਮੂੰਹ ਕੀਤਾ ਅਤੇ ਚੱਕਿਆ ਅਤੇ ਉਹਨੂੰ ਆਵਾਜ਼ ਸੁਣਾਈ ਦਿੱਤੀ ਅੰਦਰੋਂ ਕਿ ਕੋਈ ਬੰਦਾ ਕਹਿ ਰਿਹਾ ਅਲ ਮਦਦ ਦਾ ਵੀ, ਹੇ ਪਰਮਾਤਮਾ, ਹੇ ਅੱਲਾ, ਹੇ ਵਾਹਿਗੁਰੂ, ਹੇ ਮੇਰੇ ਮੁਰਸ਼ਦ, ਮੇਰੀ ਮਦਦ ਕਰ। ਉਹਨੇ ਕਹਿੰਦੇ ਜਦੋਂ ਉਹਨਾਂ ਨੂੰ ਅੰਦਰੋਂ ਸੁਣਿਆ, ਸੰਗਤ ਨੂੰ ਤਾਂ ਨਹੀਂ ਸੁਣਿਆ, ਉਹਨਾਂ ਨੇ ਆਪਣੇ ਪੈਰ ਦੀ ਇੱਕ ਜੁੱਤੀ ਲਾਈ, ਜੁੱਤੀ ਲਾ ਕੇ ਅਸਮਾਨ 'ਚ ਸਿੱਟਤੀ। ਲੋਕ ਦੇਖਣ ਲੱਗ ਗਏ ਵੀ ਇਹ ਕੀ ਗੱਲ ਹੋ ਗਈ, ਜੁੱਤੀ ਕਿੱਥੇ ਗਈ, ਜਿਹੜੀ ਉੱਪਰ ਗਈ ਉਹ ਥੱਲੇ ਆਊਗੀ। ਉਹ ਦੇਖਦੇ ਰਹੇ, ਉਹਨਾਂ ਨੂੰ ਦਿਸੀ ਨਹੀਂ ਥੱਲੇ ਹੋਗੀ, ਗੱਲ ਲੋਕ ਭੁੱਲ ਗਏ। ਕਹਿੰਦੇ ਇੱਕ ਮਹੀਨੇ ਤੋਂ ਬਾਅਦ ਕੁਛ ਲੋਕ ਉਹਨਾਂ ਕੋਲ ਆਏ, ਇੱਕ ਥਾਲ ਦੇ ਵਿੱਚ ਜੁੱਤੀ ਰੱਖੀ ਹੋਈ ਸੀ, ਬੜੇ ਵਧੀਆ ਥਾਲ ਦੇ ਵਿੱਚ, ਅਤੇ ਸੰਗਤ ਨੇ ਦੇਖਿਆ ਵੀ ਇਹ ਤਾਂ ਉਹੀ ਜੁੱਤੀ ਹੈ ਮੁਰਸ਼ਦ ਵਾਲੀ ਜਿਹੜੀ ਮਹੀਨਾ ਪਹਿਲਾਂ ਉਹਨਾਂ ਨੇ ਅਸਮਾਨ 'ਚ ਸਿੱਟੀ ਸੀਗੀ। ਅਤੇ ਉਹਨਾਂ ਨੂੰ ਪੁੱਛਿਆ ਜਿਹੜੇ ਸੰਗਤ ਸੀਗੀ ਵੀ ਭਾਈ ਸਾਹਿਬ ਤੁਸੀਂ ਕੌਣ ਹੋ? ਉਹ ਕਹਿੰਦੇ ਅਸੀਂ ਮੁਲਕੇ ਸ਼ਾਮ ਤੋਂ ਆਏ ਹਾਂ, ਸ਼ਾਮ ਉੱਥੇ ਮੁਲਕ ਹੈ ਬਗਦਾਦ ਤੋਂ ਦੂਰ, ਦੂਸਰਾ ਮੁਲਕ ਹੈ। ਕਹਿੰਦੇ ਅਸੀਂ ਉੱਥੋਂ ਆਏ ਹਾਂ। ਕਹਿੰਦੇ ਜੁੱਤੀ ਕਿਹਦੀ ਹੈ? ਕਹਿੰਦੇ ਜੀ ਇਹਦੇ ਪਿੱਛੇ ਰਾਜ ਕੀ ਹੈ? ਕਹਿੰਦੇ ਰਾਜ ਇਹ ਮੁਰਸ਼ਦ ਹੀ ਹੈ। ਕਹਿੰਦੇ ਇੱਕ ਵਾਰ ਮੈਂ ਜੰਗਲ 'ਚ ਜਾ ਰਿਹਾ ਸੀ ਆਪਣੇ ਪਰਿਵਾਰ ਦੇ ਨਾਲ ਅਤੇ ਸਾਨੂੰ ਡਾਕੂਆਂ ਨੇ ਘੇਰ ਲਿਆ, ਅਤੇ ਜਦੋਂ ਡਾਕੂਆਂ ਨੇ ਘੇਰ ਲਿਆ, ਡਾਕੂਆਂ ਨੇ ਆਪਣੇ ਜਿਹੜਾ ਉਹਨਾਂ ਦਾ ਸਰਦਾਰ ਸੀ ਉਹਨੂੰ ਕਹਿੰਦੇ ਇਹ ਸਾਰਿਆਂ ਦੀ ਗਰਦਨ ਲਾ ਦਿਓ ਅਤੇ ਇਹਨਾਂ ਦੀ ਜੇਬਾਂ ਦੇ ਵਿੱਚ ਜੋ ਕੁਛ ਸੀ ਉਹ ਲੁੱਟ ਲਓ। ਜਦੋਂ ਉਹ ਸਾਡੇ ਕਿੰਨੀ ਤਲਵਾਰਾਂ ਲੈ ਕੇ ਆਏ ਅਤੇ ਨਾ ਤਾਂ ਉੱਥੇ ਮੇਰਾ ਕੋਈ ਮਦਦ ਕਰ ਸਕੀ, ਨਾ ਭੈਣ ਭਰਾ ਰਿਸ਼ਤੇਦਾਰ ਯਾਰ ਦੋਸਤ, ਅਤੇ ਉਸ ਵੇਲੇ ਮੇਰਾ ਸਤਿਗੁਰੂ ਹੀ ਸੀਗਾ। ਕਹਿੰਦਾ ਫਿਰ ਮੈਂ ਉਸ ਵੇਲੇ ਉਹਨਾਂ ਨੂੰ ਕਿਹਾ ਕਿ ਜਾ ਗੌਂਸ ਅਲ ਮਦਦ, ਜਾ ਗੌਂਸ ਅਲ ਮਦਦ, ਕਿ ਇਹ ਗੌਂਸ ਤੂੰ ਮੇਰੀ, ਇਹ ਸਤਿਗੁਰੂ ਤੂੰ ਮੇਰੀ ਮਦਦ ਕਰ। ਕਹਿੰਦੇ ਫਿਰ ਅਸੀਂ ਦੇਖਿਆ ਅਸਮਾਨ 'ਚੋਂ ਕੋਈ ਜੁੱਤੀ ਆਈ, ਉਹ ਡਾਕੂਆਂ ਨਾਲ ਇੰਨੀ ਤੇਜ਼ੀ ਨਾਲ ਕਦੇ ਇੱਧਰ ਪੈ, ਉੱਧਰ ਪੈ, ਇੱਧਰ ਪੈ, ਉਹ ਵੀ ਦੇਖ ਕੇ ਹੈਰਾਨ ਹੋ ਗਏ ਅਤੇ ਡਾਕੂ ਹੱਥ ਜੋੜ ਕੇ ਖੜ੍ਹ ਗਏ ਵੀ ਇਹ ਕੀ ਕੌਤਕ ਹੈ। ਕਹਿੰਦੇ ਅੱਜ ਅਸੀਂ ਡਾਕੂਆਂ ਨੂੰ ਵੀ ਨਾਲ ਲੈ ਕੇ ਆਏ ਹਾਂ, ਸੋ ਇਸ ਕਰਕੇ ਇਹ ਮੁਰਸ਼ਦ ਦੀ ਜੁੱਤੀ ਹੈ। ਸੋ ਜੁੱਤੀ ਉੱਥੋਂ ਸਿੱਟੀ ਬਗਦਾਦ 'ਚੋਂ ਅਤੇ ਜਾ ਕੇ ਸ਼ਾਮ ਦੇ ਵਿੱਚ ਡਾਕੂਆਂ ਦਾ ਮੁਕਾਬਲਾ ਕਰ ਰਹੀ ਹੈ, ਉਹਨਾਂ ਨੂੰ ਫਿਟ ਲਾਂਤ ਪਾ ਰਹੀ ਹੈ, ਉਹਨਾਂ ਨੂੰ ਡਰਾਇਆ, ਉਹਨਾਂ ਨੂੰ ਸਿੱਧੇ ਰਸਤੇ ਲਾਇਆ। ਹੁਣ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹ ਕਹਿਣਗੇ ਆ ਜਿਹੜੇ ਰਵੀ ਸਾਹਿਬ ਨੇ ਗੱਪਾਂ ਮਾਰੀ ਜਾਂਦੇ ਨੇ, ਕਹਾਣੀਆਂ ਸੁਣਾ ਸੁਣਾ ਕੇ, ਵੀ ਕਿਤੇ ਇਹ ਹੋ ਸਕਦਾ ਬਗਦਾਦ 'ਚੋਂ ਜੁੱਤੀ ਸਿੱਟੀ ਅਤੇ ਮੁਲਕ ਸ਼ਾਮ ਦੇ ਵਿੱਚ ਪਹੁੰਚ ਗਈ। ਉਹ ਭਾਈ ਸਾਹਿਬ, ਰੱਬ ਦਾ ਲੱਖ ਲੱਖ ਸ਼ੁਕਰ ਹੈ, ਅੱਜ ਸਾਇੰਸ ਨੇ ਇੰਨੀ ਤਰੱਕੀ ਕੀਤੀ, ਤੁਸੀਂ ਆ ਕੈਨੇਡਾ 'ਚ ਬੈਠ ਕੇ ਫੈਕਸ ਦਾ ਪੇਪਰ ਪਾਉਣੇ ਆ, ਮੀਡੀਆ 'ਚ ਭੇਜਣੇ ਹੋ, ਉਹ ਫੈਕਸ ਦੇ ਵਿੱਚ ਜਾਂਦਾ, ਮੁੜ ਕੇ ਘੁੰਮ ਕੇ ਤੁਹਾਡੇ ਕੋਲ ਆ ਜਾਂਦਾ, ਪੇਪਰ ਤੁਹਾਡੇ ਹੱਥ 'ਚ ਹੁੰਦਾ, ਇੰਡੀਆ ਵਾਲੇ ਕਹਿੰਦੇ ਪੇਪਰ ਪਹੁੰਚ ਗਿਆ, ਉੱਥੇ ਪੇਪਰ ਕਿਵੇਂ ਪਹੁੰਚ ਗਿਆ? ਤੁਸੀਂ ਇੱਥੇ ਈਮੇਲ ਕਰ ਦਿਓ ਆਪਣੇ ਫੋਨ 'ਤੇ, ਇੱਥੇ ਮੈਂ ਸਟੂਡੀਓ 'ਚ ਬੈਠਾ ਆ, ਫੋਨ ਚੱਕ ਕੇ ਈਮੇਲ ਕਰਾਂ, ਪਹੁੰਚ ਜਾਂਦੀ ਹੈ ਬਗਦਾਦ, ਪਹੁੰਚ ਜਾਂਦੀ ਹੈ ਰਸ਼ੀਆ 'ਚ, ਉਹ ਕਿਵੇਂ ਪਹੁੰਚ ਜਾਂਦੀ ਹੈ? ਤੁਸੀਂ ਇੱਥੋਂ ਸੈੱਲ ਫੋਨ ਕਰ ਦਿਓ, ਬੰਦੇ ਦੀ ਕਾਰ ਬੰਦ ਹੁੰਦੀ ਹੈ, ਏਅਰ ਟਾਈਟ ਹੁੰਦੀ, ਉੱਥੇ ਕਿਵੇਂ ਕਹਿੰਦਾ ਹੈਲੋ ਕੀ ਹਾਲ ਹੈ ਜੀ, ਮੈਂ ਉੱਥੋਂ ਬੋਲਦਾ ਜੀ, ਕਾਰ 'ਚੋਂ ਬੈਠਾ ਡਰਾਈਵ ਕਰ ਰਿਹਾ, ਸੁਣਾਓ ਕੀ ਹਾਲ ਚਾਲ ਹੈ? ਇਹ ਕਿਵੇਂ ਪਹੁੰਚ ਗਈ? ਇਹ ਤਾਂ ਪਹੁੰਚੀ ਕਿਉਂਕਿ ਜਿਹੜਾ ਸਾਡਾ ਆਹ ਬ੍ਰੇਨ ਹੈ ਨਾ ਗੋਰਿਆਂ ਦਾ, ਇਹਨਾਂ ਨੇ ਇੰਨੀ ਆਪਣੇ ਬ੍ਰੇਨ ਦੇ ਵਿੱਚ ਮਿਹਨਤ ਕਰਕੇ ਟੈਕਨੋਲੋਜੀ ਸਾਇੰਸ ਦੇ ਵਿੱਚ ਤਰੱਕੀ ਕਰ ਲਈ। ਪਰ ਜਿਹੜਾ ਬੰਦਾ ਪਰਮਾਤਮਾ ਦੀ ਬੰਦਗੀ ਕਰਦਾ, ਜੇ ਸਾਇੰਸ ਦੀ ਟੈਕਨੋਲੋਜੀ ਦੀ ਇੰਨੀ ਪਾਵਰ ਹੈ ਕਿ ਇੱਥੇ ਬੈਠੇ ਫੈਕਸ ਦਾ ਪੇਪਰ ਇੰਡੀਆ 'ਚ ਨਿਕਲ ਗਿਆ, ਤਾਂ ਜਿਹੜੇ ਸਾਡੀ ਬੰਦਗੀ ਕਰਦੇ ਨੇ ਉਹਦੀ ਕਿੰਨੀ ਪਾਵਰ ਹੋਊਗੀ, ਉਹ ਕੀ ਨਹੀਂ ਕਰ ਸਕਦਾ, ਇਹ ਸੋਚਣ ਦੀ ਲੋੜ ਹੈ। ਸੋ ਜਿਹੜੇ ਬੰਦੇ ਪੂਰਨ ਸੰਤ ਹੁੰਦੇ ਨੇ ਉਹ ਜਦੋਂ ਬੰਦਗੀ ਕਰਦੇ ਨੇ ਨਾ, ਉਹ ਜਿਹੜੀ ਬੰਦਗੀ ਹੈ ਉਹ ਕੁਛ ਵੀ ਕਰ ਸਕਦੀ ਹੈ। ਪਰ ਗੱਲ ਤਾਂ ਵੀ ਉਹਦਾ ਬੰਦਗੀ ਜਿਹੜਾ ਹੈਗਾ ਨਾ, ਸਿਮ ਕਾਰਡ ਜਾਂ ਸੈੱਲਫੋਨ ਦਾ, ਸੈੱਲਫੋਨ ਦੇ ਵਿੱਚ ਸਿਮ ਕਾਰਡ ਪਾਉਣੇ ਆਪਾਂ, ਸਿਮ ਪਾਉਣੇ ਆ, ਅਤੇ ਉਹ ਵਧੀਆ ਹੋਣਾ ਚਾਹੀਦਾ, ਉਹਦਾ ਨੈੱਟਵਰਕ ਵਧੀਆ ਹੋਣਾ ਚਾਹੀਦਾ। ਜਿਹੜੇ ਨਕਲੀ ਸੰਦ ਨੇ, ਨੈੱਟਵਰਕ ਘਟੀਆ ਹੁੰਦਾ, ਉਹ ਚੇਲੇ ਚਾਪਿਆਂ ਤੋਂ ਇੱਧਰ ਉੱਧਰ ਗੱਲ ਪੁੱਛ ਲੈਂਦੇ ਨੇ। ਜੇ ਸਿਮ ਵਧੀਆ ਫੋਨ 'ਚ ਇੱਕ ਘਟੀਆ ਵੀ ਹੋਵੇ, ਕੱਪੜੇ ਵਧੀਆ ਪਾ ਕੇ ਪੂਰਨ ਸੰਤ ਨਹੀਂ ਬਣਦਾ। ਕੱਪੜੇ ਜਿਹੋ ਜਿਹੇ ਮਰਜ਼ੀ ਸਿੰਪਲ ਹੋਣ, ਸਿੰਪਲ ਰਹੇ, ਕਾਰਾਂ 'ਚ ਵੀ ਨਾ ਹੋਵੇ, ਤੁਰ ਕੇ ਰਹੇ, ਪਰ ਜਿਹੜੀ ਉਹਦੀ ਲਿਵ ਹੈ, ਜਿਹੜਾ ਸਿਮ ਹੈ, ਉਹਦਾ ਜਿਹੜਾ ਨੈੱਟਵਰਕ ਹੈ ਉਹ ਵਧੀਆ ਹੋਣਾ ਚਾਹੀਦਾ। ਹਾਂਜੀ, ਤੁਸੀਂ ਦੇਖੋ ਜਿਹੜਾ ਬੰਦਾ ਪੂਰਨ ਸੰਤ ਹੈ ਨਾ, ਉਹਦੇ ਨਾਲ ਕਦੇ ਮਖੌਲ ਨਹੀਂ ਕਰਨਾ ਚਾਹੀਦਾ। ਉਹਦੇ ਮੂੰਹ 'ਚੋਂ ਜਿਵੇਂ ਮੈਂ ਕਿਹਾ ਕੋਈ ਗੱਲ ਨਿਕਲੀ ਉਹ 100% ਪੱਥਰ ਹੋ ਜਾਂਦੀ ਹੈ। ਕਹਿੰਦੇ ਇੱਕ ਵਾਰੀ ਅਬਦੁਲ ਕਾਦਰ ਇੱਕ ਪੂਰਨ ਸੰਤ ਹੋਏ ਨੇ, ਉਹ ਜਦੋਂ ਸਤਸੰਗ ਕਰਦੇ ਸੀ ਅਤੇ ਜਿਹੜੇ ਉਹਦੇ ਨਾਲ ਦੀਆਂ ਮਸਜਿਦ ਸੀਗੇ, ਇਮਾਮ ਸੀਗੇ, ਉਹ ਜੈਲਸੀ ਕਰਦੇ ਸੀ ਵੀ ਇੱਥੇ ਸੰਗਤ ਬਹੁਤ ਆਉਂਦੀ ਹੈ। ਸੋ ਇਮਾਮ ਨੇ ਆਪਣੇ ਜਿਹੜੇ ਉਹਦੇ ਅੰਦਰ ਮਸਜਿਦ 'ਚ ਪੈਰੋਕਾਰ ਆਉਂਦੇ ਸੀ, ਉਹਨਾਂ ਨੂੰ ਕਿਹਾ, ਜਿਹੜੇ ਦੋਸਤ ਸੀਗੇ, ਵੀ ਯਾਰ ਇਹਦੀ ਬੜੀ ਚੜ੍ਹਾਈ ਹੁੰਦੀ ਹੈ, ਸੰਗਤ ਬਹੁਤ ਆਉਂਦੀ ਹੈ, ਇਹਦਾ ਕੋਈ ਇਹੋ ਜਿਹਾ ਕਰੋ ਵੀ ਜਿਹਦੇ ਨਾਲ ਸੰਗਤ ਦੇ ਵਿੱਚ ਇਹਦਾ ਹਾਸਾ ਵੀ ਪਵੇ, ਠੀਠਾ ਵੀ ਪਵੇ, ਤਾਂ ਮਜ਼ਾਕ ਵੀ ਉੱਡੇ ਅਤੇ ਸੰਗਤ ਘੱਟ ਜੇ। ਉਹਨਾਂ ਨੇ ਸਕੀਮ ਬਣਾਈ ਇਮਾਮ ਨੇ, ਇਮਾਮ ਦਾ ਇੱਕ ਮੁੰਡਾ ਅੰਨਾ ਸੀਗਾ, ਉਹ ਕਹਿੰਦੇ ਵੀ ਤੂੰ ਡਰਾਮਾ ਜਿਹਾ ਕਰਕੇ ਕਹਿੰਦਾ ਮੈਂ ਮਰ ਗਿਆ, ਅਤੇ ਆਪਾਂ ਇਹਨੂੰ ਜਿਹੜੇ ਅਬਦੁਲ ਕਾਦਰ ਨੇ ਇਹਨਾਂ ਨੂੰ ਲਿਆਉਣੇ ਆ ਵੀ ਸਾਡੇ ਲਈ ਮੁਰਦੇ ਦੀ ਦੁਆ ਕਰੋ, ਜਦੋਂ ਇਹ ਦੁਆ ਕਰਨਗੇ ਅਤੇ ਤੂੰ ਖੜਾ ਹੋ ਜੀ ਕਫਨ 'ਚ ਉੱਠ ਕੇ, ਸਾਰੇ ਲੋਕ ਹੱਸਣਗੇ ਵੀ ਇਹਨੂੰ ਤਾਂ ਇਹ ਨਹੀਂ ਪਤਾ ਜਿਉਂਦਾ ਕਿ ਮੁਰਦਾ, ਅਤੇ ਲੋਕਾਂ ਦਾ ਫਿਰ ਵਿਸ਼ਵਾਸ ਕਾਮਲ ਮੁਰਸ਼ਦ 'ਤੇ ਉੱਠ ਜੂਗਾ। ਸੋ ਇਮਾਮ ਨੇ ਕੀਤੀ ਰਿਕੁਐਸਟ ਅਤੇ ਕਾਮਲ ਮੁਰਸ਼ਦ ਕਹਿੰਦੇ ਦੇਖ ਲੈ, ਕਹਿੰਦੇ ਮੈਂ, ਉਹ ਕਹਿੰਦਾ ਨਹੀਂ ਜੀ ਤੁਸੀਂ ਜ਼ਰੂਰ ਆਇਓ ਅਤੇ ਆਪਾਂ ਮੁਰਦੇ ਦੀ ਦੁਆ ਕਰਨੀ ਹੈ। ਉੱਥੇ ਪਹੁੰਚ ਕੇ ਉਹਨੇ ਲੋਕਾਂ ਦਾ ਬੜਾ ਇਕੱਠ ਕਰ ਲਿਆ, ਉਹਨੂੰ ਪਤਾ ਸੀ ਹੁਣ ਆਪਾਂ ਮੁਰਸ਼ਦ ਦੀ ਬੇਇੱਜ਼ਤੀ ਕਰਨੀ ਹੈ, ਇਹਦਾ ਮਜ਼ਾਕ ਉਡਾਉਣਾ, ਵੀ ਇਹਨੂੰ ਕੱਖ ਨੌਲੇਜ ਨਹੀਂ ਹੈ। ਸੋ ਮੁਰਸ਼ਦ ਜਦੋਂ ਆਇਆ ਉਹਦੀ ਮਈਅਤ ਆ ਗਈ, ਜਿਹੜਾ ਮਈਅਤ ਦਾ ਮਤਲਬ ਹੈ ਜੇ ਮੁੰਡੇ ਦੀ ਲਾਸ਼ ਪਾ ਕੇ ਉੱਥੇ ਲਿਆਏ, ਅਤੇ ਉਹ ਕਹਿੰਦਾ ਇਮਾਮ ਕਹਿੰਦਾ ਮਹਾਰਾਜ ਮੁਰਸ਼ਦ ਤੂੰ ਇਹਦੀ ਹੁਣ ਮੁਰਦੇ ਦੀ ਨਮਾਜ਼ ਪੜ੍ਹ ਦੇ। ਉਹ ਕਹਿੰਦਾ ਇਮਾਮ ਸਾਹਿਬ ਮੁਰਦੇ ਦੀ ਪੜ੍ਹਨੀ ਹੈ, ਪੱਕੀ ਗੱਲ ਹੈ ਕਿ ਜਿਉਂਦੇ ਦੀ? ਕਹਿੰਦਾ ਨਹੀਂ ਜੀ ਜਿਉਂਦੇ ਦੀ ਵੀ ਕਦੇ ਨਮਾਜ਼ ਦੁਆ ਹੁੰਦੀ ਹੈ, ਮੁਰਦੇ ਦੀ ਪੜ੍ਹਨੀ ਹੈ। ਕਹਿੰਦਾ ਅੱਛਾ ਦੁਆ ਸੋਚ ਲੈ ਮੁਰਦੇ ਦੀ ਪੜ੍ਹਨੀ ਹੈ। ਕਹਿੰਦਾ ਹਾਂ। ਉਹਨੇ ਉੱਪਰ ਅਸਮਾਨ ਕਨੀ ਖੁਦਾ ਕਨੀ ਇਸ਼ਾਰਾ ਕੀਤਾ, ਕਹਿੰਦਾ ਐ ਖੁਦਾ ਮੈਂ ਇਸ ਮੁਰਦੇ ਦੇ ਲਈ ਦੁਆ ਕਰਦਾ, ਐ ਖੁਦਾ ਮੈਂ ਇਸ ਮੁਰਦੇ ਲਈ ਦੁਆ ਕਰਦਾ। ਉਹ ਕਹਿ ਕੇ ਸਾਰੇ ਚੁੱਪ ਕਰ ਗਏ। ਉਹ ਕਹਿੰਦੇ ਆ ਲਓ ਵੀ ਆ ਮੈਂ ਮਿੱਟੀ ਥੋੜ੍ਹੀ ਜਿਹੀ ਪਾਤੀ ਜਦੋਂ ਪਾਉਂਦੇ ਨੇ, ਉਦੋਂ ਬਾਅਦ ਉਹ ਮਿੱਟੀ 'ਚ ਥੱਲੇ ਪਾਉਂਦੇ ਨੇ, ਅਤੇ ਜਦੋਂ ਕਿਹਾ ਅਤੇ ਇਮਾਮ ਨੇ ਦੇਖਿਆ ਮੇਰਾ ਤਾਂ ਮੁੰਡਾ ਹੈਗਾ, ਇਹਨੇ ਉੱਠ ਕਰਨਾ। ਉਹ ਮੁੰਡੇ ਨੇ ਕਹਿੰਦਾ ਉੱਠ ਉੱਠ, ਇਸ਼ਾਰੇ ਇਸ਼ਾਰੇ ਕਰੇ, ਮੁੰਡਾ ਉੱਠੇ ਹੀ ਨਾ। ਅਤੇ ਜਦੋਂ ਉਹ ਜਿਹੜੇ ਸੀਗੇ ਪੂਰਨ ਸਤਿਗੁਰੂ ਉਹ ਤੁਰ ਪਏ, ਅਤੇ ਉਹ ਇਮਾਮ ਨੇ ਕਿਹਾ ਮੁੰਡੇ ਨੂੰ ਕਫਨ ਚੱਕ ਕੇ, ਉੱਠਾ ਤੂੰ ਉੱਠਦਾ ਕਿਉਂ ਨਹੀਂ ਹੈ? ਉਹ ਤਾਂ ਮੁੰਡਾ ਸੱਚੀਓ ਮਰ ਗਿਆ। ਜਦੋਂ ਸੱਚੀਓ ਮਰ ਗਿਆ ਫਿਰ ਇਮਾਮ ਨੂੰ ਪਤਾ ਲੱਗਿਆ ਕਿ ਮੈਂ ਜਿਹੜਾ ਇਹਨੂੰ ਮਖੌਲ ਕੀਤਾ ਸੀ ਨਾ ਉਹ ਮੈਨੂੰ ਭਾਰੀ ਪੈ ਗਿਆ। ਭੱਜ ਕੇ ਜਾ ਕੇ ਮਾਂ ਜਿਹੜੇ ਸਤਿਗੁਰੂ ਦੇ ਚਰਨ ਫੜ ਲਏ, ਕਹਿੰਦੇ ਮੈਨੂੰ ਮਾਫ਼ ਕਰੋ, ਮੈਂ ਗਲਤ ਸੋਚੀ, ਗਲਤ ਸਕੀਮ ਬਣਾਈ ਸੀਗੀ। ਉਹ ਕਹਿੰਦੇ ਹੁਣ ਕੀ ਹੈ? ਤੈਨੂੰ ਮੈਂ ਪੁੱਛਿਆ ਸੀਗਾ ਮੁਰਦੇ ਦੀ ਕਰਾਂ ਕਿ ਜਿਉਂਦੇ ਦੀ? ਤੈਨੂੰ ਕਿਹਾ ਮੁਰਦੇ ਦੀ, ਮੈਂ ਮੁਰਦੇ ਦੀ ਕਰਤੀ। ਉਹ ਕਹਿੰਦਾ ਜੀ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਜੇ ਤੁਸੀਂ ਜਿਉਂਦੇ ਨੂੰ ਮਾਰ ਸਕਦੇ ਹੋ ਤਾਂ ਜਿਵੇਂ ਕਹਿੰਦੇ ਉੜ ਜਾਓ ਚਿੜੀਓ, ਮਰ ਜਾਓ ਚਿੜੀਓ, ਮਰ ਜਾਓ ਚਿੜੀਓ, ਉੜ ਜਾਓ ਚਿੜੀਓ। ਫਰੀਦ ਸਾਹਿਬ ਨੇ ਕਿਹਾ ਸੀ ਵੀ ਜੇ ਤੁਸੀਂ ਮਾਰ ਸਕਦੇ ਹੋ ਤਾਂ ਤੁਸੀਂ ਜਿਉਂਦਾ ਵੀ ਕਰ ਸਕਦੇ ਹੋ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੈਂ ਮਾਫ਼ੀ ਮੰਗਦਾ, ਮੈਨੂੰ ਮਾਫ਼ ਕਰ ਦਿਓ, ਤੁਸੀਂ ਮੇਰੇ ਮੁੰਡੇ ਜਿਹੜਾ ਮਰ ਗਿਆ ਉਹਨੂੰ ਹੁਣ ਜਿਉਂਦਾ ਕਰੋ। ਉਹ ਵਾ ਕੇ ਵਾਪਸ ਆ ਕੇ ਕਹਿੰਦੇ, ਵਾਪਸ ਆ ਗਏ, ਕਹਿੰਦੇ ਐ ਖੁਦਾ ਹੁਣ ਮੈਂ ਤੁਹਾਨੂੰ ਕਹਿਣਾ ਕਿ ਮੇਰੀ ਬੇਨਤੀ ਸੁਣੋ ਕਿ ਇਸ ਮੁਰਦੇ ਦੇ ਵਿੱਚ ਜਾਨ ਪਾ ਕੇ ਖੜਾ ਕਰ ਦਿਓ। ਉਹਦੀ ਹੱਥ ਜੋੜ ਕੇ ਖੜੇ ਹੋ ਗਿਆ, ਅਤੇ ਜਦੋਂ ਦੇਖਿਆ ਉਹ ਜਿਹੜਾ ਅੰਨਾ ਸੀ ਨਾ ਮੁੰਡਾ, ਉਹ ਸੰਜਾਖਾ ਹੋ ਗਿਆ। ਉਹ ਕਹਿੰਦੇ ਵੀ ਇਹ ਤਾਂ ਮੁਰਦਾ ਸੀਗਾ, ਅੰਨਾ ਸੀ, ਇਹ ਸੰਜਾਖਾ ਕਿਵੇਂ ਹੋ ਗਿਆ? ਕਹਿੰਦੇ ਜੇ ਪੂਰਨ ਸਤਿਗੁਰੂ ਕਹਿੰਦੇ ਖੁਦਾ ਨੇ, ਮਾਲਕ ਨੇ ਇਹਨੂੰ ਅੰਨਾ ਪੈਦਾ ਕੀਤਾ ਸੀਗਾ, ਪਰ ਇਹ ਮਾਲਕ ਦਾ ਹੁਕਮ ਸੀ। ਹੁਣ ਜਦੋਂ ਮੇਰਾ ਹੁਕਮ ਹੋ ਗਿਆ ਫਿਰ ਮੈਂ ਪੂਰਨ ਕਰਕੇ ਭੇਜਣਾ ਸੀ, ਸੋ ਮੈਂ ਅੰਨੇ ਨੂੰ ਅੱਖਾਂ ਲਾ ਕੇ ਸੰਜਾਖਾ ਕਰਤਾ। ਸੋ ਇਹ ਪੂਰਨ ਸੰਤ ਦੀ ਸ਼ਾਨ ਹੁੰਦੀ ਹੈ, ਪਰ ਸ਼ਾਨ ਨੂੰ ਸਮਝਦਾ ਕੋਈ ਕੋਈ ਹੈ। ਜਿਵੇਂ ਕਹਿੰਦੇ ਨੇ ਕਿ ਗਧਾ ਜਿਹੜਾ ਘੁਮਿਆਰ ਹੁੰਦਾ, ਉਹ ਮਿੱਟੀ ਕੱਢਦਾ ਸੀਗਾ ਜ਼ਮੀਨ 'ਚੋਂ ਤਾਂ ਕਿ ਭਾਂਡੇ ਬਣਾਈਏ, ਉਹਨੂੰ ਇੱਕ ਪੱਥਰ ਲੱਭਿਆ, ਉਹ ਹੀਰਾ ਸੀਗਾ, ਉਹ ਸਮਝਿਆ ਵੀ ਇੱਕ ਪੱਥਰ ਆ ਚਮਕਦਾਰ, ਉਹਨੇ ਗਧੇ ਦੇ ਗਲ 'ਚ ਪਾਤਾ। ਦੂਜੇ ਦਿਨ ਬਾਜ਼ਾਰ ਗਿਆ, ਜਦੋਂ ਬਾਜ਼ਾਰ ਗਿਆ ਅਤੇ ਉੱਥੇ ਇੱਕ ਜੌਹਰੀ ਜਾਂਦਾ ਸੀ, ਉਹਨੇ ਦੇਖਿਆ ਉਹ ਹੀਰਾ ਪਾਇਆ ਵਾ ਗਧੇ ਦੇ ਗਲ 'ਚ, ਵੀ ਇਹਨੂੰ ਮਤਲਬ ਘੁਮਿਆਰ ਨੂੰ ਪਤਾ ਨਹੀਂ। ਅਤੇ ਘੁਮਿਆਰ ਨੂੰ ਆ ਕੇ ਕਹਿੰਦਾ ਪੱਥਰ ਵੇਚਣਾ? ਨਹੀਂ, ਕਹਿੰਦਾ ਇਹ ਕੀ ਆ? ਕਹਿੰਦਾ ਯਾਰ ਪੱਥਰ ਆ, ਕੱਲ੍ਹ ਮਿੱਟੀ 'ਚੋਂ ਜ਼ਮੀਨ 'ਚੋਂ ਨਿਕਲਿਆ। ਕਹਿੰਦਾ ਵੇਚਣਾ? ਕਹਿੰਦਾ ਵੇਚ ਦਿਆਂਗੇ। ਉਹ ਕਹਿੰਦਾ ਚੱਲ 1 ਰੁਪਈਆ ਦਿੰਦਾ, ਉਹਨੂੰ ਪਤਾ ਸੀ ਵੀ ਉਹਨੂੰ ਕਿਹੜਾ ਪਤਾ। ਘੁਮਿਆਰ ਕਹਿੰਦਾ ਨਹੀਂ, ਘੁਮਿਆਰ ਨੂੰ ਸਮਝ ਲੱਗ ਗਈ ਕੋਈ ਵਧੀਆ ਚੀਜ਼ ਹੈ। ਉਹ ਕਹਿੰਦਾ 5 ਲਊਂ 5। ਉਹ ਕਹਿੰਦਾ 5 ਨਹੀਂ, ਚੱਲ 2 ਦਿੰਦਾ, ਜੋ ਵਪਾਰੀ ਬਿਜ਼ਨਸ ਕਰਨ ਲੱਗ ਗਿਆ। ਅਤੇ ਉਹ ਕਹਿੰਦਾ 2 ਨਹੀਂ, ਮੈਂ ਤਾਂ 5 ਹੀ ਲੈਣੇ ਆ। ਕਹਿੰਦਾ ਚੱਲ ਮੈਂ 3 ਦਿੰਦਾ, ਉਹਨੂੰ ਐਂ ਸੀ ਵੀ 3 'ਚ ਮੰਨ ਜੂ। ਉਹ ਕਹਿੰਦਾ ਨਹੀਂ, ਮੈਂ ਤਾਂ 5 ਹੀ ਲਊਂਗਾ। ਉਹ ਕਹਿੰਦਾ ਚੰਗਾ ਐਂ ਕਰ, ਮੈਂ ਸਬਜ਼ੀ ਲੈਣਾ ਨਾਲ ਦੀ ਦੁਕਾਨ 'ਤੇ, ਜੇ ਤੇਰਾ ਜੀ ਕਰੇ ਮੈਨੂੰ ਆਵਾਜ਼ ਮਾਰ ਲਈ, ਮੈਂ 3 ਦੇ ਦੂੰਗਾ, ਨਹੀਂ ਤਾਂ ਫਿਰ ਠੀਕ ਹੈ। ਉਹਨੇ ਜਿਵੇਂ ਚਲਾਕੀ ਜੀ ਕੀਤੀ, ਸੋ ਉਹ ਚਲਿਆ ਗਿਆ ਸਬਜ਼ੀ ਲੈਣ। ਇੰਨੇ ਨੂੰ ਜਦੋਂ ਵਾਪਸ ਸਬਜ਼ੀ ਲੈ ਕੇ ਆ ਗਿਆ, ਦੇਖਿਆ ਹੀ ਉਹ ਗਧੇ ਦੇ ਗਲ 'ਚ ਸੀ, ਉਹ ਹੈ ਨਹੀਂ ਪੱਥਰ। ਉਹ ਕਹਿੰਦਾ ਘੁਮਿਆਰ ਨੂੰ, ਕਹਿੰਦਾ ਮੂਰਖਾ ਕਿੱਥੇ ਗਿਆ ਪੱਥਰ? ਕਹਿੰਦਾ ਜੀ ਜਦੋਂ ਤੁਸੀਂ ਸਬਜ਼ੀ ਲੈਣ ਗਏ ਪਿੱਛੋਂ ਕੋਈ ਹੋਰ ਬਾਊ ਆਇਆ, ਉਹ ਮੈਨੂੰ ਕਹਿੰਦਾ ਵੇਚਣਾ। ਮੈਂ ਕਿਹਾ ਹਾਂ ਵੇਚਣਾ। ਕਹਿੰਦਾ ਉਹਨੇ ਕੁਛ ਨਹੀਂ ਪੁੱਛਿਆ, 1,000 ਰੁਪਈਏ ਦਾ ਨੋਟ ਕੱਢ ਕੇ ਮੇਰੇ ਹੱਥ 'ਚ ਰੱਖਿਆ। ਜਦੋਂ ਉਹਨੇ ਕਿਹਾ 1,000 'ਚ ਕਿਹਾ, ਉਹ ਕਹਿੰਦਾ ਉਹ ਮੂਰਖਾ, ਉਹ ਘੁਮਿਆਰਾ, ਤੂੰ ਤਾਂ ਜਮਾਂ ਹੀ ਸਿਰੇ ਦਾ ਮੂਰਖ ਹੈ। ਉਹ ਕਹਿੰਦਾ ਕਿਉਂ? ਉਹ ਕਹਿੰਦਾ ਪੱਥਰ ਨਹੀਂ ਸੀ, ਉਹ ਤਾਂ ਹੀਰੇ ਦਾ ਸੀ, ਹੀਰਾ, ਉਹ ਤਾਂ 1,00,000 ਕਰੋੜਾਂ ਰੁਪਈਆਂ ਦਾ ਸੀਗਾ। ਤੂੰ ਤਾਂ ਜਮਾਂ ਹੀ ਮੂਰਖ ਹੈ, ਜਮਾਂ ਹੀ ਮੂਰਖ ਹੈ। ਜਦੋਂ ਉਹਨੇ ਕਿਹਾ ਘੁਮਿਆਰ ਨੂੰ ਪਹਿਲਾਂ ਤਾਂ ਸ਼ੌਕ ਲੱਗਿਆ ਵੀ ਇੰਨੀ ਕੀਮਤ ਸੀ, ਫਿਰ ਉਹ ਜ਼ੋਰ ਦੀ ਹੱਥ ਕੇ ਤਾੜੀ ਮਾਰ ਕੇ ਸਿਆ। ਕਹਿੰਦਾ ਵਾਹ ਜੀ ਵਾਹ। ਕਹਿੰਦਾ ਤੂੰ ਕਿਉਂ ਸੀ ਇਹਨੇ? ਕਹਿੰਦਾ ਮੈਂ ਤਾਂ ਸਦਾ ਤੇ, ਤੂੰ ਤਾਂ ਮੇਥੋਂ ਵੀ ਵੱਡਾ ਮੂਰਖ ਹੈ। ਕਹਿੰਦਾ ਉਹ ਕਿਵੇਂ? ਕਹਿੰਦਾ ਉਹ ਤਾਂ 1,000 ਦਾ ਲੈਗਾ, ਤੂੰ ਤਾਂ 5 ਨਹੀਂ ਦੇ ਸਕਿਆ। ਸੋ ਕਹਿਣ ਦਾ ਮੇਰਾ ਮਤਲਬ ਹੈ ਵੀ ਅਸੀਂ ਆਪਣੀਆਂ ਚਲਾਕੀਆਂ 'ਚ ਕਰਕੇ ਪਹਿਲਾਂ ਜੇ ਪਛਾਣ ਕਰਨੀ ਹੈ ਨਾ ਪੂਰਨ ਸੰਤ ਸਤਿਗੁਰੂ ਦੀ, ਤਾਂ ਉਹਦੇ ਲਈ ਵਧੀਆ ਗੱਲ ਇਹ ਹੈ ਕਿ ਅਸੀਂ ਆਪਣੀ ਮਿਹਨਤ ਕਰੀਏ। ਥੋੜ੍ਹੀ ਜਿਹੀ ਚੌਂਕੜੀ ਮਾਰਨੀ ਸਿੱਖੀ ਹੈ, ਲੱਤਾਂ ਜੁੜਦੀਆਂ ਨਹੀਂ ਜੁੜਦੀਆਂ, ਬਾਹਰਲੇ ਖਿਆਲ ਛੱਡ ਕੇ ਜਦੋਂ ਕਮਰੇ 'ਚੋਂ ਨਿਕਲਣਾ ਇਹ ਮੰਨ ਕੇ ਚਲੋ ਵੀ ਕਮਰੇ 'ਚ ਮੈਂ ਉਦੋਂ ਨਿਕਲਣਾ ਜਿੱਦਾਂ ਮਰਜ਼ੀ ਧਿਆਨ ਜਾਂਦਾ ਰਹੇ, ਮਨ ਜਿੱਧਰ ਮਰਜ਼ੀ ਭੱਜਿਆ ਫਿਰ ਜੋ ਮਰਜ਼ੀ ਸਕੀਮ, ਆਪਾਂ ਕਮਰੇ 'ਚੋਂ ਨਹੀਂ ਨਿਕਲਣਾ, ਆਪਾਂ ਆਪਣਾ ਪੂਰਾ ਜੋ ਸਤਿਗੁਰੂ ਨਾਲ ਵਾਅਦਾ ਕੀਤਾ 2 ਘੰਟੇ 2.5 ਘੰਟੇ 3 ਘੰਟੇ ਬੈਠ ਕੇ ਨਿਕਲੋ, ਕੋਈ ਚੀਜ਼ ਦਾ ਘਾਟਾ ਨਹੀਂ ਪੈਂਦਾ, ਪੱਕੀ ਗੱਲ ਹੈ। ਤੁਸੀਂ ਦੇਖੋ ਜਦੋਂ ਤੁਸੀਂ ਆਪਣਾ ਪੂਰਾ ਉਹਦੀ ਯਾਦ 'ਚ ਬੈਠਦੇ ਹੋ, ਦੁਨੀਆ ਦੇ ਕੰਮ ਆਟੋਮੈਟਿਕਲੀ ਹੋ ਜਾਣਗੇ, ਤੁਸੀਂ ਮੇਰੇ 'ਤੇ ਟਰੱਸਟ ਕਰੋ ਜੇ ਵਧੀਕ ਨਹੀਂ ਹੈ। ਆਟੋਮੈਟਿਕਲੀ ਅਜਿਹੇ ਚਮਤਕਾਰ ਹੁੰਦੇ ਨੇ ਦਿਨ ਦੇ ਵਿੱਚ, ਤੁਸੀਂ ਦੇਖਦੇ ਹੋ ਵੀ ਆਹ ਕੀ ਹੋ ਗਿਆ। ਸੋ ਸਾਡਾ ਕੰਮ ਹੈ ਪੂਰੀ ਮਿਹਨਤ ਕਰੀਏ, ਮਿਹਨਤ ਅਸੀਂ ਕਰਦੇ ਨਹੀਂ, ਐਵੇਂ ਕਦੇ ਇੱਧਰ ਭੱਜੇ ਫਿਰਦੇ ਹਾਂ, ਕਦੇ ਉੱਧਰ ਭੱਜੇ ਫਿਰਦੇ ਹਾਂ, ਫਲਾਣਾ ਬਾਬਾ ਇੱਥੇ ਆ ਗਿਆ, ਫਲਾਣਾ ਸੰਤ ਉੱਥੇ ਆ ਗਿਆ, ਧਿਮਕਾ ਉੱਥੇ ਆ ਗਿਆ। ਤੁਹਾਨੂੰ ਸੰਤ ਨੇ ਸਮਝਾ ਦਿੱਤੀ ਦੀ ਗੱਲ, ਜੋ ਵੀ ਸਮਝਾਇਆ ਉਹ ਅਮਲ ਕਰੋ, ਸੰਤ ਤੁਸੀਂ ਆਪਣੇ ਅੰਦਰ ਪ੍ਰਗਟ ਕਰੋ। ਇਹ ਨਾ ਸੋਚੋ ਵੀ ਉੱਥੇ ਇੰਡੀਆ 'ਚ ਰਹਿੰਦਾ, ਬਗਦਾਦ 'ਚ ਰਹਿੰਦਾ, ਰਸ਼ੀਆ 'ਚ ਰਹਿੰਦਾ, ਸੰਤ ਤਾਂ ਤੁਹਾਡੇ ਅੰਦਰ ਰਹਿੰਦਾ ਜੇ ਪੂਰਨ ਸੰਤ ਹੈ। ਸੋ ਜਦੋਂ ਤੁਸੀਂ ਅੰਦਰੋਂ ਪ੍ਰਗਟ ਕਰ ਲਿਆ, ਤੁਹਾਨੂੰ ਇੱਧਰ ਉੱਧਰ ਭੱਜਣ ਦੀ ਲੋੜ ਹੀ ਨਹੀਂ, ਨਾ ਤੁਹਾਨੂੰ ਕ੍ਰਿਟੀਸਿਜ਼ਮ ਕਰਦੇ, ਫਿਰ ਤੁਸੀਂ ਕ੍ਰਿਟੀਸਾਈਜ਼ ਨਹੀਂ ਕਰਦੇ, ਉਹਨੂੰ ਨਹੀਂ ਬੁਲਾਉਂਦੇ, ਉਹਦੀ ਸੇਵਾ ਬੰਦ ਕਰਦੇ, ਉਹਦੀ ਕਰਦੇ, ਉਹਦੀ ਕਰਦੇ, ਉਹ ਉੱਥੇ ਰੁਲਦੇ ਰਹਿ ਜਾਣਗੇ। ਜਿਵੇਂ ਗਧੇ ਦੇ ਗਲ 'ਚ ਉਹ ਪੱਥਰ ਪਾਇਆ ਸੀ, ਉਹਨਾਂ ਦੀ ਉਨੀ ਕੁ ਕੀਮਤ ਹੈ ਕਿ ਉਹਨਾਂ ਨੇ ਐਵੇਂ ਇੱਕ ਪੱਥਰ ਦੇ ਭਾਅ ਦੇ ਵਿੱਚ ਘਬਿਆਰ ਨੇ ਕਿਤੇ 5 ਵੇਚਤਾ, ਕਦੇ 1000 ਦਾ ਵੇਚਤਾ, ਜੌਹਰੀ ਲੈ ਗਿਆ ਕਮਾ ਕੇ, ਜਿਹਨੂੰ ਪਛਾਣ ਸੀ। ਸੋ ਪੂਰਨ ਸਤਿਗੁਰੂ ਦੀ ਸਾਨੂੰ ਪਹਿਚਾਣ ਕਰਨ ਦੀ ਲੋੜ ਹੈ। ਮੇਰੇ ਟਾਈਮ ਸਾਡਾ ਹੁਣ 2-3 ਮਿੰਟ ਹੀ ਨੇ, 2 ਮਿੰਟ ਰਹਿ ਗਏ, ਸੋ 2 ਮਿੰਟ ਦਾ ਗਾਣਾ ਸੁਣ ਲਓ। ਥੈਂਕ ਯੂ ਵੈਰੀ ਮੱਚ ਸੱਚੇ ਪਾਤਸ਼ਾਹ, ਮੈਂ ਤਾਂ ਸੋਚਿਆ ਸੀ ਪਤਾ ਨਹੀਂ ਪੂਰਾ ਟਾਈਮ ਕਰ ਸਕੂੰਗਾ, ਨਹੀਂ ਇਹ ਥੋੜ੍ਹਾ ਜਿਹਾ ਟੋਪਿਕ ਸੀਗਾ, ਇਹਦੇ ਉੱਤੇ ਗੱਲ ਕੀਤੀ, ਕਿਤੇ ਫਿਰ ਆਪਾਂ 2-4 ਮਹੀਨੇ ਬਾਅਦ ਫਿਰ ਇਹਨੂੰ ਹੋਰ ਡਿਟੇਲ 'ਚ ਕਰ ਲਾਂਗੇ, ਫਿਰ ਨੈਕਸਟ ਵੀਕ ਆਪਾਂ ਕੋਈ ਹੋਰ ਟੋਪਿਕ 'ਤੇ ਕਰਾਂਗੇ। ਅਖੀਰ ਦੇ ਵਿੱਚ ਬੇਨਤੀ ਇਹੀ ਹੈ, ਤੁਸੀਂ ਯੂਟਿਊਬ ਦੇ ਉੱਤੇ, ਫੇਸਬੁੱਕ ਦੇ ਉੱਤੇ ਜੇ ਤੁਹਾਨੂੰ ਪ੍ਰੋਗਰਾਮ ਇਹ ਚੰਗੇ ਲੱਗਣ, ਸਿੰਪਲ ਤਰੀਕੇ ਨਾਲ ਸਮਝਾਉਣਾ। ਪਹਿਲੀ ਗੱਲ, ਮੈਂ ਕਿਸੇ ਨੂੰ ਪਿੰਨ ਪੁਆਇੰਟ ਨਹੀਂ ਕਰਦਾ, ਨਾ ਮੇਰੇ ਕਿਸੇ ਬਾਬੇ ਕਰਨੀ ਆ, ਨਾ ਕਿਸੇ ਸੰਤ ਕਰਨੀ ਆ, ਨਾ ਕਾਮਨ ਮੁਰਸ਼ਦ ਕਰਨੀ, ਕਿਸੇ ਕਰਨੀ, ਜੋ ਕੁਛ ਆਪਣੇ ਆਪਣਾ। ਮੈਂ ਤਾਂ ਸਿਰਫ ਲੋਕਾਂ ਨੂੰ ਸੁਚੇਤ ਕਰਦਾ ਕਿ ਨਕਲੀ ਸੰਤਾਂ ਦੇ ਮਗਰ ਨਾ ਭੱਜੋ, ਜੇ ਜਿੱਥੋਂ ਤੁਸੀਂ ਨਾਮਦਾਨ ਲਿਆ ਅਮਲ ਕਰੋ, ਅਮਲਾਂ ਉੱਤੇ ਹੋ ਨਵੇੜੇ ਖੜੀ ਰਹਿਣਗੀਆਂ ਬਾਤਾਂ। ਸੁਣੋ ਤੁਸੀਂ ਗਾਣਾ ਅਤੇ ਮੈਨੂੰ ਦੇ ਆ ਗਿਆ ਗਲਤੀ ਲਈ ਮਾਫ਼ੀ।
ਜੇ ਤੂੰ ਖੜਦਾ ਨਾ ਸਾਡੀ ਬਾਂ, ਅਸਾਂ ਰੁਲ ਜਾਣਾ ਸੀ, ਸਾਨੂੰ ਕਿੱਥੇ ਨਾ ਮਿਲਦੀ ਥਾਂ, ਅਸਾਂ ਰੁਲ ਜਾਣਾ ਸੀ, ਅਸਾਂ ਰੁਲ ਜਾਣਾ ਸੀ। ਜੇ ਤੂੰ ਖੜਦਾ ਨਾ ਸਾਡੀ ਬਾਂ, ਅਸਾਂ ਰੁਲ ਜਾਣਾ ਸੀ, ਸਾਨੂੰ ਕਿੱਥੇ ਨਾ ਮਿਲਦੀ ਥਾਂ, ਅਸਾਰੁਲ ਜਾਣਾ ਸੀ, ਅਸਾਰੁਲ ਜਾਣਾ ਸੀ। ਜੇ ਤੂੰ ਖੜਦਾ ਨਾ ਸਾਡੀ ਬਾਂ, ਅਸਾਰੁਲ ਜਾਣਾ ਸੀ, ਸਾਨੂੰ ਕਿੱਥੇ ਨਾ ਮਿਲਦੀ ਥਾਂ, ਅਸਾਰੁਲ ਜਾਣਾ ਸੀ, ਅਸਾਰੁਲ ਜਾਣਾ ਸੀ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Har kisi team for entertainment and Trust 99 Logistics present Arijit Singh live in concert. Saturday, June 11th at the First Ontario Centre, Hamilton. In association with Trans Expert, Autobahn, Roadlink, RPD24, Magnus Furniture and G Media Group. For tickets, visit Ticketmaster.ca or call 905-793-1234. Team 4 Entertainment presents Arijit Singh live in concert.
शाह एंटरटेनमेंट के नासिर शाह लेकर आ रहे हैं पूरी दुनिया का मकबूल तरीन शो खबर हार आपके अपने शहर ब्रैम्पटन में June 26 शाम 5 बजे एट कैनेडियन कन्वेंशन सेंटर ब्रैम्पटन में। खबर हार आफ्ताब इकबाल अपनी पूरी टीम के साथ आपके शहर ब्रैम्पटन में। टिकट्स और स्पॉन्सरशिप के लिए कॉल कीजिए 416-526-6800, 416-526-6800।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ के प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स को इन्हां सारे सवालों दे जवाब ते तुहाडे हक ले लड़न वास्ते लियाकत है। अपने हक जानने लई या सलाह लैण लई आज ही SNS लॉयर्स नु कॉल करो 416-655-2000।
ओ माया मेहंदी रोका या ब्याह दा होवे मौका, प्रेसिडेंट कन्वेंशन सेंटर।
स्वीट महल वालियां दा बिल्कुल नवा प्रेसिडेंट कन्वेंशन सेंटर, 100 तो लेके 700 तक दी कैपेसिटी, ते खाना उही लाजवाब। स्वीट महल वाला प्रेसिडेंट कन्वेंशन सेंटर, कन्वीनिएंटली लोकेटेड इन बॉर्न। हुणे कॉल करो अते अपनियां पार्टियां बुक कराओ 416-433-9191, 416-433-9191।
प्रेसिडेंट कन्वेंशन सेंटर।
ट्रकिंग वाले वीरों ध्यान नाल सुनो, ट्रक जिद्दां दा भी चलाउंदे हो, मैनुअल जा ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लॉजी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401।